ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸੁਣ ਸਕਦੇ ਹੋ ਹਰਮਨ ਰੇਡੀਓ ਡੋਟ ਕਾਮ ਤੇ ਐਂਡਰਾਇਡ ਅਤੇ ਆਈਫੋਨ ਐਪਲੀਕੇਸ਼ਨ ਦੇ ਰਾਹੀਂ ਆਈਟਿਊਨ ਐਪਲੀਕੇਸ਼ਨ ਦੇ ਰਾਹੀਂ ਜਾਂ ਕਿਸੇ ਵੀ ਵਾਈਫਾਈ ਸੈੱਟ ਤੇ ਬਿਨਾਂ ਇੰਟਰਨੈਟ ਤੋਂ ਤੁਸੀਂ ਟੈਲੀਫੋਨ ਕਾਲ ਰਾਹੀਂ ਵੀ ਸੁਣ ਸਕਦੇ ਹੋ ਆਸਟ੍ਰੇਲੀਆ ਦਾ ਨੰਬਰ ਹੈ 02808050506 USA, Canada ਅਤੇ UK ਦੇ ਨੰਬਰ ਵੀ ਉਪਲਬਧ ਨੇ ਕਾਲ ਕਰਕੇ ਉਸ ਤੇ ਵੀ ਸੁਣ ਸਕਦੇ ਹੋ ਸਾਰੇ ਨੰਬਰ ਹਰਮਨ ਰੇਡੀਓ ਦੇ ਵੈਬਸਾਈਟ ਤੇ ਉਪਲਬਧ ਹਨ ਦਿਲ ਵਾਲੀ ਗੱਲ ਮੈਂ ਤੁਹਾਡਾ ਹੋਸਟ ਕੌਫ਼ ਸਾਰਬਰ ਤੋਂ ਅਮਨਦੀਪ ਸਿਡਨੀ ਤੋਂ ਅਮਰੀਕ ਫਲੋਰਾ
ਮੈਂ ਅਮਰੀਕ ਫਲੋਰਾ ਸਿਡਨੀ ਤੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ
ਐਡਲੇਡ ਤੋਂ ਮਿੰਟੂ ਬਰਾ
ਪ੍ਰੋਗਰਾਮ ਦਿਲ ਵਾਲੀ ਗੱਲ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ
ਅਤੇ ਤੁਸੀਂ ਦੁਨੀਆ ਦੇ ਕਿਸੇ ਵੀ ਸ਼ਹਿਰ ਜਾਂ ਪਿੰਡ ਕਰਦੇ ਹਾਂ ਰਲ ਕੇ ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਹਰਮਨ ਰੇਡੀਓ ਸੁਣ ਰਹੇ ਸਾਰੇ ਸਰੋਤਿਆਂ ਨੂੰ ਅਮਨਦੀਪ ਸਿੰਘ ਸਿੱਧੂ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਹਾਲ ਚਾਲ ਹੈ ਪਿਆਰਿਓ ਠੀਕ ਠਾਕ ਹੋ ਚੜ੍ਹਦੀ ਕਲਾ ਚੋਂ ਅਤੇ ਆਓ ਫਿਰ ਸਾਰੇ ਰਲੀਏ ਅਤੇ ਰਲ ਕੇ ਸਰਬੱਤ ਦਾ ਭਲਾ ਮੰਗੀਏ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਅੱਜ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਤਰੀਕ 31 ਜੁਲਾਈ 2021 ਦਿਨ ਸ਼ਨਿਚਰਵਾਰ ਚੜ੍ਹ ਚੁੱਕਾ ਹੈ ਅਤੇ 8:01 ਸਿਡਨੀ ਸਮਾਂ ਆਸਟ੍ਰੇਲੀਆ ਦਾ ਈਸਟ ਕੋਸਟ ਦਾ ਸਮਾਂ ਹੈ ਹੋ ਚੁੱਕਾ ਆ ਅਤੇ ਬਾਕੀ ਸ਼ਹਿਰਾਂ ਦਾ ਵੀ ਆਪਾਂ ਸਮਾਂ ਸਾਰਨੀ ਜਾਣਦੇ ਹਾਂ ਐਡਲੇਡ ਦੇ ਵਿੱਚ 7:32 ਨੇ ਪਰਥ ਦੇ ਵਿੱਚ 6:02 ਸੁਬਾਹ ਦੇ 3:32 ਨਵੀਂ ਦਿੱਲੀ ਭਾਰਤ ਅਤੇ ਲੰਡਨ ਦੇ ਵਿੱਚ 11:02 ਸ਼ੁੱਕਰਵਾਰ 30 ਜੁਲਾਈ ਦੇ ਅੱਧੀ ਰਾਤ ਹੋਣ ਵਾਲੀ ਹੈ ਅਤੇ ਸ਼ਾਮਾਂ ਢਲ ਰਹੀਆਂ ਨੇ ਵੈਨਕੂਵਰ ਨਹੀਂ ਵੈਨਕੂਵਰ ਤਾਂ ਦੁਪਹਿਰ ਢਲ ਰਿਹਾ 3:02 ਐਲਏ ਦਾ ਵੀ ਸਮਾਂ ਇਹੀ ਹੈ ਅਤੇ ਸ਼ਾਮਾਂ ਅਸਲ 'ਚ ਢਲ ਰਹੀਆਂ ਨੇ ਨਿਊਯਾਰਕ ਅਤੇ ਟੋਰੋਂਟੋ 'ਚ 6:02 30 ਤਰੀਕ ਹੈ ਸ਼ੁੱਕਰਵਾਰ ਹੈ ਅਤੇ ਉਹਨਾਂ ਦਾ ਵੀਕਐਂਡ ਆਲਮੋਸਟ ਸ਼ੁਰੂ ਹੈ ਅਤੇ ਇੱਧਰ ਸ਼ਨਿਚਰਵਾਰ ਹੈ ਸੋ ਪਿਆਰਿਓ ਸਮਾਂ ਕੋਈ ਵੀ ਹੋਵੇ ਕਿਤੇ ਵੀ ਹੋਵੇ ਆਪਾਂ ਇੱਕ ਦੂਜੇ ਨਾਲ ਜੁੜੇ ਹੋਏ ਹਾਂ ਗੱਲਾਂ ਬਾਤਾਂ ਕਰਾਂਗੇ 2 ਘੰਟੇ GS ਚਾਲ ਹੋਣੀ ਸਾਡੇ ਨਾਲ ਜੁੜ ਰਹੇ ਨੇ ਬਸ ਇੱਕ ਗੀਤ ਤੋਂ ਬਾਅਦ ਉਸ ਤੋਂ ਬਾਅਦ ਅਮਰੀਕ ਸਿੰਘ ਫਲੋਰਾ ਜੀ ਸਾਡੇ ਨਾਲ ਜੁੜਨਗੇ ਅਤੇ ਮੈਂ ਕੋਸ਼ਿਸ਼ ਕਰਦਾ ਅੱਜ ਦਲਜੀਤ ਸਿੰਘ ਮਹਿਤਾ ਚੌਂਕ ਭਾਅ ਜੀ ਵੀ ਜਾਣਦੇ ਜਾਗਦੇ ਹੋਣ ਤਾਂ ਮਾੜਾ ਜਿਹਾ ਹੱਥ ਲਾਓ ਅਤੇ ਕੋਸ਼ਿਸ਼ ਕਰਦੇ ਹਾਂ ਤੁਹਾਨੂੰ ਵੀ ਸ਼ਾਮਿਲ ਕਰਨ ਦੀ ਕਿਉਂਕਿ ਕੱਲ੍ਹ ਤੋਂ ਖੰਡ ਪਾਠ ਸਾਹਿਬ ਪਾਠ ਨੋਟ ਖੰਡ ਪਾਠ ਸਹਿਜ ਪਾਠ ਫਿਰ ਆਰੰਭ ਹੋ ਰਹੇ ਨੇ ਅਤੇ ਉਸ ਸੰਬੰਧ ਵਿੱਚ ਆਪਾਂ ਤੁਹਾਡੇ ਨਾਲ ਸਾਂਝਾ ਪਾਣੀਆਂ ਚਾਹੁੰਦੇ ਹਾਂ ਗੁਰਬਾਣੀ ਵਿਚਾਰ ਪ੍ਰੋਗਰਾਮ ਤੁਸੀਂ ਸੁਣਦੇ ਹੋ ਹਰ ਰੋਜ਼ ਸਵੇਰੇ ਸ਼ਬਦ ਕੀਰਤਨ ਵਿਚਾਰਾਂ ਪਾਠ ਦਲਜੀਤ ਸਿੰਘ ਮਹਿਤਾ ਚੌਂਕ ਤੋਂ ਸੰਚਾਲਨ ਕਰਦੇ ਨੇ ਜੀ ਸੋ ਪਿਆਰਿਓ ਆਪਣੇ ਸੁਨੇਹੇ ਸਾਡੇ ਤੱਕ ਪੜਦੇ ਕਰੋ ਰਿਕੁਐਸਟ ਐਟ ਹਰਮਨ ਰੇਡੀਓ ਡੋਟ ਕੋਮ ਈਮੇਲ ਪਤਾ ਹੈ ਔਰ ਸਾਡੇ ਨਾਲ ਤੁਸੀਂ ਟੈਲੀਗ੍ਰਾਮ ਰਾਹੀਂ ਵੀ ਜੁੜ ਸਕਦੇ ਹੋ ਟੈਲੀਗ੍ਰਾਮ ਇੱਕ ਐਪ ਹੈ ਅਗਰ ਨਹੀਂ ਇੰਸਟਾਲ ਕੀਤੀ ਤਾਂ ਕਰ ਲੈਣੀ ਬਹੁਤ ਸੋਹਣੀ ਚੰਗੀ ਐਪ ਹੈ ਬਹੁਤ ਦੇਰ ਤੋਂ ਅਸੀਂ ਵਰਤ ਰਹੇ ਹਾਂ ਅਤੇ ਕਾਫੀ ਫੰਕਸ਼ਨਸ ਇਹਦੇ 'ਤੇ ਫੀਚਰਸ ਨੇ ਸੋ ਅੱਜ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਇੱਕ ਵਿਚਾਰ ਚਰਚਾ ਕਰਨ ਨੂੰ ਸੁਨੇਹਾ ਮਿਲਿਆ ਸੀ ਸਤਨਾਮ ਸਿੰਘ ਹੋਣਾ ਦਾ ਮੈਲਬਨ ਤੋਂ ਇੱਕ ਵੀਡੀਓ ਭੇਜੀ ਸੀ ਉਹਨਾਂ ਨੇ ਜਿਹੜੀ ਮੈਂ ਪੂਰੀ ਤਾਂ ਨਹੀਂ ਦੇਖ ਪਾਇਆ ਵਿੱਚ ਫੋਨ ਆ ਗਿਆ ਪਰ ਗੰਧਲੇ ਪਾਣੀ ਦੀ ਸੀ ਸੰਗਰੂਰ ਜ਼ਿਲ੍ਹੇ ਦਾ ਇੱਕ ਨਹੀਂ ਫਰੀਦਕੋਟ ਜ਼ਿਲ੍ਹੇ ਦਾ ਇੱਕ ਪਿੰਡ ਸੀ ਜਿੱਥੇ ਪਿੰਡਾਂ ਦੇ ਵਿੱਚ ਕੈਨੀਆਂ 'ਚ ਪਾਣੀ ਮਿਲ ਰਿਹਾ ਆ ਸ਼ੁੱਧ ਅਤੇ ਸਾਫ਼ ਪਾਣੀ ਕਿਉਂਕਿ ਉਸ ਪਿੰਡਾਂ ਦਾ ਜਾਂ ਉਹਨਾਂ ਪਿੰਡਾਂ ਦਾ ਪਾਣੀ ਬਹੁਤ ਗੰਧਲਾ ਆ ਬੜਾ ਪੋਲਿਊਟਡ ਪਾਣੀ ਆ ਅਤੇ ਇਸ ਕਰਕੇ ਹੁਣ ਕੈਨੀਆਂ ਦੇ ਵਿੱਚ ਜਿਸ ਤਰ੍ਹਾਂ ਸਬਜ਼ੀਆਂ ਵੇਚਦੇ ਸੀ ਹੋਕਾ ਲਾ ਕੇ ਇਸ ਤਰ੍ਹਾਂ ਪਾਣੀ ਵੇਚਿਆ ਜਾ ਰਿਹਾ ਹੈ ਕੈਨੀਆਂ ਦਾ ਕੀ ਸਿਚੁਏਸ਼ਨ ਹੈ ਕਿਹੜਾ ਟਾਈਮ ਆ ਗਿਆ ਇਹ ਪਾਣੀ ਦੇ ਪਾਣੀ ਤੇਰਾ ਰੰਗ ਕੈਸਾ ਮੈਨੂੰ ਯਾਦ ਆ ਗਿਆ ਜਿਸ ਮੈਂ ਮਿਲਾਓ ਉਸ ਜੈਸਾ ਇਹ ਪਾਣੀ ਇੱਕ ਇਹੋ ਜਿਹਾ ਪਦਾਰਥ ਹੈ ਕਿ ਇਹਦਾ ਆਪਣਾ ਕੋਈ ਰੰਗ ਨਹੀਂ ਹੁੰਦਾ ਜਿਸ ਤਰ੍ਹਾਂ ਸਮੁੰਦਰ 'ਚ ਚਲੇ ਜਾਓ ਕਿਤੇ ਤੁਹਾਨੂੰ ਨੀਲਾ ਪਾਣੀ ਦਿਸੇਗਾ, ਕਈ ਵਾਰੀ ਕਾਲਾ ਦਿਸੇਗਾ, ਜਦੋਂ ਬੱਦਲ ਆ ਜਾਣੇ ਤਾਂ ਕਾਲਾ ਦਿਸੇਗਾ, ਗ੍ਰੇ ਟਾਈਪ ਦਿਸੇਗਾ, ਐਕੁਆ ਦਿਸੇਗਾ, ਮਤਲਬ ਐਕੁਆ ਦਾ ਮਤਲਬ ਹਰਿਆਲੀ ਮਾਰਦਾ ਤੁਹਾਨੂੰ ਦਿਖਾਈ ਦੇਵੇਗਾ। ਜਦੋਂ ਧੁੱਪ ਕਿਤੇ ਕਿਤੇ ਖਿੜਦੀ ਹੈ ਵਿੱਚ ਸਮੁੰਦਰ ਦੇ ਬੱਦਲਾਂ ਤੋਂ ਪਾਰ, ਤਾਂ ਉਹਦੇ ਰੰਗ ਬਦਲਦੇ ਨੇ। ਸੋ ਪਾਣੀ ਇੱਕ ਇਹੋ ਜਿਹਾ ਪਦਾਰਥ ਹੈ ਜਿਹਦਾ ਤੱਤ ਹੈ ਜਿਹਦੇ ਵਿੱਚ ਕੋਈ ਵੀ ਰੰਗ ਉਹ ਸਾਰੇ ਰੰਗ ਸਮੋ ਲੈਂਦਾ, ਅਤੇ ਪਾਣੀ ਦਾ ਰੰਗ ਕਾਲਾ ਹੈ ਇਹਨਾਂ ਸ਼ਹਿਰਾਂ ਦੇ ਵਿੱਚ, ਇਹਨਾਂ ਪਿੰਡਾਂ ਦੇ ਵਿੱਚ। ਲੁਧਿਆਣੇ ਦਾ ਪਾਣੀ ਜਿਹੜਾ ਹੈ ਪੋਲਿਊਟਿਡ ਹੈ, ਪੀਣ ਲਾਇਕ ਨਹੀਂ ਹੈ। ਸਾਨੂੰ ਯਾਦ ਹੈ ਕਿ ਅਸੀਂ ਨਵਾਂ ਸ਼ਹਿਰ ਜੰਮੇ ਪਲੇ ਹਾਂ ਇਲਾਕੇ 'ਚ, ਅਤੇ ਬੜਾ ਮਿੱਠਾ ਪਾਣੀ, ਪਰ ਫਿਰ ਵੀ ਕਈ ਕਹਾਵਤਾਂ ਸੁਣੀਆਂ ਸੀ ਕਿ ਫਗਵਾੜੇ ਦਾ ਪਾਣੀ ਜਿਹੜਾ ਖਾਰਾ ਆ, ਅਤੇ ਇੱਧਰ ਪੰਗਿਆਂ ਦੇ ਵੀ ਕੁਛ ਇਲਾਕਿਆਂ ਦਾ ਇੱਕ ਪਾਸੇ ਦਾ ਪਾਣੀ ਜਿਹੜਾ ਖਾਰਾ ਆ, ਪੀਣ ਨੂੰ ਸਵਾਦ ਨਹੀਂ ਹੈਗਾ। ਉਹ ਧਰਤੀ ਦੇ ਵਿੱਚ ਜਿਹੜੇ ਤੱਤ ਹੁੰਦੇ ਨੇ ਉਹਨਾਂ ਦਾ ਵਾਧਾ ਘਾਟਾ ਹੋ ਜਾਂਦਾ ਆ, ਸਲਾਈਨ ਜਿਹਨੂੰ ਕਹਿੰਦੇ ਸਲਿਨਿਟੀ, ਉਹ ਆ ਜਾਂਦੀ ਆ, ਲੂਣ ਆ ਜਾਂਦਾ ਉਹਦੇ 'ਚ, ਹੋਰ ਜਿਹੜਾ ਮਟੀਰੀਅਲ ਆ ਉਹ ਪਿੱਛੋਂ ਆਉਂਦਾ ਆ। ਇਹ ਤਾਂ ਕੁਦਰਤੀ ਵਰਤਾਰੇ ਨੇ, ਪਰ ਜਿਹੜਾ ਗੈਰ ਕੁਦਰਤੀ ਵਰਤਾਰਾ ਇਹ ਹੈ ਕਿ ਇਹਨਾਂ ਪਿੰਡਾਂ ਦੇ ਵਿੱਚ ਜਾਂ ਇਹਨਾਂ ਸ਼ਹਿਰਾਂ ਦੇ ਵਿੱਚ ਜਿਹੜੇ ਪਾਣੀ ਗੰਧਲੇ ਆ ਰਹੇ ਨੇ, ਉਸ ਦਾ ਕਾਰਨ ਕੀ ਆ? ਕਾਰਨ ਇਹ ਹੈ ਕਿ ਪੋਲਿਊਸ਼ਨ, ਇੰਡਸਟਰੀਅਲ ਵੇਸਟ, ਲੋਕ ਕੀ ਕਰ ਰਹੇ ਨੇ, ਪਲਾਂਟ ਲਾਉਣੇ ਹੁੰਦੇ ਉਹਨਾਂ ਨੇ ਵਾਟਰ ਪੋਲਿਊਸ਼ਨ ਰੋਕਣ ਵਾਸਤੇ, ਪਿਊਰੀਫਿਕੇਸ਼ਨ ਵਾਸਤੇ, ਡੰਪਿੰਗ ਵਾਸਤੇ, ਨਹੀਂ ਲਾਉਂਦੇ, ਲੈ ਦੇ ਕੇ ਪੋਲਿਊਸ਼ਨ ਡਿਪਾਰਟਮੈਂਟ ਸੁੱਤਾ ਪਿਆ ਆ, ਬੋਰ ਕਰਕੇ ਹੇਠਾਂ ਹੀ ਪਾਈ ਜਾਂਦੇ ਆ। ਸਾਰਿਆਂ ਨਾਲੋਂ ਵੱਡੀ ਸਮੱਸਿਆ ਆ ਘਰਾਂ ਦੇ ਵਿੱਚ ਜਿਹੜੀਆਂ ਟੋਇਲਟਾਂ ਲੱਗਦੀਆਂ ਨੇ ਪਿੰਡਾਂ ਦੇ ਵਿੱਚ, ਉਹ ਕਿਹੜੇ ਸੀਵਰੇਜ 'ਚ ਜਾਂਦੀਆਂ ਨੇ? ਅਸੀਂ ਬਹੁਤ ਦੇਰ ਪਹਿਲਾਂ 1960s ਦੇ ਐਂਡ ਦੇ ਵਿੱਚ 70s ਦੇ ਵਿੱਚ ਟੋਇਲਟ ਬਣਾਈ ਸੀ ਪਿੰਡ ਦੇ ਵਿੱਚ, ਸ਼ਾਇਦ ਪਹਿਲੀ ਸੀ ਏਰੀਏ ਦੇ ਵਿੱਚ ਹੀ, ਅਤੇ ਪ੍ਰੋਪਰ ਸੀਵਰੇਜ ਖੂਹੀ ਕੱਢ ਕੇ ਕੰਕਰੀਟ ਕਰਕੇ ਇੱਦਾਂ ਜਿੱਦਾਂ ਫਿਲਟਰੇਸ਼ਨ ਸਿਸਟਮ ਇੱਦਾਂ ਲੱਗਾ ਸੀ। ਪਰ ਹੁਣ ਅੱਜ ਕੱਲ੍ਹ ਪਤਾ ਲੱਗਾ ਕਿ ਲੋੜ ਹੀ ਨਹੀਂ, ਖੂਹੀ ਕੱਢੋ ਥੱਲਿਓਂ ਖਾਲੀ, ਉਹ ਥੱਲੇ ਹੀ ਜਾਈ ਜਾਂਦਾ ਸਾਰਾ ਕੁਛ, ਉਹਦੇ 'ਚ ਉਹੀ ਬੰਦੇ ਪਾਣੀ ਪੀ ਜਾਂਦੇ ਆ। ਮਤਲਬ ਇੰਨਾ ਅਵੇਸਲਾਪਣ ਲੋਕਾਂ ਦੇ ਵਿੱਚ, ਉਹੀ ਲੋਕ ਜਾ ਕੇ ਫਿਰ ਵੱਡੀ ਇੰਡਸਟਰੀ ਲਾਉਂਦੇ ਨੇ, ਉਹੀ ਫਿਰ ਜਿਹੜਾ ਵੇਸਟ ਹੁੰਦਾ ਆ ਬੋਰ ਕੱਢ ਕੇ ਉਹ ਪਾਣੀ ਦੀ ਤੱਗੀ ਦੇ ਵਿੱਚ ਹੀ ਪਾ ਦਿੰਦੇ ਨੇ ਪੀਣ ਵਾਲੀ 'ਚ। ਕਾਹਦੇ ਵਾਸਤੇ? ਕਿੱਥੇ ਪੋਲਿਊਸ਼ਨ ਦਾ ਕਰੀ ਜਾਵਾਂਗੇ, ਕਿੱਥੇ ਕੰਟਰੋਲ ਕਰਾਂਗੇ, ਕਿੱਥੇ ਮਸ਼ੀਨਾਂ ਲਾਵਾਂਗੇ, ਕਿੱਥੇ ਬਿਜਲੀ ਲੱਗੂਗੀ ਉਹਨੂੰ, ਆਰਾਮ ਨਾਲ ਐਂ ਹੀ ਕਰ ਦਿਉ। ਮੂਰਖ ਸੱਚ ਨਾ ਜਾਣੀ, ਮੂਰਖਾਂ ਨੂੰ ਇਹ ਨਹੀਂ ਪਤਾ ਕਿ ਉਹਨਾਂ ਦੇ ਬੱਚਿਆਂ ਨੇ ਉਹਨਾਂ ਨੇ ਪਾਣੀ ਪੀਣਾ, ਆਪ ਬੋਤਲਾਂ ਲਿਆਉਂਦੇ ਨੇ। ਕਈ ਵਾਰੀ ਇੱਦਾਂ ਹੁੰਦੀ ਆ ਮਾਲਕ ਕਿਤੇ ਹੋਰ ਰਹਿ ਰਹੇ ਹੁੰਦੇ ਨੇ। ਸੋ ਇਹ ਜਿਹੜਾ ਬਲੰਡਰ ਹੈ, ਲੁੱਟ ਹੈ, ਇਹ ਜਿਹੜਾ ਮੂਰਖਪਣਾ ਆ, ਇਹ ਰੋਕਣਾ ਚਾਹੀਦਾ। ਇਹਨੂੰ ਰੋਕਣ ਵਾਸਤੇ ਡਿਪਾਰਟਮੈਂਟ ਬਣੇ ਹੋਏ ਨੇ, ਪਰ ਉੱਥੇ ਲੈ ਦੇ ਕੇ ਸਾਰਾ ਕੁਛ ਚੱਲੀ ਜਾਂਦਾ। ਇਹ ਕਾਰਨ ਹੈ ਕਿ ਕਿਤੇ ਨਾ ਕਿਤੇ ਇਹਨਾਂ ਪਿੰਡਾਂ ਦੇ ਜਿਹੜੇ ਪਾਣੀ ਨੇ, ਇਹਨਾਂ ਦੀਆਂ ਤੱਗੀਆਂ ਦੇ ਵਿੱਚ, ਇਹਨਾਂ ਦੇ ਵਾਟਰ ਰਿਸੋਰਸ, ਤੱਗੀ ਕਹਿੰਦੇ ਵਾਟਰ ਰਿਸੋਰਸ ਅੰਡਰਗਰਾਊਂਡ, ਉਹ ਤੱਗੀਆਂ ਦੇ ਵਿੱਚ ਪਾਣੀ ਇੰਜੈਕਟ ਕੀਤਾ ਜਾ ਰਿਹਾ ਕਿਤੇ ਨਾ ਕਿਤੇ ਬੋਰ ਦੇ ਰਾਹੀਂ। ਦੂਸਰੀ ਗੱਲ, ਇੱਕ ਟ੍ਰੈਂਡ ਚੱਲਿਆ ਹੁਣ ਕਿ ਜਿਹੜਾ ਪਾਣੀ ਰੀਚਾਰਜ ਕਰਨ ਦਾ, ਵੀ ਇਹ ਬੋਰ ਕਰਕੇ ਧਰਤੀ 'ਚ ਪਾ ਦੇਣਾ ਆਪਾਂ ਮੀਂਹ ਦਾ ਪਾਣੀ, ਪਿਆਰੇ ਇੱਦਾਂ ਨਹੀਂ ਹੁੰਦਾ। ਮਤਲਬ ਉਹ ਬੜਾ ਉਹਨੂੰ ਉਛਾਲਿਆ ਜਾਂਦਾ, ਬੜਾ ਬਹੁਤ ਵਧੀਆ ਜੀ ਕਰ ਰਿਹਾ, ਬਹੁਤ ਇੰਨਾ ਕਿਆ ਬਾਤ ਹੈ ਜੀ, ਇੱਦਾਂ ਕਰਨਾ ਚਾਹੀਦਾ। ਨਹੀਂ, ਇਹ ਜਿਹੜਾ ਪਾਣੀ ਧਰਤੀ ਦੇ ਹੇਠਾਂ ਦੀ ਤੱਗੀ ਦਾ ਹੈ ਨਾ, ਇਹ ਸਾਨੂੰ ਸਮਝਣ ਦੀ ਲੋੜ ਹੈ ਕਿ ਇਹ ਰਿਜ਼ਰਵ ਹੈ ਪੀਣ ਵਾਸਤੇ ਜਾਂ ਕਿਸੇ ਕਾਰਜ ਵਾਸਤੇ ਬਣਾਇਆ। ਔਰ ਜੇ ਹੈਦੇ ਹੀ ਹੁੰਦਾ ਤਾਂ ਰੱਬ ਸਿੱਧਾ ਹੀ ਉਸ ਮੋਗੇ 'ਚ ਪਾ ਦਿੰਦਾ। ਉਹ ਜਿਹੜੇ ਮਿੱਟੀ ਹੈ ਨਾ, ਜਿਹੜਾ ਰੇਤਾ ਹੈ, ਇੰਨੀਆਂ ਲੇਅਰਸ ਦੇ ਵਿੱਚੋਂ ਜਾਂਦਾ ਆ, ਉਹ ਪਾਣੀ ਫਿਲਟਰ ਹੋ ਕੇ ਜਾਂਦਾ ਆ। 7 ਫਿਲਟਰ ਲੱਗਦੇ ਨੇ ਜੇ ਬੰਦੇ ਨੇ ਮੈਨੂਅਲ ਬਣਾਉਣੇ ਹੋਣ ਨਾ, ਐਨ ਪਿਓਰੀਫਾਈ ਕਰਨਾ ਹੋਵੇ ਬਿਨਾਂ ਬਿਜਲੀ ਤੋਂ, ਬਿਨਾਂ ਉਬਾਲੇ ਤੋਂ, ਬਿਨਾਂ ਉਹਦੀ ਵੈਪੋਰੇਸ਼ਨ ਕਰਾ ਕੇ ਫਿਰ ਉਹਨੂੰ ਕੰਡਨਸੇਸ਼ਨ ਕਰਾਉਣ ਤੋਂ, ਜੇ ਪਹਿਲਾਂ ਰੋੜਿਆਂ 'ਚੋਂ ਪਾਣੀ ਨਗਾਓ, ਫਿਰ ਬਜਰੀ 'ਚੋਂ ਨਗਾਓ, ਫਿਰ ਬਰੀਕ ਬਜਰੀ 'ਚੋਂ ਨਗਾਓ, ਫਿਰ ਰੇਤੇ 'ਚੋਂ ਨਗਾਓ, 7 ਤਰ੍ਹਾਂ ਦੇ ਮਟੀਰੀਅਲ ਬਰੀਕ 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 ਕਰਦੇ ਇਨ ਦਾ ਐਂਡ ਸੈਂਡ ਫਿਲਟਰ ਹੁੰਦਾ ਹੈ, ਇੱਕ ਰਿਵਰ ਸੈਂਡ ਫਿਲਟਰ, ਜਦੋਂ ਪਾਣੀ ਉਹਦੇ 'ਚੋਂ ਲੰਘਦਾ ਤਾਂ ਐਨ ਕ੍ਰਿਸਟਲ ਕਲੀਅਰ ਪਾਣੀ ਪੀਣ ਵਾਲਾ ਹੋ ਜਾਂਦਾ, ਛੱਪੜ ਦਾ ਪਾਣੀ। ਸੋ ਇਹ ਕੁਦਰਤ ਨੇ ਆਪਣੇ ਫਿਲਟਰ ਆਪ ਬਣਾਏ ਹੋਏ ਨੇ, ਉਹਨਾਂ ਦੇ ਵਿੱਚ ਪਾਣੀ ਆਪ ਜਾਣਾ ਚਾਹੀਦਾ ਆ। ਉਹ ਸੱਤਾਂ ਫਿਲਟਰਾਂ ਨੂੰ ਬਾਈਪਾਸ ਕਰਕੇ ਮਿੱਟੀ ਵਾਲਾ ਪਾਣੀ ਉਹਦੇ ਵਿੱਚ ਜਿਹੜਾ, ਉਹ ਵੀ ਆਪਣੇ ਆਪ 'ਚ ਇੱਕ ਬਹੁਤ ਵੱਡੀ ਪੋਲਿਊਸ਼ਨ ਹੈ। ਬਿਲਕੁਲ ਨਹੀਂ ਇਸ ਤਰ੍ਹਾਂ ਕਰਨਾ ਚਾਹੀਦਾ। ਸੋ ਪੌਂਡਸ ਦੇ ਵਿੱਚ ਪਾਣੀ ਜਾਣਾ ਚਾਹੀਦਾ, ਉੱਥੇ ਟਿਕਣਾ ਚਾਹੀਦਾ, ਉਹਦਾ ਓਵਰਫਲੋ ਹੋਣਾ ਚਾਹੀਦਾ ਫਿਲਟਰ ਵਾਟਰ ਦਾ, ਫੇਰ ਹੋਣਾ ਆ। ਸੋ ਇਹ ਜਿਹੜੇ ਪਾਣੀਆਂ ਦੇ ਲੈਵਲ, ਇੱਕ ਵੱਖਰੀ ਗੱਲ ਹੈ ਵੀ ਨੀਚੇ ਚਲੇ ਗਏ ਉੱਪਰ ਚਲੇ ਗਏ ਤੱਗੀਆਂ 'ਚੋਂ, ਕਿਉਂਕਿ ਵਰਤੋਂ ਬਹੁਤ ਹੋ ਰਹੀ ਹੈ, ਪਰ ਉਹਦਾ ਜਿਹੜਾ ਰੀਚਾਰਜ ਸਿਸਟਮ ਹੈ ਉਹ ਮੈਨ ਮੇਡ ਨਹੀਂ ਹੁੰਦਾ, ਮੈਨ ਮੇਡ ਹੋਣਾ ਨਹੀਂ ਚਾਹੀਦਾ। ਪਾਣੀ ਹਾਰਵੈਸਟਿੰਗ ਜਿਹੜੀ ਆ ਉਹ ਮੀਂਹ ਤੋਂ ਕਰਕੇ ਆਪ ਸਿੱਧਾ ਹੀ ਪੀਣਾ ਚਾਹੀਦਾ ਆ। ਉਹ ਟੈਂਕ ਵੱਡੇ ਵੱਡੇ ਰੱਖ ਕੇ ਇਹੋ ਜਿਹੇ ਪ੍ਰੋਗਰਾਮ ਲਾਉਣੇ ਚਾਹੀਦੇ ਆ, ਇਹੋ ਜਿਹੇ ਕੰਮ ਕਰਨੇ ਚਾਹੀਦੇ। ਇੰਡੀਆ ਦੇ ਵਿੱਚ ਕੋਠੀਆਂ ਬਣਦੀਆਂ ਨੇ, ਉਹ ਅੰਡਰਗਰਾਊਂਡ ਆਪਣੇ ਟੈਂਕ ਦੱਬਣ, ਛੱਤਾਂ ਦਾ ਪਾਣੀ ਕਲੀਅਰ ਕਰਕੇ ਉਹਦੇ ਵਿੱਚ ਪਾ ਕੇ ਫਿਲਟਰ ਕਰਕੇ ਉਹ ਦੁਬਾਰਾ ਪੀਣ, ਉਹ ਧਰਤੀ ਦੇ ਵਿੱਚ ਨਾ ਧੱਕਣ, ਕਿਉਂਕਿ ਗੰਦ ਮੰਦ ਸਾਰਾ ਤੱਗੀ ਦੇ ਵਿੱਚ ਹੀ ਜਾਂਦਾ ਆ। ਫਿਰ ਉੱਥੋਂ ਜਦੋਂ ਬੋਰ 'ਚੋਂ ਨਿਕਲਣਾ ਫਿਰ ਉਹ 'ਚੋਂ ਪੱਤੇ ਨਿਕਲਿਆ ਕਰਨੇ ਆ। ਸੋ ਇਸ ਕਰਕੇ ਇਹ ਕਾਫੀ ਚਿੰਤਾ ਦਾ ਵਿਸ਼ਾ ਹੈ। ਅਤੇ ਮੈਨੂੰ ਇੱਕ ਗੀਤ ਯਾਦ ਆ ਰਿਹਾ ਹੈ, ਅਤੇ ਗੀਤ ਤੁਹਾਨੂੰ ਹੁਣ ਮੈਂ ਸੁਣਾ ਵੀ ਦੇਣਾ ਹੈ। ਇਹ ਫਿਲਮ ਸ਼ੋਰ ਦੇ ਵਿੱਚ ਗੀਤ ਆਇਆ ਸੀਗਾ, ਬਹੁਤ ਬਹੁਤ ਸੋਹਣਾ ਗੀਤ, ਇਹ ਕਾਫੀ ਚੱਲਿਆ ਹੈ, ਪਾਣੀ ਦੇ ਬਾਰੇ ਆ, ਪਾਣੀ ਰੇ ਪਾਣੀ ਤੇਰਾ ਰੰਗ ਕੈਸਾ। ਸ਼ਾਇਦ ਇਸ ਫਿਲਮ ਦੇ ਵਿੱਚ ਮਨੋਜ ਕੁਮਾਰ ਸਨ, ਅਤੇ ਮੈਨੂੰ ਇਹ ਵੀ ਯਾਦ ਹੈ ਕਿ ਮੀਂਹ ਵਗੈਰਾ ਵੀ ਪੈ ਰਿਹਾ ਸੀ ਗੀਤ ਦੇ ਵਿੱਚ, ਮਤਲਬ ਫਿਲਮ 'ਚ, ਨੋਟ ਰੀਅਲੀ, ਅਤੇ ਕਿਉਂਕਿ ਤਾਂ ਹੀ ਪਾਣੀ ਦੀ ਗੱਲ ਹੋ ਰਹੀ ਹੈ ਨਾ, ਅਤੇ ਨਾਚ ਗਾਣਾ ਹੋ ਰਿਹਾ ਸੀ ਸ਼ਾਇਦ। ਆਓ ਗੀਤ ਸੁਣਦੇ ਹਾਂ।
ਪਾਣੀ ਰੇ ਪਾਣੀ ਤੇਰਾ ਰੰਗ ਕੈਸਾ, ਪਾਣੀ ਤੇਰਾ ਰੰਗ ਕੈਸਾ, ਪਾਣੀ ਰੇ ਪਾਣੀ ਖਾਤੇ ਹੈ ਔਰ ਠੰਡਾ ਪਾਣੀ ਪੀਤੇ,
ਇਸ ਦੁਨੀਆ ਮੇ ਜੀਨੇ ਵਾਲੇ ਐਸੇ ਵੀ ਹੈ ਜੀਤੇ, ਦੁਖੀ ਸੁਖੀ ਖਾਤੇ ਹੈ ਔਰ ਠੰਡਾ ਪਾਣੀ ਪੀਤੇ, ਪਾਣੀ ਰੇ ਪਾਣੀ ਤੇਰਾ ਰੰਗ ਕੈਸਾ,
ਭੂਖੇ ਕੀ ਭੂਖ ਔਰ ਪਿਆਸ ਜੈ, ਕਹੀਂ ਤਾਂ ਦੇਖਾ ਛੱਤ ਟਪਕਦੀ ਜੀਨਾ, गिरे उम्मीदों पर तेरा रंग समझ ना आए
जी। पानी रे पानी तेरा रंग कैसा। पानी दे संबंध विच एक गीत सुनिया ते साडे नाल सुखविंदर सौंध भाजी सवेर दे प्रोग्राम च जुड़े हुए ने। सत श्री अकाल बुला रहे ने। सत श्री अकाल भाजी। लाडी बैंस भी वेरी गुड मॉर्निंग बुला रहे ने। धुप चढ़ी हुई है कहिंदे। गौरव शर्मा भी आ गए ने ते हाँ जी तुहाडा लैने आ सुनेहा। कहिंदे पहले पंज ही छोड़ना मुश्किल था अब तो दस हो गए। काम क्रोध लो मोह हंकार फेसबुक इंस्टाग्राम ट्विटर यूट्यूब और वट्सएप होर भी आई जा रहे ने। पता नहीं केड़ा क्लब आ गया वो आ गए वह आ गए। अमृतपाल सिंह छपटन तो जुड़े ने। मेरा पिंड कहिंदे नूरपुर कॉल नूरपुर लुधियाना बुढ़ा नाला जाता है जी ते वो सारे पिंड दा पानी जिहड़ा पीण वाला नहीं चिंता दा विशा है। ते सत श्री अकाल वर्जीनिया तो बुला रहे ने गुरिंदर सिंह हुणी। साडे पिंड पहलां नलका 40 फुट ते हुंदा सी ते पानी भी बहुत सवाद हुंदा सी ते हुण 300 फुट ते समरसीबल पंप लगा होया फगवाड़े तो 12 किलोमीटर दूर पिंड सानी। चाह दा कप भेज दिता सानू ते क्या बात है जी लवो नज़ारे ते करदे आ ते होर गल। ते इधर मेरे नाल जुड़ चुके ने जी जी एस चाल साहब ते प्रोग्राम च उन्हां नूं भी नाल लैने आ। सत श्री अकाल चाल साहब की हाल चाल है। हाँ जी हाँ जी माफी चाहने थोड़ी सत श्री अकाल ऑन एयर नहीं गई एक बार फिर बुला दिओ।
हाँ जी सत श्री अकाल तुहानू जी ते सत श्री अकाल सारे श्रोतियां नू। आस करदे जी सारे ठीक ठाक होणगे
जी। जी चलो थैंक यू बहुत बहुत। तो जी आया नू थोड़ा लॉकडाउन लगा होया ते जी किस तरह है आया नू का गया नू होया रहा के आया गया जा रहा जी।
हाँ जी कल ते थोड़े केस परसों वालों घटे है जी। कल 172 केस आए है।
अच्छा चलो
ते 170 लोकल सी के ते
240 तो मुड़ के आए है।
हाँ जी 240 तो मुड़ के आए है जी। आस करते हैं भी वो आज होर घाटी होंगे।
कल एक खबर आ रही थी कहते नेशनल प्लान बनाया जड़ा उस दे बारे दोंगे भी कितने परसेंट लग गए था किड़ा किड़ा की खोलना है।
हाँ जी 80% उन्होंने कहा कि लॉकडाउन खुल सकता जे 80% वैक्सीनेशन हो जाती है थी। फिर इनू असी नैशनल कैबिनेट च कल होया भी फिर इनू फ्लू वांगू ट्रीट कर सकते हैं जे लॉकडाउन तो बचना तो 80% जिहड़ी पापूलेशन उन्हूं वैक्सीनेट करना पऊगा।
जे मतलब 21% अड़ जाण पे असी खोलणे नहीं देणा है होणे इन्ने क तां जिन्हां नूं बैठिआं नूं पैसे आई जांदे।
बिलकुल जिहड़े लवाउणा नहीं चाहुंदे जां लवा नहीं रहे जां उह ते फिर हुण जां ते कंपलसरी करनगे जां कुछ इदां ही होएगा।
ठीक है जी। ते शहरां दा मेरा ख्याल 70% रख्या 70% पापूलेशन
शहरां दा 70% रख्या। इस तो अलावा तुसीं फिर भी शहरां वालियां दे काम आए जो रीजनल रीजनल वालियां ने अपने फाइजर दी 40,000 डोज़ जिहड़ियां ओह मतलब दित्तियां वा कि भी जिथे ज्यादा वधिया सिडनी च उथे ये 12 दे बच्चियां नूं ला लो।
देखो फिर पिंडां वाले फिर भी पिंडां वाले ही हुंदे आ बाकी देख लो भई मेलबर्न वाले मुकरे गए बाकी स्टेटां वाले
हां वेख लो बाकी स्टेटां वाले भज गए पर तुसीं फिर भी शहर वालेयां दा साथ दित्ता।
असीं तां मेलबर्न वालेयां दा भी देईदा साथ असीं साउथ आस्ट्रेलिया पर्थ वालेयां दा भी देईदा साथ उह शहरी ही नहीं दिंदे इही फर्क हुंदा पिंडां वालेयां ते शहरां वालेयां च ना। चलो
बिलकुल जी बिलकुल। इस तों इलावा जी ਜਿਹੜੀਆਂ ਨੋਨ ਅਰਜੈਂਟ ਇਲੈਕਟਿਵ ਸਰਜਰੀਜ਼ ਹੈਗੀਆਂ ਉਹ ਮੰਡੇ ਤੋਂ ਉਹਨਾਂ ਨੇ ਰੋਕਤੀਆਂ ਜੀ। ਜਿਹੜਾ ਕਮਿੰਗ ਮੰਡੇ ਆ ਰਿਹਾ ਨੈਕਸਟ ਵੀਕ ਤੇ ਜਿਹੜੀਆਂ ਬਿਲਕੁਲ ਅਰਜੈਂਟ ਹੋਣਗੀਆਂ ਉਹੀ ਹੋਣਗੀਆਂ।
ਇਹ ਵੀ ਤੇ ਇਹ ਵੀ ਔਖਾ ਆ ਕਿਉਂਕਿ ਇੱਧਰ ਕੁਈਨਜ਼ਲੈਂਡ 'ਚ ਵੀ ਇਹੀ ਹਾਲ ਹੈ ਜਿਹੜੀਆਂ ਇੱਧਰ ਅਪੁਆਇੰਟਮੈਂਟਸ ਗੋਲਡ ਕੋਸਟ ਹੁੰਦੀਆਂ ਉੱਥੇ ਹੋਸਪਿਟਲ ਹੁੰਦੀਆਂ ਉਹ ਸਾਰੀਆਂ ਬੰਦ ਹੈ ਨਿਊ ਸਾਊਥ ਵੇਲਸ ਵਾਲਿਆਂ ਲਈ।
ਅੱਛਾ ਜੀ ਠੀਕ ਹੈ ਠੀਕ ਹੈ। ਇਹ ਵਿਰੋਧੀ ਧਿਰ ਦੀ ਪਾਰਟੀ ਹੈ ਜੀ, ਜਿੱਦਾਂ ਉਹਨਾਂ ਨੇ ਲਿਆਂਦਾ ਵਾ, ਹੁਣ ਵੇਖੋ ਇਹ ਪਾਸ ਹੁੰਦਾ ਵਾ ਕਿ ਨਹੀਂ।
ਰਿਪਬਲਿਕਨਸ ਨੇ ਲਿਆਂਦਾ ਹੈ,
ਹਾਂਜੀ ਹਾਂਜੀ, ਕਿ
ਕਮਾਲ ਹੋ ਗਿਆ।
ਵੀ ਇਹਨਾਂ ਨੂੰ ਨਾ ਰਹਿਣ ਨਾ ਦਿੱਤਾ ਜਾਵੇ, ਮਤਲਬ ਕੰਮ ਕਰਨ ਦੀ
ਹਾਂ,
ਇਜਾਜ਼ਤ ਨਾ ਦਿੱਤੀ ਜਾਵੇ, ਪੜ੍ਹ ਕੇ
ਮੇਰਾ
ਵਾਪਸ
ਖਿਆਲ
ਜਾ।
ਹਾਂ, ਮੇਰਾ ਖਿਆਲ ਉਹ ਕਰਨ ਉਹ ਚਾਹੁੰਦੇ ਨਹੀਂ ਹੈਗੇ ਇੰਟਰਨੈਸ਼ਨਲ ਸਟੂਡੈਂਟਸ, ਹੈ ਨਾ, ਵੀ ਇੱਕ ਤਾਂ ਉਹਦਾ ਕਾਰਨ ਇਹ ਵੀ ਹੈ ਕਿ ਉਹਨਾਂ ਦੇ ਆਪਣੇ ਬਹੁਤ ਯੂਥ ਜਿਹੜਾ ਆ ਉਹ ਪੜ੍ਹਦਾ ਹੀ ਨਹੀਂ ਹੈਗਾ, ਬਾਹਰੋਂ ਆ ਕੇ ਪੜ੍ਹਦੇ ਨੇ, ਅਤੇ ਫਿਰ ਜਿਹੜੀਆਂ ਜੋਬਸ ਨੇ ਉਹ ਐਕਟਿਵ ਹੁੰਦੇ ਨੇ, ਉਹਨਾਂ ਨੂੰ ਲੋੜ ਹੁੰਦੀ ਹੈ ਨਾ ਇੰਟਰਨੈਸ਼ਨਲ ਸਟੂਡੈਂਟਸ ਜਿਹੜਾ ਆਉਂਦਾ ਆ, ਇੰਨੇ ਪੈਸੇ ਖਰਚੇ ਹੁੰਦੇ ਆ ਅਤੇ ਉਹਨੂੰ ਕੰਮ ਕਰਨ ਦੀ ਲੋੜ ਹੁੰਦੀ ਕਿਉਂਕਿ ਜੇਬ 'ਚੋਂ ਲੱਗੇ ਹੁੰਦੇ ਆ, ਜਦੋਂ ਫ੍ਰੀ ਸਬਸਿਡੀ ਦਾ ਪੜ੍ਹਨਾ
ਹਾਂਜੀ
ਆ ਉਹਨਾਂ ਨੂੰ ਲੋੜ ਨਹੀਂ ਹੁੰਦੀ ਇੱਥੋਂ। ਇੱਥੇ ਤੁਸੀਂ ਦੇਖਿਆ ਹੀ ਆ ਆਸਟ੍ਰੇਲੀਆ ਦੇ ਵਿੱਚ ਕਿੰਨੇ ਕੁ ਕੰਮ ਕਰਦੇ ਨੇ ਇੱਥੋਂ, ਹੈ ਨਾ, ਅਤੇ ਜਿਹੜੇ
ਬਿਲਕੁਲ ਜੀ, ਬਿਲਕੁਲ
ਹਾਂ,
ਬਿਲਕੁਲ।
ਸੋ ਇਹ ਕੋਈ ਗੱਲ
ਇਸ
ਨਹੀਂ।
ਇਲਾਵਾ ਵਾਲਮਾਰਟ ਨੇ ਵੀ, ਵਾਲਮਾਰਟ ਨੇ ਆਪਣੇ ਮੁਲਾਜ਼ਮਾਂ ਨੂੰ ਕਿਹਾ ਵੀ ਜਿਹੜਾ ਕੋਈ ਪੜ੍ਹਨਾ ਚਾਹੁੰਦਾ ਜਾਂ ਕੁਝ, ਉਹਦੀ ਜਿੰਨੀ ਵੀ ਡਿਗਰੀ ਜਾਂ ਕਾਲਜ ਦੀ ਫੀਸ ਹੋਊਗੀ ਉਹ ਸਾਰੀ ਉਹ ਚੱਲੂਗਾ ਜੀ।
ਅੱਛਾ
15 ਲੱਖ ਮੁਲਾਜ਼ਮ ਆ ਉਹਨਾਂ ਦੇ ਪੂਰੇ
ਅੱਛਾ
US ਦੇ ਵਿੱਚ,
ਅੱਛਾ
ਤੇ ਉਹ ਜਿੰਨਾ ਪੜ੍ਹਨਾ ਚਾਹੁੰਦੇ ਆ ਉਹਨਾਂ ਦੀ ਸਾਰਾ ਖਰਚਾ ਉਹ ਚੱਲਣਗੇ।
ਕੀ ਬਾਤ ਹੈ, ਪਰ ਉਹਦੀ ਕੋਈ ਹੁੰਦੀ ਹੋਣੀ ਹੈ ਨਾ ਵੀ ਇੰਨੇ ਸਾਲ ਕੰਮ ਕਰਨਾ, ਹੈ ਨਾ।
ਹਾਂਜੀ ਹਾਂਜੀ, ਉਹਦੀ ਕੋਈ ਰਿਕੁਆਇਰਮੈਂਟ ਹੁੰਦੀ ਆ,
ਰਿਕੁਆਇਰਮੈਂਟ ਹੁੰਦੀ ਹੋਣੀ ਆ। ਠੀਕ, ਚਲੋ। ਤੇ
ਇਸ ਤੋਂ ਇਲਾਵਾ ਜੀ ਆਪਾਂ ਓਲੰਪਿਕ ਦੀ ਮੈਡਲ ਟੈਲੀ ਦੀ ਕਰ ਦਿੰਦੇ, ਚਾਈਨਾ ਜੀ ਨੰਬਰ 1 ਤੇ ਚੱਲ ਰਿਹਾ ਵਾ 19 ਗੋਲਡ ਮੈਡਲਾਂ ਨਾਲ, ਤੇ ਜਪਾਨ ਹੈਗਾ ਜੀ ਦੂਜੇ ਨੰਬਰ ਤੇ 17 ਨਾ, ਤੇ ਯੂਨਾਈਟਿਡ ਸਟੇਟ ਤੀਜੇ ਨੰਬਰ ਤੇ ਚੱਲ ਰਿਹਾ, ਤੇ ਆਸਟ੍ਰੇਲੀਆ ਜੀ 9 ਗੋਲਡ ਮੈਡਲ ਲੈ ਕੇ 5ਵੇਂ ਨੰਬਰ ਤੇ ਆ।
ਇਹ ਚਾਲ ਸਾਹਿਬ ਕਿ ਇੱਦਾਂ ਨਹੀਂ ਸੀ ਹੁੰਦਾ ਵੀ ਅਮਰੀਕਾ ਤਾਂ ਕਿਸੇ ਨੂੰ ਲੱਗੇ ਨਹੀਂ ਸੀ, ਡਬਲ ਟ੍ਰਿਪਲ ਹੁੰਦੇ ਸੀਗੇ ਇਹਨਾਂ ਦੇ, ਇਹ ਗੱਲ ਕੀ ਹੋ ਗਈ ਇਹਨਾਂ ਥੱਲੇ ਕਿੱਦਾਂ ਲੱਗ ਗਿਆ ਅਮਰੀਕਾ? ਮੇਰਾ ਖਿਆਲ ਜਿੱਦਾਂ ਦੀਆਂ ਪਾਲਿਸੀਆਂ ਕੱਢਣਾ ਚਾਹੁੰਦੇ ਨੇ ਆ ਸਟੂਡੈਂਟਸ ਵਾਲੀ ਦੱਸੀ ਆ, ਇਹਨਾਂ ਗੱਲਾਂ ਕਰਕੇ ਪਿੱਛੇ ਨੂੰ ਜਾ ਰਿਹਾ।
ਇਹ ਵੀ ਗੱਲ ਹੋ ਸਕਦੀ ਇੱਕ ਭਾਜੀ, ਜਿਹੜੇ ਅਥਲੈਟਿਕਸ ਦੇ ਜਿਹੜੇ ਮੁਕਾਬਲੇ ਨਾ ਜੇ ਸ਼ੁਰੂ ਹੋਣੇ ਆ ਉਹਦੇ ਵਿੱਚ ਅਮਰੀਕਾ ਨੂੰ ਹੋਰ ਮੈਡਲ ਆਉਣ ਦੀ ਆਸ ਹੈਗੀ ਆ, ਅਜੇ ਥੋੜੇ ਕੁ ਦਿਨ ਹੋਰ ਜਦੋਂ ਜਾਣਗੇ ਉਹਦੇ ਤੋਂ ਬਾਅਦ ਥੋੜੀ ਪਿਕਚਰ ਕਲੀਅਰ ਹੋਏਗੀ।
ਅੱਛਾ,
ਤੇ ਇੰਡੀਆ ਇੰਡੀਆ ਦਾ ਨੰਬਰ ਜੀ 51 ਚੱਲ ਰਿਹਾ ਵਾ, ਸਿਰਫ ਇੱਕੋ ਹੀ ਉਹ ਜਿਹੜਾ
ਨਹੀਂ ਦੋ ਦੋ ਨਹੀਂ ਹੈਗਾ
ਤਗਮਾ ਹੈ,
ਦੋ ਦੋ ਹੈ
ਨਹੀਂ ਇੱਕੋ ਹੀ
ਦੂਜਾ
ਕਿੱਥੇ ਗਿਆ
ਕਹਿੰਦੇ
ਮੇਰੇ ਮੁਤਾਬਕ ਤੇ
ਨਹੀਂ ਨਹੀਂ ਦੋ ਹੈ ਮੇਰਾ ਖਿਆਲ ਹੈ। ਆ ਦੱਸਿਓ ਜੀ ਸਾਨੂੰ, ਬਾਕੀ ਆਪਾਂ
ਨਹੀਂ
ਸਰੋਤਿਆਂ ਨੂੰ ਪੁੱਛ ਲੈਂਦੇ ਆ।
ਆ ਤੈਨੂੰ ਵੀ ਪੁੱਛ ਸਕਦੇ ਜੀ, ਪਰ ਇੱਕੋ ਹੀ ਹੈ ਜੀ ਹੁਣ ਦੀ ਮੈਡਲ ਟੈਲੀ ਦੇ ਮੁਤਾਬਕ ਤੇ। ਹਾਂਜੀ
ਚਲੋ, ਹੁਣ ਆਪਾਂ ਕਹਿਤਾ ਤਾਂ ਹੁਣ ਕੋਈ ਨਾ ਕੋਈ ਤਾਂ ਜਿਤਾਵਾਂਗੇ ਹੀ, ਤੇ ਹੁਣ
ਬਿਲਕੁਲ ਜੀ
ਆਪਾਂ ਗੱਲ
ਹਾਕੀ ਵਾਲੇ ਤੋਂ ਹੀ ਆਸ ਹੈਗੀ।
ਮੈਨੂੰ ਸਾਨੂੰ ਤੈਨੂੰ ਪਤਾ ਤੁਹਾਨੂੰ ਪਤਾ ਮੈਨੂੰ ਬਖਸ਼ਿਆ ਵੀ ਜਿਹੜੀ ਗੱਲ ਮੈਂ ਮੂੰਹ ਕੱਢ ਦਿੰਦਾ ਪੂਰੀ ਹੋ ਜਾਂਦੀ ਹੈ, ਹੁਣ ਦੇਖ ਲਓ ਹੋਏ ਜਾਣਾ ਕੋਈ ਨਾ ਕੋਈ ਦੂਜਾ, ਇਹ ਹੁਣ ਤੁਹਾਨੂੰ ਦੱਸਤਾ ਰੇਡੀਓ ਤੇ, ਹੁਣ ਚਾਹੇ ਮੈਨੂੰ ਸੁੱਕਣਾ ਨਾ ਸੁੱਕਣੀ ਪਵੇ ਕਿਤੇ, ਪਤਾ 5 ਰੁਪਏ ਦੇ ਪਤਾਸਿਆਂ ਦੀ। ਚਲੋ
ਹੁਣ ਤੁਹਾਨੂੰ ਪ੍ਰਸ਼ਾਦ ਨਾ ਕਰਾਉਣਾ ਪਵੇ ਭਾਵੇਂ,
ਆਹੋ ਇਹੀ ਤਾਂ ਗੱਲ ਹੈ ਨਾ, ਤੇ ਹੁਣ ਮੂੰਹ ਚੋਂ ਕਹਿਤੀ ਤਾਂ ਹੁਣ ਕੱਢਣ ਕਰਨਾ ਤਾਂ ਪੈਣਾ ਹੀ ਯਾਰ, ਨਹੀਂ ਤਾਂ ਆਪਣੇ ਰੈਪੂਟੇਸ਼ਨ ਦਾ ਸਵਾਲ ਹੈ।
ਹਾਂਜੀ ਹਾਂਜੀ
ਹਾਂਜੀ, ਤੇ ਆਸਟ੍ਰੇਲੀਆ ਦਾ ਵੀ ਐਤਕੀ ਜਿਹੜੀ ਕਾਰਗੁਜ਼ਾਰੀ ਆ ਥੋੜੀ ਠੰਡੀ ਲੱਗਦੀ ਆ, ਸਵਿਮਿੰਗ ਹਜੇ ਸ਼ੁਰੂ, ਸਵਿਮਿੰਗ ਤਾਂ ਚੱਲ ਰਹੀ ਆ ਪਰ।
ਹਾਂਜੀ ਸਵਿਮਿੰਗ ਦੇ ਵਿੱਚ ਤੇ ਬਹੁਤ ਸਾਰੇ ਮੈਡਲਸ ਜਿੱਦਾਂ ਜੀ ਬਿਲਕੁਲ ਕੁਝ ਕੁਝ ਸੈਕਿੰਡਸ ਤੋਂ ਵੀ ਰਹੇ ਹੈਗੇ ਆ, ਜਿੱਦਾਂ
ਜੀ
2-3 ਇਹਨਾਂ ਨੂੰ ਮਿਲਦੇ ਮਿਲਦੇ ਜਿੱਦਾਂ ਰਹਿ ਗਏ ਆ, ਤੇ ਬਾਕੀ ਹੁਣ ਦੇਖੋ ਅਜੇ ਥੋੜੇ ਦਿਨ ਪਏ ਆ ਜੀ।
ਚਲੋ ਵੈਸੇ ਐਤਕੀ ਜਿਹੜਾ ਰੁਝਾਨ ਘੱਟ ਰਿਹਾ ਆ ਓਲੰਪਿਕ ਦਾ, ਮੈਂ ਰਿਪੋਰਟ ਵੀ ਦੇਖ ਰਿਹਾ ਸੀਗਾ ਕਿ 34% ਜਿਹੜਾ ਆ ਉਹ ਵਿਊਅਰਸ਼ਿਪ ਘਟੀ ਆ ਪਿਛਲੇ ਓਲੰਪਿਕਸ ਦੇ ਮੁਕਾਬਲੇ, ਤੁਹਾਡਾ ਕੀ ਖਿਆਲ ਹੈ ਇਹਦੇ ਬਾਰੇ?
ਅੱਛਾ ਜੀ,
ਕਿਉਂ ਘਟੀ ਆ? ਕੋਵਿਡ ਕਰਕੇ?
ਕੋਵਿਡ ਕਰਕੇ ਤੇ ਵੈਸੇ ਹੋ ਸਕਦੀ ਆ ਜੀ, ਕੋਵਿਡ ਕਰਕੇ ਜਿੱਦਾਂ ਲੋਕ ਫਿਰ ਹਰ ਕੋਈ ਦਿੱਲੀ ਮੁਸੀਬਤ ਚ ਫਸਿਆ ਹੋਇਆ ਤੇ ਲੋਕ ਨਹੀਂ ਦੇਖ ਰਹੇ।
ਮੈਨੂੰ ਲੱਗਦਾ ਲੋਕਾਂ ਦੀ ਜਿਹੜਾ ਰੁਝਾਨ ਵੀ ਚੇਂਜ ਹੋ ਰਿਹਾ ਆ ਕਿਉਂਕਿ ਸਪੋਰਟਸ ਉਦਾਂ ਹੋ ਨਹੀਂ ਰਹੀਆਂ, ਤੇ ਕਮਿਊਨਿਟੀ ਦੇ ਵਿੱਚ ਵੀ ਹਸਲ ਬਸਲ ਨਹੀਂ ਹੈਗੀ, ਕੋਈ ਨੱਠ ਭੱਜ ਨਹੀਂ ਹੈਗੀ, ਨਿਊਜ਼ ਨਹੀਂ ਬਣ ਰਹੀ, ਹਾਈਪ ਨਹੀਂ ਬਣ ਸਕੀ ਓਲੰਪਿਕ ਦੀ ਨਾ, ਇਹੀ ਰਿਹਾ ਵੀ ਉਹ ਹੋਣੀਆਂ ਪਤਾ ਨਹੀਂ ਨਹੀਂ ਹੋਣੀਆਂ ਸ਼ਸ਼ੋਪਨ ਦੇ ਵਿੱਚ, ਹੈ ਨਾ, ਸ਼ਾਇਦ ਇਹ ਇੱਕ ਕਾਰਨ ਰਿਹਾ ਆ। ਖੈਰ
ਇਹ ਵੀ ਇੱਕ ਕਾਰਨ ਹੋ ਸਕਦਾ, ਬਿਲਕੁਲ ਬਿਲਕੁਲ।
ਹਾਂ ਤੇ
ਇੱਕ ਤਾਂ ਟੈਕਨੋਲੋਜੀ ਵੀ ਹੋ ਸਕਦੀ ਹੈ ਜੀ, ਵੀ ਲੋਕ ਇੰਨਾ ਚਿਰ ਬਹਿ ਕੇ ਉਹਨਾਂ ਨੂੰ ਵੇਖਣਾ ਨਹੀਂ ਚਾਹੁੰਦੇ, ਕਿਉਂਕਿ ਹਰ ਇਸ ਦੇ ਹੱਥ 'ਚ ਅੱਜ ਕੱਲ੍ਹ ਡਿਵਾਈਸ ਆ, ਤੇ ਉਹ ਰਿਜ਼ਲਟ ਜਦੋਂ ਜੀ ਕਰਦਾ ਉਦੋਂ ਵੇਖ ਲੈਂਦਾ ਵਾ।
ਹਾਂਜੀ ਆਹੋ, ਇਹ ਵੀ ਗੱਲ ਹੈ। ਤੇ ਚੈਨਲ
ਤੋਂ
7 ਵਾਲੇ ਦੇ ਰਹੇ ਨੇ ਜੀ, ਇਹ ਦੱਸ ਦਈਏ ਸਰੋਤਿਆਂ ਨੂੰ ਕਿ ਉਹਨਾਂ ਦੀ ਐਪ ਡਾਊਨਲੋਡ ਕਰ ਲਓ ਫੋਨ 'ਤੇ ਜਾਂ ਆਪਣੇ ਪੈਡ 'ਤੇ, ਅਤੇ ਸਾਰੇ ਜਿਹੜੇ ਮੈਚ ਹੈ ਤੁਸੀਂ ਉੱਥੇ ਦੇਖ ਸਕਦੇ ਹੋ, ਅਤੇ ਉਹ ਟੀਵੀ ਨਾਲ ਵੀ ਪੇਅਰ ਕੀਤੇ ਜਾ ਸਕਦੇ ਨੇ, ਟੀਵੀ ਦੇ ਉੱਤੇ ਵੀ ਤੁਸੀਂ ਦੇਖ ਸਕਦੇ ਹੋ ਟੀਵੀ ਦੇ ਨਾਲ ਲਾ ਕੇ। SH ਜਾਂ ਚੈਨਲ 7 'ਤੇ ਜਿਹੜੇ ਉਹ ਸਿਲੈਕਟਿਵ ਮੈਚ ਆ ਰਹੇ ਨੇ ਚਾਲ ਸਾਹਿਬ, ਮੈਨੂੰ ਲੱਗਦਾ ਵੀ ਐਪ ਦੇ ਉੱਤੇ ਤੁਸੀਂ ਹੋਰ ਮੈਚ ਵੀ ਦੇਖ ਸਕਦੇ ਹੋ ਬਰਾਬਰ ਦੀ ਬਰਾਬਰ।
ਜੀ ਐਪ ਦੇ ਉੱਪਰ ਤੁਸੀਂ ਦੂਜੇ ਮੈਚ ਵੀ ਦੇਖ ਸਕਦੇ ਹੋ, ਕਿਉਂਕਿ ਫਿਰ ਚੈਨਲ ਦੇ ਉੱਤੇ ਤੇ ਸਿਲੈਕਟਿਵ ਜਿਹੜੇ ਮੈਚ ਆ ਉਹੀ ਵਿਖਾ ਰਹੇ ਆ, ਤੇ ਇੰਡੀਆ ਵਾਲੇ ਤੇ ਆਪਣੇ ਸੈੱਟ ਟੌਪ ਬਾਕਸ ਘਰਾਂ 'ਚ ਸਾਰਿਆਂ ਕੋਲ ਹੈਗੀ ਆ, ਉਹਨਾਂ ਦੇ ਉੱਤੇ ਆ ਹੀ ਰਹੇ ਆ।
ਹਾਂਜੀ, ਜਿਨ੍ਹਾਂ ਨੇ ਨਹੀਂ ਦੇਖਣੇ, ਜਿਨ੍ਹਾਂ ਦੇ ਕੋਲ ਨਹੀਂ ਡੱਬਾ ਹੈਗਾ, ਤੇ ਉਹ ਵੈਸੇ ਤਾਂ ਫੋਨ 'ਤੇ ਵੀ ਕਰ ਫੋਨ 'ਤੇ ਜ਼ਿਆਦਾ ਕਰਦੇ ਨੇ, ਕਿਉਂਕਿ ਤੁਸੀਂ ਕਿਤੇ ਵੀ ਬੈਠ ਕੇ ਦੇਖ ਸਕਦੇ ਮੈਚ, ਹੈ ਨਾ। ਅਤੇ
ਹਾਂਜੀ ਹਾਂਜੀ ਹਾਂਜੀ
ਖੈਰ ਖੈਰ
ਨਾਲੇ ਆਪਣੀ ਮਨਪਸੰਦ ਦਾ ਮੈਚ ਦੇਖ
ਹਾਂ
ਸਕਦੇ ਹਾਂ ਜਿਹੜਾ
ਦੇਖ
ਤੁਹਾਨੂੰ
ਸਕਦੇ
ਤੁਸੀਂ ਲਾਈਕ ਕਰਦੇ ਹੋ।
ਠੀਕ ਠੀਕ ਤੇ ਇਸ ਤੋਂ ਬਾਅਦ
ਤੇ ਵਧੀਆ ਦਿਨ ਜੀ ਹੁਣ ਚੜਿਆ ਹੋਇਆ ਵਾ ਇਹ, ਤੇ ਅੱਜ ਸਿੰਨੀ ਧੁੱਪ ਲੱਗੀ ਹੋਈ ਆ।
ਹਾਂ ਸਾਰੇ ਇੱਥੇ ਵੀ ਇੱਦਾਂ ਹੀ ਹੈ, ਟਿਕਿਆ ਹੋਇਆ ਮੌਸਮ ਬਿਲਕੁਲ। ਚਲੋ
ਹਾਂਜੀ
ਚਲੋ ਠੀਕ ਹੈ ਫਿਰ, ਚੁਟਕਲਾ ਨਹੀਂ ਸੁਣਾਉਣਾ
ਜਾਂਦੇ ਜਾਂਦੇ ਫਿਰ।
ਆਹੋ
ਹਾਂਜੀ ਹਾਂਜੀ ਜਾਂਦੇ ਜਾਂਦੇ ਚੁਟਕਲਾ ਦੋ ਗੱਪੀ ਹੁੰਦੇ ਆ ਜੀ, ਤੇ ਉਹ ਨਾ ਕੋਠੇ ਤੇ ਸੁੱਤੇ ਹੁੰਦੇ ਆ ਰਾਤ ਕਿਤੇ, ਤੇ ਉਹ ਰਾਤ ਮੀਂਹ ਪੈਣ ਡਿਆ ਪੈਂਦਾ, ਤੇ ਇੱਕ ਗੱਪੀ ਦੂਜੇ ਗੱਪੀ ਨੂੰ ਕਹਿੰਦਾ, ਕਹਿੰਦਾ ਲੱਗਦਾ ਬੱਦਲਾਂ ਦੇ ਵਿੱਚ ਕਹਿੰਦਾ ਮੋਰੀਆਂ ਹੋ ਗਈਆਂ, ਪਾਣੀ ਚੋਣ ਲੱਗ ਪਿਆ। ਤੇ ਉਹ ਥੋੜੀ ਦੇਰ ਬਾਅਦ ਕਿਤੇ ਬੱਤੀ ਲਿਸ਼ਕਣ ਡਿਆ ਪੈਂਦੀ ਆ, ਤੇ ਉਹ ਦੂਜਾ ਕਹਿੰਦਾ, ਕਹਿੰਦਾ ਕੋਈ ਨੀ ਸੌ ਜਾ ਕਹਿੰਦਾ ਵੈਲਡਿੰਗ ਵਾਲੇ ਵੀ ਆ ਗਏ।
ਵੈਲਡਿੰਗ ਬਾਰੇ ਠੀਕ ਹੈ, ਇਹ ਵੀ ਇਹ ਇੱਦਾਂ ਹੀ ਇੱਕ ਮੈਂ ਵੀ ਸੁਣਾ, ਹੁਣ ਮੈਨੂੰ ਪੂਰਾ ਨਹੀਂ ਯਾਦ, ਪਿਓ ਪੁੱਤ ਹੁੰਦੇ ਬੜੇ ਘੋਲੀ ਹੁੰਦੇ,
ਕੋਈ ਨਹੀਂ ਸੁਣਾ ਦਿਓ।
ਬੜੇ ਬੜੇ ਘੋਲੀ ਹੁੰਦੇ ਆ ਉਹ, ਤੇ ਉਹ ਏਦਾਂ ਪਏ ਹੁੰਦੇ ਆ, ਦੁਪਹਿਰ ਦੇ ਪਏ ਹੁੰਦੇ ਆ ਆਪਣੇ ਕਮਰੇ ਦੇ ਵਿੱਚ, ਏਦੇ ਰਾਤ ਹੋ ਜਾਂਦੀ, ਉੱਠੇ ਨਹੀਂ ਹੁੰਦਾ ਉਹਨਾਂ ਤੇ, ਉਹ ਰਾਤ ਹੋ ਜਾਂਦੀ, ਹਨੇਰਾ ਹੋ ਜਾਂਦਾ, ਤੇ ਬੱਤੀ ਵੀ ਰਾਤ ਦੀ ਪਿਛਲੀ ਰਾਤ ਦੀ ਜਗਦੀ ਹੁੰਦੀ ਆ, ਤੇ ਉਹ ਪਿਓ ਨੂੰ ਕਹਿੰਦਾ ਉੱਠ ਓਏ, ਕਹਿੰਦਾ ਉਹ ਬੱਤੀ ਬੰਦ ਕਰਿਆ, ਕਹਿੰਦਾ ਉਹ ਮੋਹਰੇ ਉਹਦਾ ਹੀ ਪੁੱਤ ਹੁੰਦਾ, ਉਹ ਕਹਿੰਦਾ ਬਾਪੂ ਕਹਿੰਦਾ ਅੱਖਾਂ ਬੰਦ ਕਰ ਲਾ, ਹਨੇਰਾ ਹੋ ਜਾਣਾ ਆਪੇ ਹੀ, ਕੋਈ ਚੱਕਰ ਨਹੀਂ, ਉੱਠਣ ਦੀ ਲੋੜ ਹੀ ਨਹੀਂ ਹੈਗੀ। ਤੇ ਜਾਨੂ ਕੁੱਤਾ ਆ ਜਾਂਦਾ ਹੈ ਨਾ, ਦਰਵਾਜ਼ਾ ਖੁੱਲ੍ਹਾ ਹੁੰਦਾ, ਉਹ ਕਹਿੰਦਾ ਉਹ ਇਹ ਕੁੱਤੇ ਨੂੰ ਬਾਹਰ ਕੱਢ ਕੇ ਬਾਰ ਬੰਦ ਕਰ ਦੇ, ਇਹ ਮੇਰਾ ਮੂੰਹ ਚੱਟੀ ਜਾਂਦਾ, ਇਹਨੂੰ ਉਠਾ, ਹੈ ਨਾ। ਉਹ ਪਿਓ ਪਿਓ ਕਹਿੰਦਾ ਪੁੱਤ ਨੂੰ, ਉਹ ਰਹਿਣ ਦੇ, ਕਹਿੰਦਾ ਕੋਈ ਨੀ ਚੱਟੇ ਜਾਣ ਦੇ, ਸਵੇਰ ਨੂੰ ਧੋਣਾ ਨਾ ਪਊਗਾ। ਸੋ ਇੱਦਾਂ ਦੀਆਂ ਵੀ ਗੱਲਾਂ ਬਹੁਤ ਬਣਾਈਆਂ ਘੋਲੀਆਂ ਦੀਆਂ। ਇਹੀ ਹਾਲ ਤੁਸੀਂ ਅੱਜ ਲਸ਼ਕਣ ਵਾਲਾ ਬਣਾ ਲਿਆ, ਵੈਲਡਿੰਗ ਕਰ ਰਹੇ, ਛੱਤ ਚੋ ਰਹੀ ਸੀ। ਠੀਕ ਹੈ ਚਾਲ ਸਾਹਿਬ, ਬਹੁਤ ਬਹੁਤ ਧੰਨਵਾਦ ਚੁਟਕਲੇ ਦਾ।
ਇੱਕ ਮੈਂ ਇੱਕ ਭਾਜੀ ਮੈਂ ਤੁਹਾਨੂੰ ਕਹਿਣਾ ਕਿ ਜਿਹੜਾ ਆਪਾਂ ਜਿੱਦਾਂ ਆਪਾਂ ਨਿਊਜ਼ ਦੇ ਇੱਦਾਂ ਗੱਲ ਕਰਦੇ ਹਾਂ, ਜਾਂ ਆਪਾਂ ਜਿਹੜਾ ਇਹ ਕ੍ਰਿਟੀਸਾਈਜ਼ ਕਰਦੇ ਹਾਂ ਕਿਸੇ ਵੇਲੇ, ਇਹਦੀ ਨਿੰਦਾ ਦੇ ਵਿੱਚ ਹੀ ਹੁੰਦਾ, ਜੇ ਤੁਸੀਂ ਕੱਲ੍ਹ ਦੇ ਵਿਚਾਰ ਦੇ ਵਿੱਚ ਇਹਦੇ ਬਾਰੇ ਥੋੜ੍ਹੀ ਗੱਲ ਕਰ ਸਕੋ।
ਨਿਊਜ਼ ਹਾਂਜੀ ਕਰਾਂਗੇ ਵਿਚਾਰ, ਵੈਸੇ ਤਾਂ ਇਹ ਆਪਣੇ ਜਿਹੜੀਆਂ ਖਬਰਾਂ ਸੁਣਨੀਆਂ ਆਪਣੇ ਆਪ ਦੇ ਵਿੱਚ ਪਰਾਈ ਚਿੰਤਾ ਮੁੱਲ ਸਹੇੜਨੀ, ਕਈ ਵਾਰੀ ਲੋੜ ਨਹੀਂ ਹੁੰਦੀ ਉਹਨਾਂ ਗੱਲਾਂ ਦੀ।
ਇਹਦੇ ਬਾਰੇ ਥੋੜਾ ਜਿਹਾ ਜੇ ਤੁਸੀਂ ਕੱਲ ਕੋਈ ਹੋਰ ਵਿਚਾਰ ਨਾ ਕਰਨਾ ਹੈ ਤਾਂ ਜਾਂ ਜੇ ਅਗਲੇ ਪ੍ਰੋਗਰਾਮ 'ਚ ਕਰ ਸਕਦੇ ਹੋ,
ਨਹੀਂ ਕਰਾਂਗੇ ਕੱਲ ਕਰਾਂਗੇ ਇਹਦੇ ਬਾਰੇ ਗੱਲ, ਵੀ ਖਬਰਾਂ ਦੇ ਉੱਤੇ ਜਿਹੜਾ ਚਿੰਤਨ ਅਸੀਂ ਕਰਦੇ ਹਾਂ ਉਹ ਕਿਸ ਕੈਟਾਗਰੀ 'ਚ ਆ ਜਾਂਦਾ, ਪਾਪ ਵਾਲੀ 'ਚ ਆ ਜਾਂਦਾ ਤੇ ਪੁੰਨ ਵਾਲੀ 'ਚ, ਇਹੀ ਕਹਿਣਾ ਚਾਹੁੰਦੇ ਹੋ ਨਾ ਤੁਸੀਂ?
ਹਾਂਜੀ ਹਾਂਜੀ ਤੁਸੀਂ ਜ਼ਰੂਰ ਇਹਦੇ ਇਹਦੇ ਬਾਰੇ ਮੇਰੇ ਮਨ 'ਚ ਆਉਣ ਡਿਆ ਸਵਾਲ ਵੀ, ਤਾਂ ਮੈਂ ਕਿਹਾ ਚਲੋ ਭਾਜੀ ਨੂੰ ਕਹਾਂਗੇ ਵੀ ਇਹਦੇ 'ਤੇ ਜ਼ਰੂਰ ਕਰਿਓ।
ਕੋਈ ਨਹੀਂ ਕੱਲ ਕਰਦੇ ਹਾਂ ਜਲਦ। ਚਲੋ
ਹਾਂਜੀ ਚੰਗਾ ਜੀ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਸਾਰੇ
ਸਰੋਤਿਆਂ, ਸਤਿ ਸ਼੍ਰੀ ਅਕਾਲ ਜੀ। ਤੇ ਸਾਡੇ ਨਾਲ ਪਾਲਾ ਬੈਂਸ ਜੁੜੇ ਨੇ, ਕਹਿੰਦੇ ਸਤਿ ਸ਼੍ਰੀ ਅਕਾਲ ਜੀ, ਜੁੜੇ ਰਹਾਂਗੇ 10 ਵਜੇ ਤੱਕ, ਬਿਲਕੁਲ ਜੀ। ਤੇ ਰਮਨਦੀਪ ਸਿੰਘ ਸੈਣੀ ਸਾਡੇ ਨਾਲ ਜੁੜੇ ਨੇ, ਆ ਗਏ ਨੇ ਪ੍ਰੋਗਰਾਮ ਦੇ ਵਿੱਚ, ਸਰਵੱਤਾ ਭਲਾ ਮੰਗ ਰਹੇ ਨੇ ਪਰਥ ਤੋਂ, ਤੇ ਗੱਡੀ ਦੇ ਵਿੱਚ ਰੇਡੀਓ ਸੁਣਦੇ ਜਾ ਰਹੇ ਨੇ। ਕਿਆ ਬਾਤ ਹੈ ਜੀ, ਮੈਂ ਸ਼ੇਅਰ ਕਰਦਾ ਲਾਈਵ ਰੇਡੀਓ, ਔਰ ਉੱਧਰ ਗੁਰਿੰਦਰ ਹੁਣੀ ਕਹਿ ਰਹੇ ਨੇ, ਕਹਿੰਦੇ ਭਾਜੀ ਹੁਣ ਡੈਲਟਾ ਵੀ ਆ ਰਿਹਾ ਜ਼ੋਰਾਂ ਸ਼ੋਰਾਂ ਨਾਲ, ਕੋਵਿਡ ਦੀ ਔਲਾਦ ਹੈ, ਸਾਡੇ ਡੈਲਟਾ ਨੇ ਹੀ ਕੰਮ ਖਰਾਬ ਕੀਤਾ ਹੋਇਆ ਜੀ। ਅਤੇ ਸਾਡੇ ਨਾਲ ਜਸ ਸਿੰਘ ਵੀ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਮੇਰਾ। ਹਾਂਜੀ ਜਗਦੀਪ ਸਿੰਘ, ਬਾਬਾ ਬਕਾਲਾ ਸਾਹਿਬ ਦੇ ਨੇੜੇ ਪਿੰਡ ਹੈ ਜੀ। ਅਤੇ ਰਾਣਾ ਗੁਰਜੀਤ ਦੀ ਸ਼ੂਗਰ ਮਿੱਲ ਬਾਰੇ ਜ਼ਰੂਰ ਦੱਸੋ, ਕਿਉਂਕਿ ਬਹੁਤ ਪਾਣੀ ਹਵਾ ਦੂਸ਼ਿਤ ਕੀਤਾ। ਕੱਲ੍ਹ ਨੂੰ ਬਿੱਟਾ ਸਾਹਿਬ ਨਾਲ ਗੱਲ ਕਰਾਂਗੇ ਜੀ, ਡਿਟੇਲ ਉਹਨਾਂ ਤੋਂ ਜਾਣਾਂਗੇ, ਮੈਂ ਉਹਨਾਂ ਨੂੰ ਭੇਜ ਦਿੰਦਾ ਕੁਐਸਚਨ। ਅਤੇ ਜਗਦੀਪ ਗਿੱਲ ਕਹਿੰਦੇ ਨੇ ਕਿ ਆਪਾਂ ਜਿੰਨੇ ਵੀ ਯੋਗੇ ਹਾਂ ਕਰਨਾ ਚਾਹੀਦਾ ਹੈ ਜੀ, ਆਪਣੇ ਪੰਜਾਬ ਵਾਲੇ ਘਰ 'ਚ ਰੀਚਾਰਜ ਪਲਾਂਟ ਲਗਾਉਣਾ ਚਾਹੀਦਾ ਹੈ। ਮੈਂ ਆਪਣੇ ਘਰ 'ਚ ਜ਼ਰੂਰ ਲਗਾਵਾਂਗਾ ਇਸ ਸਾਲ। ਹਾਂਜੀ ਮੈਂ ਇੱਥੇ ਗੱਲ ਕੀਤੀ ਸੀ, ਇਹ ਵੈਸੇ ਕੋਈ ਵਧੀਆ ਮੈਥਡ ਨਹੀਂ ਹੈਗਾ ਰੀਚਾਰਜ ਦਾ, ਮੈਂ ਦੱਸ ਕੇ ਹਟਿਆ ਕਿ ਨੈਚੁਰਲ ਫਿਲਟਰ ਜਿਹੜਾ ਆ ਉਹ ਮਿੱਟੀ ਹੈ, ਮਿੱਟੀ ਦੇ ਰਾਹੀਂ ਹੀ ਪਾਣੀ ਹੇਠਾਂ ਜਾਣਾ ਚਾਹੀਦਾ, ਫਿਲਟਰ ਹੋ ਕੇ ਰਿਸਣਾ ਥੱਲੇ ਨੂੰ ਚਾਹੀਦਾ ਆ। ਅਤੇ ਕੋਈ ਨਹੀਂ, ਇੱਥੇ ਆਪਾਂ ਹੋਰ ਸਟੱਡੀ ਕਰ ਲੈਂਦੇ ਹਾਂ। ਅਤੇ ਲੱਕੀ ਕਰਤਾ ਵੀ ਸਾਡੇ ਨਾਲ ਜੁੜ ਗਏ ਨੇ, ਬਹੁਤ ਸੁੰਦਰ ਤਸਵੀਰ ਭੇਜ ਰਹੇ, ਮੈਂ ਸਾਰੀਆਂ ਸ਼ੇਅਰ ਕਰਾਂਗਾ। ਅਤੇ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਅਸੀਂ ਫਿਰ ਜੁੜਦੇ ਹਾਂ ਤੁਹਾਡੇ ਨਾਲ, ਅਤੇ ਮੈਂ ਦਲਜੀਤ ਸਿੰਘ ਮਹਿਤਾ ਚੌਂਕ ਭਾਜੀ ਨੂੰ ਵੀ 5 ਕੁ ਮਿੰਟ ਵਾਸਤੇ ਲੈ ਕੇ ਆਵਾਂਗਾ ਪ੍ਰੋਗਰਾਮ 'ਚ। ਸੋ ਮਿਲਦੇ ਹਾਂ ਇਸ ਬ੍ਰੇਕ ਤੋਂ ਬਾਅਦ।
ਉਹ ਬਤੀ ਘਰੇ ਹੀ ਆ, ਆਜੋ ਤਾਇਆ ਜੀ ਲੰਘਿਆ। ਉਹ ਬਤੀ ਤੇਰਾ ਤਾਂ ਘਰ ਹੀ ਬੜਾ ਸਜਾਇਆ ਪਿਆ, ਬੜਾ ਵਧੀਆ ਰੰਗ ਕੀਤਾ ਬਾਈ, ਬਾਹਰ ਟੈਲਾਂ ਵੀ ਚਮਕਾਈਆਂ ਪਈਆਂ, ਨਵਾਂ ਲਿਆ ਕਰੋ। ਨਹੀਂ ਤਾਇਆ ਜੀ, ਮੈਂ ਘਰ ਪੁਰਾਣੇ ਨੂੰ ਰੈਨੋਵੇਟ ਕਰਵਾਇਆ ਆਪਣੇ ਮੈਲਬੋਰਨ ਵਾਲੇ PSG ਰੈਨੋਵੇਸ਼ਨ ਤੋਂ। ਪ੍ਰੋਗਰਾਮ ਦਿਲ ਵਾਲੀ ਗੱਲ ਦੇ ਸਪੌਂਸਰ ਨੇ ਬ੍ਰਿਸਬੇਨ ਤੋਂ ਪਰਮਜੀਤ ਸਿੰਘ ਧਾਲੀਵਾਲ।
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਦਿਲ ਵਾਲੀ ਗੱਲ ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕੀ ਦੀ ਬਣ ਗਈ ਸਰਕਾਰ, ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ, ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਜੀ। ਪ੍ਰੋਗਰਾਮ ਚੱਲ ਰਿਹਾ ਜੀ ਦਿਲ ਵਾਲੀ ਗੱਲ, ਸਾਡਾ ਤੁਹਾਡਾ ਸਾਥ ਬਣਿਆ ਹੋਇਆ, ਤੇ ਅਸੀਂ ਗੱਲਾਂ ਬਾਤਾਂ ਕਰ ਰਹੇ ਹਾਂ, ਗੱਲਾਂ ਲੀਕ ਵੀ ਹੋ ਰਹੀਆਂ ਨੇ ਤੇ ਥੋੜੀਆਂ ਥੋੜੀਆਂ, ਕਿਉਂਕਿ ਚਾਲ ਸਾਹਿਬ ਨੇ ਤੁਹਾਨੂੰ ਪਤਾ ਲੀਕ ਹੋਣ ਵਾਲਾ ਚੁਟਕਲਾ ਸੁਣਾਇਆ ਸੀ, ਤੇ ਹੁਣ ਲਾਤਾ ਆਪਾਂ ਵੈਲਡਿੰਗ ਵਾਲਾ ਜਗਾੜ। ਤੇ ਅਮਰੀਕ ਭਾਜੀ ਵੀ ਮੇਰਾ ਖਿਆਲ ਸਾਡੇ ਨਾਲ ਜੁੜ ਰਹੇ ਨੇ, ਤੇ ਮੈਂ ਬੇਨਤੀ ਕਰਦਾ ਭਾਜੀ ਨੂੰ ਕਿ ਰੇਡੀਓ ਬੰਦ ਕਰਨ, ਕਿ ਮੈਂ ਥੋੜ੍ਹੀ ਦੇਰ ਪਹਿਲਾਂ ਦਲਜੀਤ ਸਿੰਘ ਮਹਿਤਾ ਚੌਂਕ ਹੋਣਾਂ ਨਾਲ ਗੱਲਬਾਤ ਕਰਾਂਗਾ, ਉਹਨਾਂ ਨੂੰ ਨਾਲ ਲਵਾਂਗਾ। ਜੀ ਆਇਆਂ ਨੂੰ ਭਾਜੀ ਸਤਿ ਸ਼੍ਰੀ ਅਕਾਲ, ਪ੍ਰੋਗਰਾਮ ਦੇ ਵਿੱਚ ਸਵਾਗਤ ਹੈ ਤੁਹਾਡਾ।
ਅਮਨਦੀਪ ਤੇ ਸਾਰੇ ਲਿਸਨਰਸ ਨੂੰ, ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਅਮਰੀਕ ਭਾਜੀ ਵੀ ਆਉਂਦੇ ਹੋਣਗੇ, ਆ ਗਏ ਨੇ ਵੈਸੇ ਤਾਂ, ਉਹ ਸੁਣ ਰਹੇ ਨੇ, ਪਰ ਮੈਂ ਤੁਹਾਨੂੰ ਤਾਂ ਯਾਦ ਕੀਤਾ ਅੱਜ ਕਿਉਂਕਿ ਕੱਲ੍ਹ ਨੂੰ ਫਿਰ ਅਸੀਂ ਸਹਿਜ ਪਾਠ ਆਰੰਭ ਕਰ ਰਹੇ ਹਾਂ, ਇਸ ਦੇ ਬਾਰੇ ਥੋੜ੍ਹਾ ਜਿਹਾ ਤੁਸੀਂ ਦੱਸੋ ਆਪਣੇ ਸਰੋਤਿਆਂ ਨੂੰ ਕੀ ਕਾਰਨ, ਕਿਉਂਕਿ ਮੈਨੂੰ ਲੱਗਦਾ ਕਾਫੀ ਡਿਮਾਂਡ ਆ ਰਹੀ, ਤੁਹਾਨੂੰ ਵੀ ਕਾਫੀ ਫੀਡਬੈਕ ਜਾਂਦੀ ਹੈ ਇਹਦੇ ਬਾਰੇ।
ਜੀ ਜੀ, ਸਹਿਜ ਪਾਠ ਦਾ ਗੁਰੂ ਦੀ ਕਿਰਪਾ ਹੋ ਰਹੀ ਆ, ਪਿਛਲੇ ਸਾਲ ਵੀ ਆਪਾਂ 1 ਅਗਸਤ ਨੂੰ ਕੀਤਾ ਸੀ ਸ਼ੁਰੂ, ਜੇ ਮਾਲਕ ਦੀ ਕਿਰਪਾ ਦੇ ਨਾਲ ਬਹੁਤ ਸੋਹਣਾ ਸਰੋਤਿਆਂ ਨੇ ਰਿਸਪੋਂਸ ਵੀ ਦਿੱਤਾ, ਪਰ ਆਪਾਂ ਚਾਹੁੰਦੇ ਹਾਂ ਕਿ ਇਹ ਜਿਹੜਾ ਗੁਰੂ ਦੇ ਦਰਸ਼ਨ ਆ ਉਹਨਾਂ ਦੀ ਗੱਲ ਸਦਾ ਚੱਲਦੀ ਰਹੇ, ਇਸ ਕਰਕੇ ਇਹਨੂੰ ਆਪਾਂ ਰਿਪੀਟ ਵੀ ਕਰ ਰਹੇ ਹਾਂ, ਸੰਗਤਾਂ ਦੇ ਨਾਲ ਵੀ ਗੱਲਬਾਤ ਹੁੰਦੀ ਆ, ਇਸ ਗੱਲ ਨੂੰ ਚੰਗਾ ਵੀ ਸਮਝਦੇ ਆ। ਤੇ ਆਪਾਂ ਜਿਸ ਵਿਊ ਦੇ ਨਾਲ ਅਮਨਦੀਪ ਸ਼ੁਰੂ ਕੀਤਾ ਸੀ ਉਹ ਸਾਡਾ ਮੇਰੇ ਖਿਆਲ ਸਫਲਤਾ ਵੱਲ ਵੀ ਜਾ ਰਿਹਾ, ਕਿਉਂਕਿ ਜੇ ਕਿਸੇ ਕੋਲ ਆਪਣਾ ਨਿੱਜੀ ਟਾਈਮ ਹੈਗਾ ਵੀਕਐਂਡ ਕਰਕੇ ਤੇ ਉਹ ਬੈਠ ਕੇ ਬੜੇ ਆਰਾਮ ਨਾਲ ਵੀ ਸੁਣਦਾ, ਤੇ ਜੇ ਕੋਈ ਜੋਬ ਤੇ ਵੀ ਜਾ ਰਿਹਾ ਤੇ ਮੇਰੇ ਖਿਆਲ ਵਿੱਚ ਉਹਦੇ ਕੋਲ 15-20 ਮਿੰਟ ਜਾਂ ਅੱਧਾ ਘੰਟਾ ਹੁੰਦਾ ਹੈ, ਤੇ ਉਹ ਜਾਂਦਾ ਜਾਂਦਾ ਵੀ ਪਾਠ ਸੁਣਦਾ ਹੈ। ਤੇ ਕਈ ਤਾਂ ਸਰੋਤੇ ਇਹੋ ਜਿਹੇ ਜਿਹੜੇ ਐਪ ਤੋਂ ਜਾਂ ਪੋਥੀਆਂ ਤੋਂ ਨਾਲ ਨਾਲ ਪਾਠ ਕਰ ਵੀ ਰਹੇ ਨੇ, ਇਹਦੇ ਨਾਲ ਸੰਥਿਆ ਵੀ ਹੋ ਜਾਂਦੀ ਆ ਤੇ ਉਚਾਰਨ ਦਾ ਵੀ ਪਤਾ ਲੱਗ ਜਾਂਦਾ, ਤੇ ਇੱਕ ਬੜੀ ਵਧੀਆ ਗੱਲ ਹੈ ਕਿ ਆਪਾਂ ਗੁਰੂ ਦੇ ਪੂਰਨ ਦਰਸ਼ਨਾਂ ਵੱਲ ਵੱਧ ਰਹੇ ਹਾਂ। ਜੀ ਅਮਨਦੀਪ,
ਜੀ ਬਿਲਕੁਲ, ਕਾਫੀ ਵੱਡਾ ਰਿਸਪੋਂਸ ਮਿਲਿਆ ਸੀ ਤੇ ਹੁਣ ਵੀ ਬਹੁਤ ਸਾਰੇ ਜਿਹੜੇ ਸਰੋਤੇ ਨੇ ਉਹ ਪਲੇਲਿਸਟ ਤੋਂ ਕੈਚ ਅਪ ਕਰ ਰਹੇ ਨੇ, ਕੁਛ ਪਿੱਛੇ ਚੱਲ ਰਹੇ ਨੇ, ਕੁਛ ਦੁਬਾਰਾ ਕਰ ਰਹੇ ਨੇ। ਤੇ ਭਾਜੀ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਕੋਸ਼ਿਸ਼ ਕਰਾਂਗੇ ਕਿ ਸ਼ਬਦਾਰਥ ਗੁਰੂ ਗ੍ਰੰਥ ਸਾਹਿਬ ਦੇ ਵੀ ਨਾਲ ਨਾਲ ਆਪਾਂ ਪੋਥੀਆਂ ਵੀ ਦਈਏ ਆਪਣੇ ਸਰੋਤਿਆਂ ਨੂੰ ਜਿਹੜੇ ਪਾਠ ਕਰ ਰਹੇ ਨੇ, ਤਾਂ ਕਿ ਉਹ ਲਾਹਾ ਲੈ ਸਕਣ। ਮੈਨੂੰ ਕੁਛ ਇਹੋ ਜਿਹੇ ਫੀਡਬੈਕ ਵੀ ਹੈ ਕਿ ਜਦੋਂ ਦਾ ਹੁਣ ਸੰਪੂਰਨ ਹੋਇਆ ਕੁਛ ਗੈਪ ਰਿਹਾ ਤੇ ਸਾਡੇ ਸਰੋਤੇ ਬਹੁਤ ਇਸ ਤੋਂ ਯੂਜ਼ ਟੂ ਹੋ ਗਏ ਸੀ ਵੀ ਇਸ ਸਮੇਂ ਪਾਠ ਸੁਣਨ ਦੇ, ਤੇ ਉਹਨਾਂ ਵੱਲੋਂ ਵੀ ਫੀਡਬੈਕ ਸੀਗੀ ਕਿ ਦੁਬਾਰਾ ਸ਼ੁਰੂ ਕੀਤਾ ਜਾਵੇ।
ਹਾਂ, ਆਪਾਂ ਇਨ ਬਿਟਵੀਨ ਆਪਾਂ ਵੀ ਸੋਚ ਰਹੇ ਸੀ ਵੀ ਕੋਈ ਵੱਖ ਵੱਖ ਬਾਣੀਆਂ ਦਾ ਸ਼ਬਦਾਰਥ ਕੀਤਾ ਜਾਵੇ। ਤੁਸੀਂ ਗੱਲ ਜਿਵੇਂ ਆਪਾਂ ਆਊਟ ਆਫ ਰਿਕਾਰਡ ਕੀਤੀ ਸੀ ਬਾਬਾ ਫਰੀਦ ਜੀ ਦੇ ਸਲੋਕਾਂ ਬਾਰੇ ਕੀਤੀ ਸੀ ਕਿ ਲਗਾਤਾਰ ਕੋਈ ਬਣਾਇਆ ਜਾਵੇ ਇਹੋ ਜਿਹਾ ਪ੍ਰਵਾਹ ਜਿਹੜਾ ਅਸੀਂ ਜਪਜੀ ਸਾਹਿਬ ਤੋਂ ਸ਼ੁਰੂ ਕਰਕੇ ਕਰੀਏ। ਇਹ ਅਜੇ ਸਾਡੀ ਵਿਚਾਰ ਚੱਲ ਰਹੀ ਆ ਤੇ ਇਸ ਕਰਕੇ ਆਪਾਂ ਦੁਬਾਰਾ ਸਹਿਜ ਪਾਠ ਆਰੰਭ ਕੀਤੇ ਆ ਤੇ ਕੋਸ਼ਿਸ਼ ਕਰਾਂਗੇ ਕਿ ਜਿਵੇਂ ਵੀ ਹੋ ਸਕਿਆ ਤੇ ਉਹ ਉਸੇ ਤਰ੍ਹਾਂ ਭਾਵੇਂ ਵੱਖ ਵੱਖ ਬਾਣੀਆਂ ਦਾ ਕਰਨ ਦੀ ਕੋਸ਼ਿਸ਼ ਕਰੀਏ ਭਾਵੇਂ ਲਗਾਤਾਰ ਨਿਰੰਤਰ ਪ੍ਰਵਾਹ ਨੂੰ ਅੱਗੇ ਤੋਰੀਏ। ਪਰ ਇਹ ਸਹਿਜ ਪਾਠ ਦਾ ਇਹ ਹੈ ਕਿ ਆਪਾਂ ਇਹਦੇ ਸਰਵਣ ਕਰਨ ਨਾਲ ਜਾਂ ਇਹਨੂੰ ਰਸਨਾ ਰਾਹੀਂ ਜਪਣ ਦੇ ਨਾਲ ਸਾਡੇ ਮਨ ਦੇ ਵਿੱਚ ਚਾਹ ਉਮੰਗ ਜ਼ਰੂਰ ਉੱਠਦੀ ਆ ਕਿ ਅਸੀਂ ਗੁਰੂ ਦੇ ਦਰਸ਼ਨ ਕਰ ਸਕੀਏ, ਗੁਰੂ ਨਾਲ ਗੱਲਾਂ ਕਰ ਸਕੀਏ। ਪ੍ਰਾਰਥਨ ਸਮਿਆਂ ਵਿੱਚ ਅਮਨਦੀਪ ਜਦੋਂ ਅਖੰਡ ਪਾਠ ਦੀ ਪਰੰਪਰਾ ਚੱਲੀ ਆ ਉਦੋਂ ਸਿੰਘ ਜਿਹੜੇ ਸੀ ਜੰਗਲਾਂ ਵਿੱਚ ਰਹਿੰਦੇ ਸੀ ਤੇ ਉਹਨਾਂ ਨੂੰ ਆਮ ਕਰਕੇ ਜਿਹੜੀਆਂ ਸੈਂਚੀਆਂ ਸੀ ਪੋਥੀਆਂ ਜਾਂ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੀੜਾਂ ਉਹ ਹੱਥ ਲਿਖਤ ਹੀ ਮਿਲਦੀਆਂ ਸਨ, ਉਦੋਂ ਛਾਪਾਖਾਨਾ ਨਹੀਂ ਸੀ ਤੇ ਉਹਨਾਂ ਦੀ ਇੱਕ ਮਜਬੂਰੀ ਸੀ। ਇੱਕ ਪਾਸੇ ਜੰਗਾਂ ਲੜਨੀਆਂ ਪੈਂਦੀਆਂ ਸੀ ਤੇ ਉਹ ਜੰਗਾਂ ਦੇ ਵਿੱਚ ਫਿਰ ਜਦੋਂ ਕਿਤੇ ਵਿਹਲ ਮਿਲਦਾ ਤੇ ਇੱਕ ਥਾਂ ਆਲ ਦੁਆਲੇ ਦੇ ਜਿੰਨੇ ਦਲ ਸਨ ਉਹ ਇਕੱਠੇ ਹੋ ਜਾਂਦੇ ਤੇ ਉੱਥੇ ਫਿਰ ਅਖੰਡ ਪਾਠ ਆਰੰਭ ਕੀਤਾ ਜਾਂਦਾ ਤੇ ਉਹ ਸਾਰੇ ਸਰਵਣ ਕਰਦੇ ਸਨ। ਬਾਈ ਦੀ ਵੇਰ ਕੋਈ ਭੀੜਾ ਪੈ ਜਾਂਦੀ, ਪਿੱਛੋਂ ਕੋਈ ਹਮਲਾ ਕਰ ਦਿੰਦਾ ਤਾਂ ਫਿਰ ਉਹ ਜਿਹੜੀ ਭੀੜ ਸੀ ਉਹਨੂੰ ਅੱਗੇ ਲੈ ਕੇ ਅਗਲੇ ਪੜਾਅ ਤੇ ਪਹੁੰਚ ਜਾਂਦੇ ਤੇ ਪਿੱਛੇ ਜਿਹੜੇ ਸਿੰਘ ਸਨ ਉਹ ਜੰਗ ਵੀ ਜਾਰੀ ਰੱਖਦੇ ਸਨ ਤੇ ਕਈ ਵਾਰ ਕਹਿ ਦਿੰਦੇ ਆ ਜੀ ਇਹ ਮੱਧ ਦੀ ਅਰਦਾਸ ਹੈ, ਅਸਲ ਵਿੱਚ ਉਹਨਾਂ ਦੀ ਭੀੜਾ ਕਰਕੇ ਉਹਨਾਂ ਨੂੰ ਇੱਧਰ ਉੱਧਰ ਜਾਣਾ ਪੈਂਦਾ ਸੀ ਤੇ ਹੁਣ ਤਾਂ ਗੁਰੂ ਦੀ ਕਿਰਪਾ ਵਾ ਬਹੁਤ ਸਾਰੀਆਂ ਭੀੜਾਂ ਵੀ ਨੇ, ਸ਼ਬਦੀਆਂ ਐਪਸ ਵੀ ਆ ਗਈਆਂ ਸਮਾਰਟਫੋਨਾਂ ਦੇ ਉੱਤੇ ਤੇ ਹੁਣ ਤਾਂ ਸਾਡੇ ਤੋਂ ਨਾ ਹੀ ਕੋਈ ਭੀੜਾ ਹੈ। ਇਸ ਕਰਕੇ ਸਾਨੂੰ ਹੌਲੀ ਹੌਲੀ ਕਰਕੇ ਅੰਗ ਦਰ ਅੰਗ ਜਾਂ ਸ਼ਬਦ ਦਰ ਸ਼ਬਦ ਸਾਨੂੰ ਗੁਰੂ ਦੇ ਨਾਲ ਗੱਲਾਂ ਜ਼ਰੂਰ ਕਰਨੀਆਂ ਚਾਹੀਦੀਆਂ ਕਿਉਂਕਿ ਸਾਡਾ ਜੀਵਨ ਹੀ ਜਿਹੜਾ ਹੈ ਉਹ ਬਾਣੀ ਹੈ। ਇਸ ਕਰਕੇ ਜਿਵੇਂ ਤੁਸੀਂ ਪਾਣੀ ਦੀ ਗੱਲ ਕੀਤੀ ਹੈ ਜੇ ਆਪਾਂ ਸਰੀਰਕ ਲੋੜ ਲਈਏ ਤੇ ਉਹ ਪਾਣੀ ਦੀ ਲੋੜ ਹੈ ਤੇ ਆਤਮਕ ਤੌਰ ਤੇ ਸਾਨੂੰ ਬਾਣੀ ਦੀ ਲੋੜ ਹੈ ਜੀ। ਅਮਨਦੀਪ
ਬਹੁਤ ਖੂਬਸੂਰਤ ਵਿਚਾਰ ਤੇ ਅਮਰੀਕ ਮੇਰੇ ਭਾਜੀ ਵੀ ਸਾਡੇ ਨਾਲ ਜੁੜ ਗਏ ਨੇ ਤੇ ਉਹਨਾਂ ਨੂੰ ਵੀ ਆਪਾਂ ਪ੍ਰੋਗਰਾਮ 'ਚ ਸ਼ਾਮਿਲ ਕਰਨਾ ਤੇ ਭਾਜੀ ਕੱਲ੍ਹ ਤੋਂ ਫਿਰ ਸਹਿਜ ਪਾਠ ਆਰੰਭ ਆਪਾਂ ਕਰਾਂਗੇ ਤੇ ਸਰਵਣ ਕਰਿਆ ਕਰਾਂਗੇ। ਸੋ ਬਹੁਤ ਬਹੁਤ ਧੰਨਵਾਦ ਤੁਹਾਡਾ, ਥੈਂਕ ਯੂ ਜੀ।
ਹਾਂ, ਸੰਤਾਂ ਨੂੰ ਇੱਕ ਵਾਰੀ ਦੱਸ ਦਈਏ ਕਿ ਕੱਲ੍ਹ ਦੇ ਰੋਜ਼ ਤੋਂ 1 ਅਗਸਤ ਤੋਂ ਆਪਾਂ ਫਿਰ ਉਸੇ ਤਰ੍ਹਾਂ ਹੀ ਉਸੇ ਟਾਈਮ 'ਤੇ ਆਸਟ੍ਰੇਲੀਆ ਸਿਡਨੀ ਟਾਈਮ ਦੇ ਅਨੁਸਾਰ ਆਪਾਂ 7 ਵਜੇ ਦੇ ਕਰੀਬ ਜੋ ਪੂਰੇ 7 ਵਜੇ ਤੇ ਆਰੰਭ ਹੋ ਜਾਇਆ ਕਰਨਗੇ ਸਹਿਜ ਪਾਠ ਤੇ ਤਕਰੀਬਨ ਅੱਧੇ ਘੰਟੇ ਦਾ ਪ੍ਰਵਾਹ ਚੱਲੇਗਾ। ਉਸਨੂੰ ਜਿੰਨੇ ਵੀ ਸਾਡੇ ਸਰੋਤੇ ਉਹਨਾਂ ਸਾਰਿਆਂ ਨੂੰ ਬੇਨਤੀ ਹੈ ਕਿ ਇਸ ਪ੍ਰਵਾਹ ਵਿੱਚ ਤੁਸੀਂ ਵੀ ਟੁੱਬੀਆਂ ਲਾਓ ਤੇ ਜੋ ਗੁਰੂ ਦੀਆਂ ਬਖਸ਼ਾਂ ਹਾਸਲ ਕਰੋ ਜੀ। ਅਮਨਦੀਪ
ਬਹੁਤ ਬਹੁਤ ਧੰਨਵਾਦ, ਦਲਜੀਤ ਭਾਜੀ ਥੈਂਕ ਯੂ ਜੀ,
ਧੰਨਵਾਦ ਅਮਨਦੀਪ ਆਨਲਾਈਨ ਲੈਣ ਲਈ,
ਥੈਂਕ ਯੂ। ਸੋ ਮਹਿਤਾ ਚੌਂਕ ਤੋਂ ਸਰਵਣ ਕਰ ਰਹੇ ਸੀ ਤੁਸੀਂ, ਸੇਵਾ ਕਰਦੇ ਨੇ ਉੱਥੋਂ, ਸੋ ਬਹੁਤ ਬਹੁਤ ਧੰਨਵਾਦ। ਸਾਡੇ ਨਾਲ ਕੁਲਵੀਰ ਸੰਧੂ ਵੀ ਪ੍ਰੋਗਰਾਮ 'ਚ ਸ਼ਾਮਿਲ ਹੋਏ ਨੇ ਕੈਨੇਡਾ ਤੋਂ ਤੇ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਜੀ। ਹਾਂਜੀ, ਇਹਨਾਂ ਦਾ ਮਸਲਾ ਆਪਾਂ ਲੈਂਦੇ ਹਾਂ ਥੋੜ੍ਹੀ ਦੇਰ ਬਾਅਦ। ਸੁਖਜੀਵਨ ਗਰੇਵਾਲ ਵੀ ਆ ਗਏ ਨੇ ਪ੍ਰੋਗਰਾਮ ਦੇ ਵਿੱਚ, ਅਸੀਂ ਵੀ ਚਿੰਬੜੇ ਹੋਏ ਹਾਂ ਜੀ ਪ੍ਰੋਗਰਾਮ ਨੂੰ ਜੀ। ਅਤੇ ਮੇਰੇ ਨਾਲ ਅਮਰੀਕ ਭਾਜੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਨੇ। ਭਾਜੀ ਸੁਣ ਰਹੇ ਹੋ ਤੁਸੀਂ? ਮੇਰਾ ਖਿਆਲ ਭਾਜੀ ਨੇ ਮਿਊਟ ਕਰ ਦਿੱਤਾ ਹੈ ਅਤੇ ਕੋਈ ਨਹੀਂ, ਮੈਂ ਉਹਨਾਂ ਨੂੰ ਪ੍ਰੋਗਰਾਮ ਦੇ ਵਿੱਚ ਲੈਣਾ ਹੈ। ਅਤੇ ਜੇ ਕਿਤੇ ਸੁਣਦੇ ਹੋਣ ਭਾਜੀ ਦਾ ਆਪਣਾ ਅਨਮਿਊਟ ਕਰਨ ਤਾਂ ਕਿ ਅਸੀਂ ਪ੍ਰੋਗਰਾਮ 'ਚ ਵਾਧਾ ਕਰ ਸਕੀਏ। ਇੱਕ ਤੁਹਾਨੂੰ ਗੀਤ ਸੁਣਾ ਦਿੰਦੇ ਹਾਂ ਇਨ ਦਾ ਮੀਨ ਟਾਈਮ, ਬੱਬੂ ਮਾਨ ਦਾ ਧੂੰਆਂ। ਬੱਬੂ ਮਾਨ ਨੇ ਧੂੰਆਂ ਛੱਡਿਆ, ਜਾਣੀ ਕਿ ਧੂੰਏ ਦਾ ਗੀਤ ਛੱਡਿਆ। ਵੈਸੇ ਬੱਬੂ ਮਾਨ ਹੈਗਾ ਬੜੇ ਰੰਗਲੀ ਪਰਸਨੈਲਿਟੀ ਹੈ, ਬਿਆਨਬਾਜ਼ੀ ਕਰਨ ਨੂੰ ਤਾਂ ਬਸ ਜੇ ਫਿਲਮਾਂ ਰਿਕਾਰਡਿੰਗ ਕੀਤੀ ਜਾਵੇ ਨਾ ਤਾਂ ਬਿਆਨ ਬੜੀ ਛੇਤੀ ਬਦਲ ਹੁੰਦਾ ਉਹਦਾ। ਸੋ ਸੁਣਦੇ ਹਾਂ ਬੱਬੂ ਮਾਨ।
देना कोई चंगी गल नहीं, हर एक मोड़ ते
ਪੋਲਿਊਸ਼ਨ ਦੇ ਉੱਤੇ ਗੀਤ ਸੀਗਾ ਇਹ, ਕਿਉਂਕਿ ਦਿੱਲੀ ਨੂੰ ਹਮੇਸ਼ਾ ਹੀ ਪ੍ਰੋਬਲਮ ਰਹੀ ਆ ਪੋਲਿਊਸ਼ਨ ਦੀ, ਕਿ ਉਹ ਪੰਜਾਬ ਦੇ ਵਿੱਚ ਜੀ ਝੋਨਾ ਜਾਲਤਾ ਜੀ, ਐਂ ਕਰਤਾ, ਪਰਾਲੀ ਜਾਲਤੀ ਅਤੇ ਧੂੰਆਂ ਵੱਧ ਗਿਆ। ਸੋ ਇੰਡਸਟਰੀ ਜੋ ਪੋਲਿਊਸ਼ਨ ਕਰ ਰਹੀ ਹੈ ਉੱਤੇ ਆਪਾਂ ਗੱਲ ਕਰ ਰਹੇ ਸੀ, ਅੱਜ ਸੁਬਹਾ ਵੀ ਕੀਤੀ ਹੈ ਅਤੇ ਹੋਰ ਵੀ ਕਰਦੇ ਰਹਾਂਗੇ। ਮੇਰੇ ਨਾਲ ਅਮਰੀਕ ਭਾਅ ਜੀ ਜੁੜ ਚੁੱਕੇ ਨੇ, ਮੈਂ ਉਹਨਾਂ ਦਾ ਸਵਾਗਤ ਕਰਦਾ। ਸਤਿ ਸ਼੍ਰੀ ਅਕਾਲ ਭਾਅ ਜੀ, ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ, ਕੀ ਹਾਲ ਚਾਲ ਹੈ?
ਸਤਿ ਸ਼੍ਰੀ ਅਕਾਲ ਅਮਨਦੀਪ, ਅਤੇ ਸਤਿ ਸ਼੍ਰੀ ਅਕਾਲ, ਨਮਸਕਾਰ ਸਾਰੇ ਸਰੋਤਿਆਂ ਨੂੰ ਜਿਹੜੇ ਇਸ ਵੇਲੇ ਸਾਨੂੰ ਸੁਣ ਰਹੇ ਆ, ਅਤੇ ਆਸ ਕਰਦੇ ਹਾਂ ਕਿ ਉਹ ਇਸ ਪ੍ਰੋਗਰਾਮ ਨੂੰ ਜਿਹੜੇ ਕਿ ਤੁਸੀਂ ਬਹੁਤ ਵੱਡਮੁੱਲੇ ਵਿਚਾਰ ਰੱਖ ਰਹੇ ਹੋ ਸਵੇਰ ਦੇ, ਉਸਨੂੰ ਇੰਜੋਏ ਕਰ ਰਹੇ ਹੋਣਗੇ।
ਭਾਅ ਜੀ ਆਵਾਜ਼ ਤੁਹਾਡੀ ਅੱਜ ਬਹੁਤ ਕੜਕਦੀ ਆ, ਕੀ ਗੱਲ ਹੈ? ਪਿੰਨੀਆਂ ਪੁੰਨੀਆਂ ਵਧੀਆ ਮਿਲ ਰਹੀਆਂ ਲੱਗਦਾ ਤੁਹਾਨੂੰ?
ਅਮਨਦੀਪ, ਤਿੰਨ ਚਾਰ ਦਿਨ ਤੋਂ ਨਾ ਸਿਡਨੀ ਦੇ ਵਿੱਚ ਮੌਸਮ ਬੜਾ ਖੁਸ਼ਗਵਾਰ ਆ।
ਅੱਛਾ,
ਵੀਰਵਾਰ ਵੀ ਕਾਫੀ ਧੁੱਪ ਰਹੀ ਆ, ਸ਼ੁੱਕਰਵਾਰ ਵੀ ਕਾਫੀ ਧੁੱਪ ਰਹੀ ਆ, ਅੱਜ ਸ਼ਨਿਚਰਵਾਰ ਵੀ ਕਾਫੀ ਧੁੱਪ ਰਹੀ ਆ। ਜਿਸ ਵੇਲੇ ਮੌਸਮ ਸੁਹਾਣਾ ਹੁੰਦਾ ਤੇ ਕੰਮ ਤੇ ਨਾ ਜਾਣਾ ਹੋਵੇ, ਲੋਕਡਾਊਨ ਲੱਗਾ ਹੋਵੇ, ਕੰਮ ਦਾ ਫਿਕਰ ਨਾ ਹੋਵੇ, ਫਿਰ ਆਵਾਜ਼ਾਂ ਵਿੱਚ ਜਿਹੜੀ ਆ ਉਹ ਵਧੀਆਪਨ ਆਏ ਜਾਂਦਾ।
ਮੈਂ ਪਤਾ ਕੀ ਸਮਝਿਆ, ਤੁਸੀਂ ਦੋ ਮੈਂ ਗਲਤ ਸਮਝ ਲਏ, ਪਹਿਲਾਂ ਤੁਸੀਂ ਵੀਰਵਾਰ ਕਿਹਾ, ਮੈਂ ਕਿਹਾ ਸ਼ਾਇਦ ਤੁਸੀਂ ਵੀਰਵਾਰ ਕਿਤੇ ਮਤਲਬ ਚੌਲ ਚੂਲ ਚੜਾ ਕੇ ਆਏ, ਸ਼ਾਇਦ ਉਹਦੇ ਕਰਕੇ ਹੈ ਨਾ।
ਮੈਂ ਕਿਹਾ ਪੀਰ ਦੇ ਗਏ,
ਪੀਰ ਦੇ ਗਏ,
ਪੀਰ ਦੇ ਗਏ।
ਹਾਂ, ਦੂਜਾ ਤੁਸੀਂ ਕਿਹਾ ਵੀ ਚਾਰ ਦਿਨ ਧੁੱਪ ਖਿੜੀ ਰਹੀ, ਮੈਨੂੰ ਏਦਾਂ ਸ਼ੱਕ ਪੈਣ ਲੱਗੇ, ਭਾਜੀ ਤੁਸੀਂ ਸੋਲਰ ਤੇ ਤਾਂ ਨਹੀਂ ਹੋ ਗਿਆ ਕਿਤੇ, ਸ਼ਾਇਦ ਤਾਂ ਕਰਕੇ ਉੱਧਰ।
ਇਹ ਵੀ ਤੁਹਾਡਾ ਦਾ ਪੁਆਇੰਟ ਵਧੀਆ ਆ,
ਰੀਚਾਰਜ ਹੋ ਗਿਆ,
ਕਾਫੀ ਐਨਾਲਿਟੀਕਲ ਪੁਆਇੰਟ ਆ ਜਿੱਥੇ ਐਨਾਲਿਸਿਸ ਕੀਤੀ ਜਾ ਸਕਦੀ ਆ।
ਆਹੋ, ਮੈਂ ਕਿਹਾ ਸ਼ਾਇਦ ਕੋਈ ਸਬਸਿਡੀ,
ਧੁੱਪ ਦੀ ਗੱਲ ਕਰੇ ਤਾਂ ਸੋਲਰ ਤੇ ਹੋ ਸਕਦਾ।
ਮੈਂ ਕਿਹਾ ਸਬਸਿਡੀ ਮਿਲ ਗਈ ਹੋਵੇ, ਕਿਆ ਪਤਾ ਕੋਈ ਲਵਾਏ ਲਏ ਹੁਣ ਚਾਰਜ ਤੇ। ਖੈਰ, ਧੁੱਪ ਦਾ ਧੁੱਪ ਬਹੁਤ ਵਧੀਆ ਜੀ, ਅਗਰ ਸਿਆਲਾਂ ਨੂੰ ਧੁੱਪ ਮਿਲ ਜਾਵੇ ਤਾਂ ਕਿਆ ਬਾਤ ਹੈ, ਨਿੱਘ ਮਿਲਦਾ ਨੈਚੁਰਲ। ਚਲੋ ਸੁਨੇਹ ਵੀ ਲੈਂਦੇ ਹਾਂ, ਸਾਡੇ ਨਾਲ ਮਨਜੀਤ ਸਿੰਘ ਜੁੜੇ ਨੇ, ਹੈਲੋ ਕਹਿ ਰਹੇ ਨੇ। ਸਤਿ ਸ਼੍ਰੀ ਅਕਾਲ ਜੀ, ਹੈਲੋ, ਸਾਨੂੰ ਦੱਸਿਓ ਤੁਸੀਂ ਕਿੱਥੋਂ ਸਾਡੇ ਨਾਲ ਜੁੜਦੇ ਹੋ, ਪਹਿਲੀ ਵਾਰੀ ਆਏ ਹੋ ਜੀ ਆਇਆਂ ਨੂੰ। ਮਲਕੀਤ ਸਿੰਘ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਸਾਰੇ ਸਰੋਤਿਆਂ ਨੂੰ, ਅਤੇ ਵਿਚਾਰ ਭੇਜ ਰਹੇ ਨੇ, ਜਿਸ ਮਿਲੀ ਹੈ ਮਨ ਹੋਏ ਆਨੰਦ, ਸੋ ਸਤਿਗੁਰ ਕਹੀਏ। ਬਿਲਕੁਲ, ਬਹੁਤ ਸੋਹਣਾ ਵਿਚਾਰ ਹੈ ਜੀ। ਅਤੇ ਕੁਲਵੀਰ ਸੰਧੂ ਉਹਨਾਂ ਨੇ ਆਪਣੇ ਗਾਰਡਨ ਦੀ ਫੋਟੋ ਭੇਜੀ ਸੀ। ਇਹ ਪਹਿਲਾਂ ਮਸਲਾ ਹੱਲ ਕਰ ਲਈਏ ਜੀ ਟਮਾਟਰਾਂ ਦਾ, ਫਿਰ ਆਪਾਂ ਕਰਦੇ ਹਾਂ ਗਾ ਇਹ, ਕਿਉਂਕਿ ਆਪਣੇ ਜਿਹੜੇ ਮਸਲੇ ਜ਼ਿਆਦਾ ਜ਼ਰੂਰੀ ਆ ਬਾਕੀਆਂ ਨਾਲੋਂ। ਅਤੇ ਜਿਹੜਾ ਨਾ ਭਾਜੀ, ਕਈ ਵਾਰੀ ਟਮਾਟਰ, ਕੱਦੂ, ਵੱਡਾਂ ਵੇਲਾਂ ਵਾਲੀਆਂ ਜਿਹੜੀਆਂ ਵੱਲਾਂ ਵਾਲੀਆਂ, ਉਹ ਨਾ ਲੱਗਦੇ ਨਹੀਂ, ਸੁੱਕੀ ਜਾਂਦੇ ਰਹਿੰਦੇ ਨੇ। ਉਹਨਾਂ 'ਚ ਬਹੁਤ ਵੱਡੀ ਸਮੱਸਿਆ ਜਿਹੜੀ ਹੁੰਦੀ ਆ, ਪਹਿਲੀ ਸਮੱਸਿਆ ਹੁੰਦੀ ਆ ਪਾਣੀ ਦੀ, ਕਿ ਜਿਹੜੀਆਂ ਵੱਲਾਂ ਹੁੰਦੀਆਂ ਨੇ ਨਾ, ਯਕੀਨੀਆਂ, ਕੱਦੂ, ਵੱਡਾਂ ਐਂਡ ਆਲ ਦੈਟ, ਇਹਨਾਂ ਨੂੰ ਪਾਣੀ ਨਾ ਡੁੱਲਵਾਂ ਚਾਹੀਦਾ ਹੁੰਦਾ, ਸਪਰੇ ਵਾਲਾ ਨਹੀਂ ਚਾਹੀਦਾ ਹੁੰਦਾ, ਡੁੱਲਵਾਂ ਬਾਲਟੀ ਭਰ ਕੇ ਨਾ ਡੋਲ ਦੇਣੀ ਇਹਨਾਂ ਦੇ ਹੇਠਾਂ ਜਿੱਥੇ ਜਿੱਥੇ ਵੇਲ ਆ। ਕਈ ਵਾਰੀ ਅਸੀਂ ਜੜ੍ਹ ਦੇ ਵਿੱਚ ਪਾਣੀ ਦੇਣ ਦੀ ਕੋਸ਼ਿਸ਼ ਕਰਦੇ ਹਾਂ, ਅਤੇ ਇਕੱਲੀ ਜੜ੍ਹ ਦੇ ਵਿੱਚ, ਪਰ ਇਹ ਜਿਹੜੀਆਂ ਵੱਲਾਂ ਹੁੰਦੀਆਂ ਨਾ, ਇਹਦੇ ਹਰ ਪੱਤੇ 'ਤੇ ਜੜ੍ਹ ਹੀ ਹੁੰਦੀ ਆ, ਉੱਥੋਂ ਪਾਣੀ ਖਿੱਚਦੀ ਹੈ। ਅਤੇ ਦੂਜਾ ਜਿਹੜਾ ਟਮਾਟਰਾਂ ਦਾ ਆ, ਟਮਾਟਰ ਜਿਹੜੇ ਸੈਲਫ ਪੋਲੀਨੇਟਰ ਨਹੀਂ ਹੁੰਦੇ, ਉਹਨਾਂ ਨੂੰ ਮੱਖੀਆਂ ਚਾਹੀਦੀਆਂ, ਅਤੇ ਮੱਖੀਆਂ ਜਿਹੜੀਆਂ ਮਧੂ ਮੱਖੀਆਂ ਹੁੰਦੀਆਂ ਉਹ ਐਡੀਆਂ ਵੱਡੀਆਂ ਨਹੀਂ ਹੁੰਦੀਆਂ ਕਿ ਉਹਨਾਂ ਦੇ ਅੰਦਰ ਜਾ ਸਕਣ। ਸੋ ਉਹਨਾਂ ਨੂੰ ਨਾ ਮੈਨੂਅਲੀ ਪੋਲੀਨੇਟ ਕਰਨਾ ਪੈਂਦਾ। ਇਹਨਾਂ ਨੇ ਜਿਹੜੀ ਤਸਵੀਰ ਭੇਜੀ ਆ ਜੇ ਛੋਟੇ, ਮੈਂ ਉਹਨਾਂ ਨੂੰ, ਤੁਸੀਂ ਇੱਦਾਂ ਕਰੋ, ਇੱਕ ਸਟਿੱਕ ਲੈ ਕੇ ਨਾ ਉਹਨਾਂ ਨੂੰ ਹਿਲਾ ਦਿਆ ਕਰੋ ਦਿਨ ਦੇ ਵਿੱਚ ਇੱਕ ਦੋ ਵਾਰੀ, ਜਦੋਂ ਫੁੱਲ ਖਿੜਦੇ ਨੇ ਅਤੇ ਉਹਦੇ ਨਾਲ ਪੋਲੀਨੇਸ਼ਨ ਹੁੰਦੀ ਹੈ, ਸੈਲਫ ਪੋਲੀਨੇਟ ਕਰਨੇ ਪੈਂਦੇ ਨੇ ਹਿਲਾ ਹਿਲਾ ਕੇ, ਵਾਈਬ੍ਰੇਟ ਕਰਕੇ। ਸੋ ਇਹ ਸਮੱਸਿਆ ਅਗਰ ਟਮਾਟਰ ਨਹੀਂ ਲੱਗ ਰਹੇ, ਬਾਕੀ ਜਿਹੜੀ ਹੈਲਥ ਹੈ ਬੜੀ ਵਧੀਆ, ਪੋਲੀਨੇਸ਼ਨ ਦੀ ਹੀ ਪ੍ਰੋਬਲਮ ਹੈ, ਇਸ ਕਰਕੇ ਉਹ ਫਰੂਟ ਬਣਦਾ ਆ ਉਹ ਅਬੋਟ ਹੋ ਜਾਂਦਾ ਫਿਰ। ਸੇ ਇੱਧਰ ਗੁਰਿੰਦਰ ਸਿੰਘ ਹੁਣੀ ਕਹਿ ਰਹੇ ਨੇ ਕਿ ਇਹ ਭਾਜੀ ਮੌਸਮ ਖੁਸ਼ਗਵਾਰ ਹੈ, ਕਿਹੜਾ ਗਵਾਰ ਹੈ ਭਾਜੀ? ਇਹ ਕਿੱਦਾਂ ਗਵਾਰ, ਗਵਾਰ ਤਾਂ ਹੁੰਦਾ ਵੀ ਪਾਗਲ ਟਾਈਪ ਜਿੱਦਾਂ, ਤੇ ਇਹ ਇਹ ਕੋਈ ਹੋਰ ਗਵਾਰ ਹੈ?
ਅਮਨਦੀਪ, ਜਿਸ ਵੇਲੇ ਅਸੀਂ ਖੁਸ਼ਗਵਾਰ ਕਹਿੰਦੇ ਹਾਂ ਤਾਂ ਉਹਦਾ ਮਤਲਬ ਇਹੀ ਹੁੰਦਾ ਮੌਸਮ ਵਧੀਆ। ਮੈਂ ਤਾਂ ਇੰਨਾ ਕਿ ਪਤਾ, ਹੁਣ ਜ਼ਿਆਦਾ ਐਨਾਲਿਸਿਸ ਕਰ ਨਹੀਂ ਸਕਦੇ, ਤੇ ਮੈਨੂੰ ਤਾਂ ਲੱਗਦਾ ਵੀ ਮਤਲਬ ਬਿਲਕੁਲ ਸਾਫ਼ ਹੁੰਦਾ ਆ, ਤੇ ਮੌਸਮ ਜਿਹੜਾ ਸੋਹਣਾ ਹੁੰਦਾ ਆ, ਖੁਸ਼ੀ ਭਰਿਆ ਹੁੰਦਾ, ਉਹਨੂੰ ਖੁਸ਼ਗਵਾਰ ਕਹਿੰਦੇ ਆ, ਇੰਨਾ ਕਿ ਪਤਾ, ਹੁਣ ਜ਼ਿਆਦਾ ਐਨਾਲਿਸਿਸ ਕਰ ਨਹੀਂ ਸਕਦੇ।
ਮੈਨੂੰ ਲੱਗਦਾ ਉਰਦੂ ਦਾ ਅੱਖਰ ਹੈ ਭਾਜੀ, ਤੁਹਾਡਾ ਉਰਦੂ ਤਾਂ ਜਮਾ ਹੀ ਹੁਣ ਫੇਲ ਹੋ ਗਿਆ, ਕੀ ਗੱਲ ਹੈ? ਮਤਲਬ ਤੁਸੀਂ
ਫੇਲੇ ਹੋ ਗਿਆ, ਜਿਹਦਾ ਓਪਰਾ ਜਿਹੜੀ ਨਾ ਓਪਰੀ ਓਪਰੀ ਚੀਜ਼ ਸਿੱਖੀ ਹੋਵੇ ਉਹ ਫੇਲੇ ਹੋ ਜਾਂਦੀ ਹੁੰਦੀ ਆ। ਇਸ ਲਈ ਤਾਂ ਕਹੀ ਜਾਂਦਾ ਡੰਗਾਈ ਵਿੱਚ ਜਾਣਾ ਚਾਹੀਦਾ, ਕਿਸੇ ਵੀ ਕੰਮ ਨੂੰ ਕਰਨ ਵੇਲੇ ਨਾ ਡੰਗਾਈ ਉਹਦੀ ਡੈਪਥ ਵਿੱਚ ਜਾਣਾ ਚਾਹੀਦਾ। ਜੇ ਤੁਸੀਂ ਓਪਰੀਆਂ ਚੀਜ਼ਾਂ ਤੇ ਵਿਸ਼ਵਾਸ ਕਰੋਗੇ ਨਾ ਤੇ ਸਾਡੇ ਉਰਦੂ ਵੱਲ ਕੇ ਹਾਲ ਹੋਣਾ।
ਠੀਕ ਠੀਕ, ਕਿਆ ਬਾਤ ਹੈ। ਚਲੋ ਪ੍ਰੋਗਰਾਮ ਆਪਾਂ ਕਰਦੇ ਹਾਂ ਤੇ ਓਲੰਪਿਕ ਚੱਲ ਰਹੀ ਆ ਕਵਰੇਜ ਵਧੀਆ ਤੁਹਾਨੂੰ ਪਸੰਦ ਆ ਰਹੀ ਹੈ ਫਿਰ
ਜੀ ਜੀ ਅਮਨਦੀਪ ਤੁਸੀਂ ਤਾਂ ਜਿੱਦਾਂ ਨਾ ਕਹਿੰਦੇ ਸੋਨੇ ਸੁਹਾਗੇ ਵਾਲੀ ਗੱਲ ਕਰਤੀ ਪਹਿਲਾਂ ਅਸੀਂ ਚੈਨਲ 9 ਤੇ ਡਿਪੈਂਡ ਕਰਦੇ ਸੀ ਚੈਨਲ 7 ਤੇ ਉਹ ਤਾਂ ਸਿਰਫ ਬੇਸਿਕ ਜਿਹੜੀਆਂ ਖੇਡਾਂ ਦਿਖਾਉਂਦੇ ਆ ਜਿੱਦਾਂ ਤੈਰਾਕੀ ਦੀਆਂ ਹੋਈਆਂ ਜਿੱਦਾਂ ਸਾਈਕਲ ਦੀ ਦੌੜਾਂ ਵਗੈਰਾ ਇਹੀ ਪਾਣੀ ਦੀਆਂ ਖੇਡਾਂ ਦਿਖਾਈ ਜਾਂਦੇ ਸੀ ਕਈ ਵਾਰੀ ਮਨ ਅੱਕ ਵੀ ਜਾਂਦਾ ਸੀ ਸੋਨੇ ਸੁਹਾਗੇ ਵਾਲੀ ਗੱਲ ਤਾਂ ਇਹ ਹੋਈ ਇੱਕ ਤਾਂ ਉਧਰੋਂ ਸਕੂਲ ਬੰਦ ਹੋ ਗਏ ਉਹ ਛੁੱਟੀਆਂ ਆ ਘਰ ਬੈਠੇ ਆ ਤੇ ਦੂਜੇ ਪਾਸੇ ਓਲੰਪਿਕ ਸ਼ੁਰੂ ਹੋ ਗਈਆਂ ਓਲੰਪਿਕ ਸ਼ੁਰੂ ਹੋਣ ਦੇ ਨਾਲ ਤੁਸੀਂ ਚੈਨਲ ਪਲੱਸ 7 ਚੈਨਲ ਦੱਸ ਦਿੱਤਾ ਉਹਦੇ ਤੇ ਜਿਹੜੀ ਗੇਮ ਜਿਹੜੀ ਤੁਹਾਡੀ ਮਨਪਸੰਦ ਦੀ ਗੇਮ ਆ ਤੁਸੀਂ ਉਹ ਕਿਸੇ ਵੇਲੇ ਵੀ ਦੇਖ ਸਕਦੇ ਆ 24 ਘੰਟੇ ਜਦੋਂ ਵੀ ਓਲੰਪਿਕ ਸੁਣੀ ਆ ਜਿਸ ਵੇਲੇ ਵੀ ਗੇਮ ਹੁੰਦੀ ਆ ਉਹ ਸਾਰੀਆਂ ਗੇਮ ਉਹਦੇ ਤੇ ਤੁਸੀਂ ਚੋਇਸ ਦੇ ਨਾਲ ਸਿਲੈਕਟ ਕਰ ਸਕਦੇ ਆ ਤੇ ਕੱਲ ਅਮਨਦੀਪ ਕਈ ਹਾਕੀ ਦੇ ਮੈਚ ਦੇਖੇ ਭਾਰਤ ਦੇ ਦੋਨੋਂ ਮੈਚ ਦੇਖੇ ਮਹਿਲਾ ਮੈਚ ਤੇ ਪੁਰਸ਼ਾਂ ਦਾ ਜਿਹੜਾ ਮੈਚ ਹੋਇਆ ਜਪਾਨ ਦੇ ਨਾਲ ਉਹ ਦੇਖਿਆ ਤੇ ਜਿਹੜਾ ਆਇਰਲੈਂਡ ਦੇ ਨਾਲ ਕੁੜੀਆਂ ਦਾ ਮੈਚ ਹੋਇਆ ਉਹ ਦੇਖਿਆ ਦੋਨੋਂ ਮੈਚ ਉਹਨਾਂ ਨੇ ਜਿੱਤੇ ਤੇ ਉਹ ਤੋਂ ਬਾਅਦ ਬੈਡਮਿੰਟਨ ਕੁਆਟਰ ਫਾਈਨਲ ਦੇ ਵਿੱਚ ਸਿੰਧੂ ਨੇ ਹਰਾਇਆ ਤਾਇਪੇਈ ਚਾਈਨਾ ਦੀ ਕੁੜੀ ਨੂੰ ਉਹ ਲਾਈਵ ਮੈਚ ਦੇਖੇ ਮੁੱਕੇਬਾਜ਼ੀ ਦੇ ਮੈਚ ਲਾਈਵ ਦੇਖੇ ਤੇ ਹੋਰ ਵੀ ਕਈ ਜਿਹਨਾਂ ਵਿੱਚ ਭਾਰਤ ਭਾਗ ਲੈ ਰਿਹਾ ਸੀ ਸਾਰੇ ਮੈਚ ਲਗਭਗ ਭਾਰਤ ਨੇ ਜਿੱਤੇ ਆ ਕੱਲ੍ਹ ਜਿੰਨੇ ਵੀ ਉਹਦੇ ਇਨਕਾਊਂਟਰ ਛੱਡ ਕੇ ਇੱਕ ਇਨਕਾਊਂਟਰ ਨੂੰ ਛੱਡ ਕੇ ਜਿਹਦੇ ਵਿੱਚ ਕਿ ਪੰਜਾਬ ਦੀ ਇੱਕ ਖਿਡਾਰਨ ਹਾਰੀ ਆ ਬਾਕੀ ਜਿੰਨੇ ਵੀ ਕੱਲ੍ਹ ਮੁਕਾਬਲੇ ਭਾਰਤ ਦੇ ਹੋਏ ਆ ਉਹਨਾਂ ਵਿੱਚ ਭਾਰਤ ਜਿੱਤਿਆ ਆ ਤੇ ਇਹਦੇ ਨਾਲ ਬਹੁਤ ਵਧੀਆ ਲੱਗਦਾ ਅਮਨਦੀਪ ਹਾਕੀ ਦੇ ਵਿੱਚ ਵੀ ਭਾਰਤ ਨੇ ਪਹਿਲੀ ਵਾਰ ਜਾਂ ਦੂਜੀ ਵਾਰ ਏਦਾਂ ਹੋਇਆ ਆ ਕਿ 1960 ਤੋਂ ਬਾਅਦ ਕਿ ਆਪਣੇ ਪੂਲ ਮੈਚ ਜਿਹੜੇ ਆ ਚਾਰ ਪੰਜਾਂ ਵਿੱਚੋਂ ਚਾਰ ਪੂਲ ਮੈਚ ਜਿੱਤੇ ਆ ਤੇ ਉਹ ਕਾਫੀ ਸਟਰੋਂਗ ਪੋਜੀਸ਼ਨ ਦੇ ਵਿੱਚ ਆ ਤੇ ਉਹਦਾ ਐਤਵਾਰ ਨੂੰ ਕੁਆਟਰ ਫਾਈਨਲ ਦੇ ਵਿੱਚ ਇੰਗਲੈਂਡ ਦੇ ਨਾਲ ਮੁਕਾਬਲਾ ਹੋਊਗਾ ਤੇ ਤੁਹਾਨੂੰ ਪਤਾ ਜਿਹੜਾ ਕੁਆਟਰ ਫਾਈਨਲ ਹੁੰਦਾ ਮੈਚ ਜਿੱਤਣਾ ਹੁੰਦਾ ਜੋ ਟਾਈਮ ਨੌਕਆਊਟ ਸਟੇਜ ਤੇ ਹੁੰਦਾ ਆ ਤੇ ਉਹ ਪੈਨਲਟੀ ਸ਼ੂਟ ਆਊਟ ਤੇ ਵੀ ਜਾ ਸਕਦਾ ਆ ਤੇ ਆਸ ਤਾਂ ਕੀਤੀ ਜਾਂਦੀ ਆ ਕਿ ਭਾਰਤੀ ਹਾਕੀ ਟੀਮ ਕਾਫੀ ਪ੍ਰੋਗਰੈਸਿਵ ਆ ਇਸ ਵਾਰ ਵਧੀਆ ਖੇਡ ਰਹੀ ਆ ਇੱਕੋ ਮੈਚ ਨੂੰ ਛੱਡ ਕੇ ਜਿਹਦੇ ਵਿੱਚ ਕਿ ਆਸਟ੍ਰੇਲੀਆ 7-1 ਦੇ ਨਾਲ ਜਿੱਤਿਆ ਸੀ ਇਹ ਪਹਿਲੀ ਵਾਰ ਨਹੀਂ ਹੋਇਆ ਅਮਨਦੀਪ ਮੌਂਟਰੀਅਲ ਓਲੰਪਿਕ 1976 ਦੇ ਵਿੱਚ ਵੀ ਭਾਰਤ ਨੂੰ ਏਦਾਂ ਦਾ ਹੀ ਕੁਛ ਕਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਸੀ ਆਸਟ੍ਰੇਲੀਆ ਦੇ ਖਿਲਾਫ 6-7 ਦੇ ਨਾਲ ਹਾਰਿਆ ਸੀ ਲੇਕਿਨ ਅਗਲੇ ਮੈਚ ਵਿੱਚ ਭਾਰਤ ਨੇ ਆਸਟ੍ਰੇਲੀਆ ਨੂੰ ਹਰਾ ਦਿੱਤਾ ਸੀ ਉਸੇ ਟੂਰਨਾਮੈਂਟ ਵਿੱਚ ਉਸੇ ਓਲੰਪਿਕ ਦੇ ਵਿੱਚ ਇਹ ਕੋਈ ਕਿਸੇ ਵੇਲੇ ਜਿੰਨੇ ਚਾਂਸਿਸ ਹੁੰਦੇ ਅਵੇਲ ਨਹੀਂ ਹੁੰਦੇ ਕਿਸ ਵੇਲੇ ਅਵੇਲ ਹੋ ਜਾਂਦੇ ਏਦਾਂ ਦੀਆਂ ਗੱਲਾਂ ਹੁੰਦੀਆਂ ਆ ਲੇਕਿਨ ਕੁੱਲ ਮਿਲਾ ਕੇ ਜੇ ਤੁਸੀਂ ਦੇਖੋ ਤਾਂ ਭਾਰਤ ਦੀ ਸਥਿਤੀ ਇੰਨੀ ਖਰਾਬ ਨਹੀਂ ਹੈ ਜਦੋਂ ਤੱਕ ਹਾਲੇ ਤਗਮੇ ਤਾਂ ਸ਼ਾਇਦ ਇੱਕੋ ਹੀ ਜਿੱਤਿਆ ਆ ਤੁਸੀਂ ਇੱਕ ਹੋਰ ਦੱਸਿਆ ਸੀ ਉਦੋਂ ਉਹ ਨਿਕਲਿਆ ਨਹੀਂ ਤਗਮਾ ਪਤਾ ਨਹੀਂ ਕਿੱਥੋਂ ਦੱਸਤਾ ਸੀ ਤੁਸੀਂ ਸੋਨੇ ਦਾ ਤੇ ਹਾਲੇ ਉਹ ਗੁਆ ਹੋਇਆ ਸ਼ਾਇਦ ਮਿਲ ਜਾਵੇ ਤੁਹਾਡੀ ਪੇਸ਼ਨ ਗੋਈ ਜਿਹੜੀ ਹੁੰਦੀ ਹੈ ਕਾਫੀ ਠੀਕ ਹੁੰਦੀ ਆ ਤੇ ਸ਼ਾਇਦ ਕਿਤੇ ਨਾ ਕਿਤੇ ਸੋਨੇ ਦਾ ਤਗਮਾ ਵੀ ਅੱਜ ਜਾਂ ਕੱਲ ਆਏ ਜਾਵੇ ਭਾਰਤ ਦੇ ਲਈ ਤੇ ਇੱਕ ਚੰਗੀ ਗੱਲ ਆ ਤੇ ਬਾਕੀ ਅਮਨਦੀਪ ਓਲੰਪਿਕ ਗੇਮਾਂ ਵਿੱਚ ਜਿੱਦਾਂ ਤੁਸੀਂ ਕਿਹਾ ਵੀ ਲੋਕਾਂ ਦਾ ਇੰਟਰਸਟ ਥੋੜਾ ਜਿਹਾ ਘੱਟ ਆ
ਉਹ ਕਿਉਂ
ਦੇਖਿਆ ਨਾ ਵੀ ਵਿਊਅਰਸ਼ਿਪ ਆ ਉਹਦੇ ਇੱਕ ਦੋ ਰੀਜ਼ਨ ਵੀ ਆ ਅਮਨਦੀਪ ਜਿਹੜੀਆਂ ਓਲੰਪਿਕਸ ਗੇਮ ਆ ਨਾ ਇਹ ਗੇਮ ਜਿਹੜੀਆਂ ਆ ਹੁਣ ਜ਼ਿਆਦਾ ਪ੍ਰੋਫੈਸ਼ਨਲ ਇਹ ਪਹਿਲਾਂ ਤੇ ਪ੍ਰੋਫੈਸ਼ਨਲ ਗੇਮ ਨਹੀਂ ਰਹੀਆਂ ਇਹਨਾਂ ਵਿੱਚ ਜਿਹੜੇ ਦੇਸ਼ਾਂ ਦੇ ਖਿਡਾਰੀ ਉਹ ਜ਼ਿਆਦਾ ਭਾਗ ਲੈਂਦੇ ਆ ਜਿਹੜੇ ਇਮੈਚਿਓਰ ਖਿਡਾਰੀ ਹੁੰਦੇ ਆ ਉਹ ਭਾਗ ਲੈਂਦੇ ਆ ਕਿਉਂਕਿ ਇਸ ਵੇਲੇ ਟੈਕਨੋਲੋਜੀ ਦੇ ਆਉਣ ਦੇ ਨਾਲ ਟੀਵੀ ਦੇ ਆਉਣ ਦੇ ਨਾਲ ਜਿਹੜੀ ਪ੍ਰੋਫੈਸ਼ਨਲ ਗੇਮਸ ਆ ਜਿੱਦਾਂ ਰਗਬੀ ਲੀਗ ਆਸਟ੍ਰੇਲੀਆ ਦੇ ਵਿੱਚ ਆ ਵਰਲਡ ਕੱਪ ਸੋਕਰ ਆ ਜਾਂ ਵਰਲਡ ਕੱਪ ਜਾਂ ਯੂਰਪੀਅਨ ਕੱਪ ਆ ਇਹ ਜਿਹੜੇ ਵੱਡੇ ਵੱਡੇ ਟੂਰਨਾਮੈਂਟ ਹੁੰਦੇ ਆ ਜਿਹਨਾਂ ਵਿੱਚ ਪ੍ਰੋਫੈਸ਼ਨਲ ਖਿਡਾਰੀ ਭਾਗ ਲੈਂਦੇ ਆ ਉਹਨਾਂ ਦਾ ਜਿਹੜਾ ਸਟੈਂਡਰਡ ਆਫ ਗੇਮ ਦਾ ਉਹ ਬਹੁਤ ਜ਼ਿਆਦਾ ਉੱਚਾ ਹੁੰਦਾ ਜਿਸ ਵੇਲੇ ਹੁਣ ਤੁਸੀਂ ਸੋਕਰ ਜਿਹੜਾ ਓਲੰਪਿਕਸ ਵਿੱਚ ਖੇਡਿਆ ਜਾ ਰਿਹਾ ਤੇ ਜਿਹੜਾ ਸੋਕਰ ਵਰਲਡ ਕੱਪ ਜਾਂ ਯੂਰੋ ਕੱਪ ਵਿੱਚ ਖੇਡਿਆ ਜਾਂਦਾ ਉਹਦੇ ਸਟੈਂਡਰਡ ਵਿੱਚ ਦੇਖੋ ਜ਼ਮੀਨ ਅਸਮਾਨ ਦਾ ਫਰਕ ਆ ਜੇ ਉਹ ਸੋਕਰ ਦੇ ਵਿੱਚ ਲੋਕ ਜ਼ਿਆਦਾ ਇੰਟਰਸਟ ਨਹੀਂ ਲੈਂਦੇ ਕਿਉਂਕਿ ਉਹ ਲੋਕਾਂ ਨੇ ਇੱਕ ਅਜਿਹਾ ਸੋਕਰ ਦੇਖਿਆ ਹੁੰਦਾ ਅਜਿਹੀ ਫੁੱਟਬਾਲ ਦੇਖੀ ਹੁੰਦੀ ਆ ਜਿਹਦੇ ਤੋਂ ਉੱਪਰ ਹੋਰ ਫੁੱਟਬਾਲ ਹੋ ਹੀ ਨਹੀਂ ਸਕਦਾ ਕਿਉਂਕਿ ਓਲੰਪਿਕ ਵਿੱਚ ਇਮੈਚਿਓਰ ਜਿਹੜੇ ਪ੍ਰੋਫੈਸ਼ਨਲ ਖਿਡਾਰੀ ਬਹੁਤ ਘੱਟ ਖੇਡਦੇ ਆ ਤੇ ਦੇਸ਼ਾਂ ਦੇ ਖਿਡਾਰੀ ਖੇਡਦੇ ਆ ਇਸ ਲਈ ਲੋਕ
ਖੇਡ ਨਹੀਂ ਸਕਦੇ
ਹਾਂਜੀ ਖੇਡ ਨਹੀਂ ਸਕਦੇ ਖੇਡ ਨਹੀਂ ਖੇਡ ਤਾਂ ਸਕਦੇ ਆ ਜਿੱਦਾਂ ਹੁਣ ਜਿੱਦਾਂ ਟੈਨਿਸ ਵਿੱਚ ਆਸਟ੍ਰੇਲੀਆ ਦੀ ਖਿਡਾਰੀ ਖੇਡ ਰਹੀ ਆ
ਭਾਗ ਲੈ ਸਕਦੇ ਆ ਨਹੀਂ ਸਾਰੀਆਂ ਸਪੋਰਟਸ ਸਾਰੀਆਂ ਸਪੋਰਟਸ ਨਹੀਂ ਅਲਾਊਡ ਹੈਗਾ
ਨਹੀਂ ਭਾਗ ਲੈ ਸਕਦੇ
ਕਿਉਂਕਿ ਉਹਦਾ ਐਮਚਰ ਕੋਈ ਨਾ ਪ੍ਰੋਟੋਕਾਲ ਹੁੰਦੇ ਆ ਫੋਲੋ ਕਰਨੇ ਪੈਂਦੇ ਆ
ਪ੍ਰੋਟੋਕਾਲ ਹਾਂਜੀ ਫੋਲੋ ਕਰਨੇ ਪੈਂਦੇ ਆ ਉਸ ਕਰਕੇ ਲੋਕਾਂ ਨੂੰ ਉਸੇ ਵੇਲੇ ਕਈ ਹੋਰ ਗੇਮ ਵੀ ਦੇਖਣ ਨੂੰ ਮਿਲ ਰਹੀਆਂ ਹੁੰਦੀਆਂ ਜਿੱਦਾਂ ਆਸਟ੍ਰੇਲੀਆ ਵਿੱਚ ਰਗਬੀ ਲੀਗ ਹੋ ਰਹੀ ਆ ਹੁਣ ਓਲੰਪਿਕ ਨੂੰ ਛੱਡ ਕੇ ਲੋਕ ਤਾਂ ਰਗਬੀ ਲੀਗ ਦੇਖ ਰਹੇ ਹੁੰਦੇ ਆ ਤੇ ਕਈ ਏਦਾਂ ਦੇ ਕਾਰਨ ਹੈਗੇ ਆ ਕਿ ਲੋਕਾਂ ਦਾ ਲੋਕ ਦੇਖਦੇ ਆ ਕਿ ਜਿੱਥੇ ਵਧੀਆ ਖੇਡ ਖੇਡੀ ਜਾਵੇ, ਜਿੱਥੇ ਪ੍ਰੋਫੈਸ਼ਨਲਿਜ਼ਮ ਜ਼ਿਆਦਾ ਆ, ਬਹੁਤ ਜ਼ਿਆਦਾ ਪਰਫੈਕਟਨੈਸ ਆ ਕਿਸੇ ਵੀ ਗੇਮ ਵਿੱਚ, ਉਹ ਉਹਨੂੰ ਦੇਖਣਾ ਜ਼ਿਆਦਾ ਪਸੰਦ ਕਰਦੇ ਆ। ਪਹਿਲਾਂ ਬਹੁਤ ਜ਼ਿਆਦਾ ਕਰੇਜ਼ ਹੁੰਦਾ ਸੀ, ਲੇਕਿਨ ਹੁਣ ਇਸ ਵੈਸੇ ਤਾਂ ਕਰੇਜ਼ ਵਧਣਾ ਚਾਹੀਦਾ ਸੀ, ਕਿਉਂਕਿ ਲੋਕ ਤਾਂ ਲੋਕਡਾਊਨ ਦੇ ਵਿੱਚ ਆ, ਲੋਕਾਂ ਤਾਂ ਓਪਰਚੁਨਿਟੀਜ਼ ਆ ਕਿ ਕੋਈ ਨਾ ਕੋਈ ਐਕਟੀਵਿਟੀ ਵਿੱਚ ਇੰਗੇਜ ਰਹਿਣਗੇ, ਪਰ ਫਿਰ ਵੀ ਇਸ ਵਾਰ ਜਿਹੜੀ ਵਿਊਰਸ਼ਿਪ ਆ ਉਹ ਥੋੜ੍ਹੀ ਜਿਹੀ ਘੱਟ ਆ। ਬੰਦੀ
ਉਹਦਾ ਇੱਕ ਕਾਰਨ ਹੋਰ ਵੀ ਅਮਰੀਕ ਭਾਜੀ, ਜਿਸ ਤਰ੍ਹਾਂ ਸਵੇਰੇ ਗੌਰਵ ਸ਼ਰਮਾ ਉਹਨਾਂ ਨੇ ਵੀ ਪ੍ਰਵਚਨ ਕੀਤੇ ਸੀ ਵੀ ਪਹਿਲਾਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਪੰਜ ਅਵਗੁਣ ਹੁੰਦੇ ਸੀ, ਇਹਨਾਂ ਨੂੰ ਛੱਡਣ ਨੂੰ ਕਿਹਾ ਜਾਂਦਾ ਸੀ।
ਹਾਂਜੀ।
ਤੇ ਅੱਜ ਕੱਲ ਕਹਿੰਦੇ ਨਾਲ ਫੇਸਬੁੱਕ, ਇੰਸਟਾਗ੍ਰਾਮ, ਟਵਿੱਟਰ, ਯੂਟਿਊਬ ਤੇ ਵਟਸਐਪ, ਜਿਹੜਾ ਇਹ ਵੀ ਪੰਜ ਹੋਰ ਜੁੜ ਗਏ ਨੇ, 10 ਹੋ ਗਏ ਨੇ। ਸੋ ਲੋਕ ਜਿਹੜੇ ਨੇ ਜਿੱਦਾਂ ਜ਼ਿਆਦਾ ਜਿਹੜੀਆਂ ਆਪਣੀਆਂ ਡੇਲੀ ਟੂ ਮਤਲਬ ਡੇਲੀ ਆਵਰ ਬਾਈ ਆਵਰ ਐਂਟਰਟੇਨਮੈਂਟ, ਕਿਸੇ ਦੀ ਮਿੱਟੀ ਪੁੱਟਣੀ, ਕਿਸੇ ਦੀ ਬੇਇੱਜ਼ਤੀ ਕਰਨੀ, ਹੈ ਨਾ, ਕਿਸੇ ਦੀ ਚੁਟਕਲੇ ਸੁਣਾਉਣੇ, ਕਿਤੇ ਮਤਲਬ ਹਾਸਾ ਖੇਡਾ ਕਰਨਾ, ਉਹ ਤੋਂ ਵੀ ਮਤਲਬ ਉਹਦੇ ਵਿੱਚ ਵੀ ਜ਼ਿਆਦਾ ਮਸ਼ਰੂਫ ਹੈ। ਅੱਗੇ ਤਾਂ ਇੱਕ ਅੱਧਾ ਬੰਦਾ ਹੁੰਦਾ ਸੀ ਪਿੰਡ 'ਚ ਇੱਦਾਂ ਦਾ ਜਿਹੜਾ ਖੜ ਕੇ ਹਰੇਕ ਨੂੰ ਇੱਦਾਂ ਟਿੱਚਰਾਂ ਕਰਦਾ ਹੁੰਦਾ, ਹੁਣ ਤਾਂ ਘਰ ਘਰ ਇਹ ਗੱਲ ਹੈ। ਸੋ ਲੋਕਾਂ ਦੀਆਂ ਜਿਹੜੀਆਂ ਆਦਤਾਂ ਨੇ ਹੁਣ ਉਹ ਬਦਲ ਗਈਆਂ ਨੇ, ਉਹ ਐਂਟਰਟੇਨਮੈਂਟ ਲੋਕ ਇਹਦੇ 'ਚ ਜ਼ਿਆਦਾ ਸਮਝਦੇ ਨੇ। ਪਹਿਲਾਂ ਇੱਦਾਂ ਖੇਡਾਂ ਦੇਖਦੇ ਹੁੰਦੇ ਅਸੀਂ, ਸਾਨੂੰ ਯਾਦ ਹੈ ਕਿ ਓਲੰਪਿਕ ਜਾਂ ਚੱਲਣੀ ਜਾਂ ਸਪੈਸ਼ਲੀ 1984 ਵਾਲਾ ਜਿਹੜਾ ਵਰਲਡ ਕੱਪ ਹੋਇਆ ਸੀ ਫੁੱਟਬਾਲ ਦਾ ਮੈਕਸੀਕੋ ਦੇ ਵਿੱਚ, ਜਿੱਥੇ ਮੈਰਾਡੋਨਾ ਦੀ ਟੀਮ ਅਰਜਨਟੀਨਾ ਨੇ ਜਿੱਤਿਆ ਸੀ, ਉਹ ਬੜੇ ਚਾਅ ਨਾਲ ਦੇਖਦੇ ਹੁੰਦੇ ਸੀ। ਰਾਤ ਨੂੰ ਮੈਚ ਆਉਣੇ, ਤੜਕੇ ਆਉਣੇ, ਫਿਰ ਅਸੀਂ ਨਾ ਦੂਜੇ ਦਿਨ ਡਿੱਗ ਹੀ ਜਾਣਾ ਵੀ ਅਸੀਂ ਜਾ ਕੇ ਗਰਾਊਂਡ ਦੇ ਵਿੱਚ ਉਹ ਸਾਰੇ ਟ੍ਰਿਕ ਵਰਤੀਏ ਜਿਹੜੇ ਆਪਾਂ ਦੇਖੇ ਆ। ਫਿਰ ਮਤਲਬ ਉਹਦੇ ਨਾਲ ਕਾਫ਼ੀ ਹੁਲਾਰਾ ਮਿਲਿਆ ਸੀ ਸਾਰਿਆਂ ਨੂੰ ਖੇਡਾਂ ਖੇਡਣ ਦੇ ਲਈ, ਬਾਹਰ ਨਿਕਲਣ ਦੇ ਲਈ। ਮੈਚ ਦੇਖਦੇ ਹੁੰਦੇ ਸੀ, ਦੇਖ ਕੇ ਫਿਰ ਬਾਹਰ ਭੱਜ ਭੱਜਦੇ ਹੁੰਦੇ ਸੀ ਪ੍ਰੈਕਟਿਸ ਕਰਦੇ। ਤੇ ਅੱਜ ਕੱਲ ਉਹ ਰੁਝਾਨ ਤਾਂ ਹੈ ਨਹੀਂ, ਹਰ ਚੀਜ਼ ਨੂੰ ਐਂਟਰਟੇਨਮੈਂਟ ਦੇ ਤੌਰ ਤੇ ਲੈ ਰਹੇ
ਨੇ। ਜਿਸ ਵੇਲੇ ਖੈਰ ਤੁਹਾਡਾ ਜ਼ਮਾਨਾ ਸੀ 1984 ਤੋਂ ਤੁਸੀਂ ਦੇਖਣਾ ਸ਼ੁਰੂ ਕੀਤਾ, ਤੁਹਾਡੇ ਕੋਲ ਤਾਂ ਟੀਵੀ ਵਗੈਰਾ ਸੀਗੇ, ਲੇਕਿਨ 1980 ਦੀਆਂ ਓਲੰਪਿਕ ਦੇ ਵਿੱਚ ਜਾਂ ਉਸ ਦਿਨ ਜਿਹੜੀਆਂ ਪਹਿਲੀਆਂ ਓਲੰਪਿਕ ਦੇ ਵਿੱਚ ਉਦੋਂ ਟੀਵੀ ਤੇ ਗੇਮਾਂ ਨਹੀਂ ਦਿਖਾਈਆਂ ਜਾਂਦੀਆਂ ਸਨ, ਰੇਡੀਓ ਤੇ ਕਮੈਂਟਰੀ ਸੁਣੀ ਜਾਂਦੀ ਸੀ। ਮਤਲਬ ਤੁਹਾਡੇ ਕੋਲ ਕਮੈਂਟਰੀ ਦਾ ਇੱਕ ਥੋੜਾ ਜਿਹਾ ਨਮੂਨਾ ਹੈਗਾ, ਤੇ ਜੇ ਤੁਸੀਂ ਉਹ ਸੁਣਾ ਦੋ ਕਿ ਹਾਕੀ ਦੀ ਕਮੈਂਟਰੀ ਪਹਿਲਾਂ ਕਿੱਦਾਂ ਕੀਤੀ ਜਾਂਦੀ ਸੀ, ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਵੀ ਕੀਤਾ ਜਾ ਸਕਦਾ ਹੈ।
ਤੁਸੀਂ ਮੈਨੂੰ ਇੱਕ ਵਾਰੀ ਭੇਜੀ ਵੀ ਸੀ ਤੇ ਮੈਂ ਦੱਸ ਦਵਾਂ ਆਪਣੇ ਸਰੋਤਿਆਂ ਨੂੰ, ਮੈਂ ਡਾਟਾਬੇਸ ਚੋਂ ਲੱਭ ਰਿਹਾ ਕਿ ਇਹ ਜਸਦੇਵ ਸਿੰਘ ਜਿਹੜੇ ਪਿੱਛੇ ਜੇ ਅਕਾਲ ਚਲਾਣਾ ਕਰ ਗਏ ਨੇ, ਬੜੇ ਮਸ਼ਹੂਰ ਕਬੱਡੀ ਦੇ ਕਾਨੂੰ ਹਾਕੀ ਦੇ ਕਮੈਂਟੇਟਰ, ਹਰ ਖੇਡ ਦੇ ਕਮੈਂਟੇਟਰ ਹੋਏ ਨੇ। ਸ਼ਾਇਦ ਉਹ 15 ਅਗਸਤ ਦੀ ਜਿਹੜੀ ਪਰੇਡ ਹੈ ਉਹਦੀ ਵੀ ਕਮੈਂਟਰੀ ਕਰਦੇ ਹੁੰਦੇ ਸੀਗੇ, ਉਹਨਾਂ ਨੂੰ ਸੱਦਿਆ ਜਾਂਦਾ ਸੀ।
26 ਜਨਵਰੀ 15 ਅਗਸਤ ਜਿਹੜੀਆਂ ਇੱਦਾਂ ਦੀਆਂ, ਤੇ ਹਾਕੀ ਦੇ ਖਾਸ ਤੌਰ ਤੇ ਸਪੈਸ਼ਲਿਸਟ,
ਹਾਕੀ ਦੇ ਤਾਂ ਉਹ ਸਪੈਸ਼ਲਿਸਟ ਸਨ, ਤੇ ਉਹਨਾਂ ਨੂੰ ਨਾ ਓਲੰਪਿਕ ਦਾ ਹਾਈਐਸਟ ਆਰਡਰ ਵੀ ਮਿਲਿਆ ਆ, ਜਿਹੜਾ ਕਿ ਇਸ ਹਾਕੀ ਦੀ ਕਮੈਂਟਰੀ ਵਾਸਤੇ ਉਹਨੂੰ ਸੱਦਿਆ ਜਾਂਦਾ ਸੀ ਸਪੈਸ਼ਲ। ਤੇ ਮੈਨੂੰ ਯਾਦ ਹੈ ਅਸੀਂ ਵੀ ਵਿਵਿਧ ਭਾਰਤੀ ਤੇ ਉਹਨਾਂ ਦੀ ਮਤਲਬ ਬੜੀ ਡਿਮ ਜਿਹੀ ਸੁਣਦੀ ਹੁੰਦੀ ਸੀ, ਤੇ ਉਹ ਇੱਦਾਂ ਇੰਨਾ ਇੰਟਰਸਟਿੰਗ ਹੁੰਦਾ ਸੀ ਨਾ ਭਾਜੀ, ਵੀ ਰਹੇ ਰੱਬ ਦਾ ਨਾ, ਮਤਲਬ ਪਿਕਚਰ ਏ ਬੰਨ ਦਿੰਦੇ ਸੀ। ਟੀਵੀ ਨਾਲੋਂ ਜ਼ਿਆਦਾ ਵਧੀਆ ਹੁੰਦਾ ਸੀ, ਹੁਣ ਟੀਵੀ ਤੁਸੀਂ ਦੇਖੋ ਨਾਲ ਤੁਹਾਨੂੰ ਇੱਦਾਂ ਲੱਗਦਾ ਵੀ ਟੀਵੀ ਦੇ ਟੀਵੀ ਦੇਖ ਰਹੋਗੇ, ਉਦੋਂ ਲਿਆਓ ਚਾਹ ਲਿਆਓ, ਇਹ ਲਿਆਓ ਬਿਸਕੁਟ ਲਿਆ ਦੇ, ਅੱਛਾ ਆ ਫੋਨ ਤੇ ਵਟਸਐਪ ਤੇ ਕੀ ਚੱਲ ਰਿਹਾ, ਧਿਆਨ ਜਾਂਦਾ ਹੀ ਨਹੀਂ। ਪਰ ਮੈਨੂੰ ਯਾਦ ਹੈ ਜਦੋਂ ਅਸੀਂ ਉਹ ਕਮੈਂਟਰੀ ਸੁਣਦੇ ਸੀ ਨਾ ਰਾਤ ਨੂੰ ਕਿਤੇ ਵਿਵਿਧ ਭਾਰਤੀ ਦੇ ਉੱਤੇ, ਉਹ ਕੰਨ ਲਾ ਲਾ ਕੇ ਸੁਣਦੇ ਸੀ, ਉਹ ਗੋਲ ਕਰਾ ਕੇ ਮੁੜਦੇ ਹੁੰਦੇ ਸੀ।
ਅਮਨਦੀਪ ਬੇਵਤ ਭਾਰਤੀ ਨੇ ਕਮੈਂਟਰੀ ਆਉਂਦੀ ਸੀ, ਉਹ ਆਲ ਇੰਡੀਆ ਰੇਡੀਓ ਦੇ ਸਪੋਰਟ ਨੈਟਵਰਕ ਤੇ ਆਉਂਦੀ ਹੁੰਦੀ ਸੀ। ਬੇਵਤ ਭਾਰਤੀ, ਤੁਸੀਂ ਦੂਜੇ ਬੰਦੇ ਦੀ ਗੱਲ ਕਰ ਰਹੇ ਆ, ਜਿਹੜਾ ਬਿਨਾਕਾ
ਬਿਨਾਕਾ ਪੇਸ਼ ਕਰ ਰਹੇ, ਮਤਲਬ ਹਾਂ ਉਹ ਮਿਕਸ ਜਿਹਾ ਹੋ ਗਿਆ ਹੋਣਾ ਕਿਉਂਕਿ ਕਾਫੀ ਟਾਈਮ ਹੋ ਗਿਆ
ਤੇ ਮਿਕਸ ਅਪ ਕਰ ਲਿਆ।
ਹਾਂ, ਤੇ ਉਹ ਮਤਲਬ ਜਸਦੇਵ ਸਿੰਘ ਹੋਣੀ ਨਾ ਕਮੈਂਟਰੀ ਏਦਾਂ ਕਰਦੇ ਹੁੰਦੇ ਸੀ ਵੀ ਮਤਲਬ ਹੁਣ ਪੈ ਗੋਲ ਹੋ ਗਿਆ, ਰੌਲਾ ਵੀ ਹੁੰਦਾ ਸੀ, ਲਾਈਵ ਚੱਲਦਾ ਹੁੰਦਾ ਸੀ, ਤੇ ਮਤਲਬ ਗੋਲਾਂ ਦੇ ਵਿੱਚ ਹੀ ਚੱਲ ਜਾਂਦੇ ਹੁੰਦੇ ਸੀ, ਇੱਦਾਂ ਉਹ ਪਿਕਚਰ ਬੰਨ ਦਿੰਦੇ ਹੁੰਦੇ ਸੀ। ਤੇ ਮੈਂ ਇੱਕ ਨਾ ਸੈਂਪਲ ਤੁਹਾਨੂੰ ਸੁਣਾਉਣਾ ਹੈ ਕਿ ਕਿਸ ਤਰ੍ਹਾਂ ਅੱਗੇ ਕਮੈਂਟਰੀ ਚੱਲਦੀ ਹੁੰਦੀ ਸੀ, ਜ਼ਰਾ ਧਿਆਨ ਨਾਲ ਸੁਣਨਾ।
ਸਭੀ ਦਰਸ਼ਕ ਆਪਣੇ ਆਪਣੇ ਸਥਾਨੋਂ ਪਰ ਖੜੇ, ਕਰੀਬ 45,000 ਦਰਸ਼ਕ ਜਬਕਿ ਆਸਮਾਨ ਮੇਂ ਕਹੀਂ ਕਹੀਂ ਬਾਦਲ ਹੈ। ਮੈਲਵਿਲ ਡਿਵੈਲੋ ਨੇ ਮੁਝੇ ਬਤਾਇਆ ਕਿ 3 ਮਿੰਟ ਹੈ ਭਾਰਤੀ ਖਿਲਾੜੀਓਂ ਕੋ, 3 ਮਿੰਟ ਇਸ ਖੇਲ ਕੋ ਆਕ੍ਰਮਣ ਬਣਾਏ ਰੱਖਣਾ ਹੈ ਸਫਲਤਾ ਕੇ ਲੀਏ, ਔਰ ਇਸ ਬੀਚ ਸਕੂਪ ਕੀਆ ਇਸ ਬਹੁਤ ਖੂਬਸੂਰਤ ਅਸ਼ੋਕ ਨੇ, ਲੇਕਿਨ ਉਸੇ ਫਿਲਿਪ ਪਹੁੰਚੇ, ਉਸਸੇ ਪਹਿਲੇ ਹੀ ਵਹਾਂ ਆਬਸਟ੍ਰਕਸ਼ਨ ਔਰ ਯੇ ਫਾਉਲ ਵਹਾਂ ਪਾਕਿਸਤਾਨ ਕੇ ਲੈਫਟ ਬੈਕ ਕਾ ਨਹੀਂ, ਫਿਲਿਪਸ ਕਾ ਫਾਉਲ ਥਾ, ਫ੍ਰੀ ਹਿੱਟ ਮਿਲਾ ਪਾਕਿਸਤਾਨ ਕੋ, ਗੇਂਦ ਮਿਲ ਗਈ ਜ਼ਾਹਿਦ ਕੋ, ਜ਼ਾਹਿਦ ਤੇਜ਼ੀ ਸੇ ਭਾਰਤ ਕੇ ਹਾਫ ਮੇਂ ਦਾਏਂ ਫਲੈਂਕ ਮੇਂ ਆ ਗਏ ਹੈ, ਲੈਫਟ ਆਊਟ ਕੇ ਸਥਾਨ ਪਰ ਗੇਂਦ ਕੋ ਲੀਆ ਹੂਏ, ਉਨਕੇ ਸਾਥ ਲਗੇ ਹੂਏ ਵਰਿੰਦਰ, ਲੇਕਿਨ ਉਹ ਬਿਲਕੁਲ ਖੁਦ ਹੀ ਡ੍ਰਿਬਲ ਕਰਤੇ ਹੋਏ ਜ਼ਾਹਿਦ ਪਹੁੰਚ ਗਏ ਥੇ ਡੀ ਕੇ ਬਾਹਰ, ਔਰ ਅਸਲਮ ਵਹਾਂ ਪਰ ਥਾ, ਲੇਕਿਨ ਇਸ ਸੇ ਪਹਿਲੇ ਹੀ ਵਰਿੰਦਰ ਕਾ ਫਾਉਲ, ਔਰ ਯੇ ਖਤਰਨਾਕ ਕਸ਼ਣ, ਗੇਂਦ ਜਬਕਿ ਖੇਲ ਖਤਮ ਹੋਣੇ ਮੇਂ ਕੁਛ ਹੀ ਮਿੰਟ ਬਾਕੀ ਹੈ, ਪਾਕਿਸਤਾਨ ਕੋ ਭਾਰਤੀਏ ਡੀ ਕੇ ਬਾਹਰ ਦਾਈ ਤਰਫ ਫ੍ਰੀ ਹਿੱਟ ਮਿਲਾ, ਜੋ ਕਿ ਮਨਜ਼ੂਰ ਜੂਨੀਅਰ ਲਗਾਏਂਗੇ, ਭਾਰਤ ਕੀ ਰਕਸ਼ਕ ਪੰਕਤੀ ਕੀ ਪਰੀਕਸ਼ਾ ਹੈ ਇਸ ਸਮੇਂ, ਬਹੁਤ ਹੀ ਜ਼ੋਰਦਾਰ और इस बीच फ्री हिट रोका, बहुत खूबसूरत डेड स्टॉप, वरिंदर ने लंबा हिट जमाया गोल लाइन पर से, लेकिन अंपायर ने इशारा किया दोबारा उनका स्टिक्स का फाउल, और इस तरह पाकिस्तान के लिए जिंदगी का एक और मौका, जबकि खेल समाप्त होने में शायद दो मिनट और होंगे, फ्री हिट मिला। और इस बीच इस्लाहुद्दीन ने फिर कुछ कहा अपने खिलाड़ियों से, पाकिस्तानी खिलाड़ी, भारतीय रक्षक सभी डी के अंदर, मंजूर जूनियर ने गेंद रखी डी के बाहर, दो गज दाएं फ्लैंक में हिट किया इस्लाह की तरफ, और गेंद लगकर जाहिद की गेंद से भारत की बाईं तरफ की गोल लाइन से बाहर, और इस तरह से खतरा टल गया, भारत 2-1 से आगे कुआलालंपुर के इस मर्डेका स्टेडियम पर, जहां भारत ने जर्मनी को बीट हराकर और सेमीफाइनल में प्रवेश किया था। ये 16 अगस्त का हिट मिला है सुरजीत को, सुरजीत ने हिट किया, भारत 2-1 से आगे, अशोक ने गेंद को संभाला सेंटर हाफ के स्थान पर, थोड़ा बढ़े वो पाकिस्तान के हाफ में आए, गेंद को ड्रिबल करते हुए अशोक, जिसके लिए कि आरोप है कि वो स्वार्थी खेलता, आज मैं कहूंगा कि बहुत ही सुंदर फील्डिंग कर रहा है अपने विंगर्स को। इस बीच हरचरण गेंद को लें, गेंद को संभालिया वहां पे अब्बास ने गेंद पास दे दी अपने बैक राइट बैक के स्थान पर वहां पे मंजूर को, मंजूर ने गेंद बढ़ा दी है साथ ही खिलाड़ी सेंटर हाफ को, गेंद भारत के हाफ में आई मिडफील्ड में, जहां वरिंदर ने सुंदर क्रॉस पास लगाया, और इसके साथ ही गेंद मंजूर जूनियर को मिली, लेकिन उससे पहले कैरिड हो चुका था, पाकिस्तानी खिलाड़ी थे वहां पे। फ्री हिट असलम को, एक एक क्षण इस समय कीमती है जहां तक भारत का सवाल है, और गेंद भारत के डी में, शिवाजी बाबर दौड़े डी से पहले, लेकिन उससे पहले ही मुनव्वर ने गेंद क्लियर कर दी, गेंद मिली है बाएं फ्लैंक के अंदर लेफ्ट हाफ के स्थान पर इफ्तिखार को, इफ्तिखार ने पास दिया अख्तर रसूल को, अख्तर रसूल ने फिर इफ्तिखार को, इफ्तिखार ने जाहिद को, जाहिद बहुत खतरनाक खिलाड़ी, उन्होंने लेफ्ट आउट के स्थान पर मंजूर जूनियर को दे दिया, जो सेंटर फॉरवर्ड असलम ने इंटरसेप्ट किया, असलम ने गेंद छीन ली मंजूर जूनियर से, लेकिन असलम का फाउल लिया अंपायर ने, और यह फ्री हिट 25 गज की लाइन पर दाएं फ्लैंक में मिला पाकिस्तान के इफ्तिखार को, जिन्होंने हिट लगाया पास दिया अख्तर रसूल को, अख्तर रसूल ने, और गेंद भारत के डी में बाएं तरफ, जहां पे चौकर ने वहां पे पहुंच गया अब्बास, भारतीय डी में, और उन्होंने सेंटर की, लेकिन उससे पहले सुरजीत ने खूबसूरती से अजीत पाल ने गेंद अपने डी में से बाहर कर दी फ्लैंक में, और यह खेल खत्म, भारत 2-1 से जीत गया, भारत विश्व हॉकी चैंपियन है। और यह समाचार मैं मेलविल डिमेलो के साथ आपको कुआलालंपुर से देता हूं 2-1 से, और अब मेलविल डिमेलो, इंडिया विन।
हां जी भाजी, क्या बात है ये?
हां जी अमरीप, इतने दो तीन गल्ला मैं दसना चाहना थानू कि ये मैच विश्व कप 1975 ਵਿੱਚ ਜਿਹੜਾ ਖੇਡਿਆ ਗਿਆ ਸੀ ਭਾਰਤ ਤੇ ਪਾਕਿਸਤਾਨ ਦੀਆਂ ਟੀਮਾਂ ਦੇ ਦਰਮਿਆਨ ਉਹਦੀ ਕਮੈਂਟਰੀ ਸੀ, ਅਤੇ 15 ਮਾਰਚ 1975 ਨੂੰ ਖੇਡਿਆ ਗਿਆ ਸੀ 3 ਵਜੇ ਤੋਂ ਬਾਅਦ ਭਾਰਤ ਦੇ ਸਮੇਂ ਦੇ ਅਨੁਸਾਰ, ਤੇ ਅਸੀਂ ਉਸ ਵੇਲੇ ਇਸ ਨੂੰ ਲਾਈਵ ਦੇਖਿਆ ਸੀ, ਤੇ ਮੈਲਬਲ ਡਿਮੈਲੋ ਜਿਹਦੀ ਗੱਲ ਕਰ ਰਹੇ ਆ ਜਸਦੇਵ ਸਿੰਘ, ਉਹ ਉਹੀ ਕਮੈਂਟੇਟਰ ਆ ਜਿਹਨੇ 1948 ਦੇ ਵਿੱਚ ਗਾਂਧੀ ਜੀ ਦੀ ਹੱਤਿਆ ਹੋਈ ਸੀ ਉਹ ਜਿਹੜੀ ਕਲਾਸਿਕ ਕਮੈਂਟਰੀ ਕੀਤੀ ਸੀ ਉਹ ਮੈਲਬਲ ਡਿਮੈਲੋ ਨੇ ਕੀਤੀ ਸੀ ਦਿੱਲੀ ਦੇ ਰਾਜਪਥ ਤੋਂ, ਉਹ ਹੀ ਕਮੈਂਟਰੀ ਕਰ ਰਿਹਾ ਸੀ ਇਸ ਮੈਚ ਦੇ ਵਿੱਚ ਇੰਗਲਿਸ਼ ਦੇ ਵਿੱਚ। ਜੀਵਨਦੀਪ, ਕਾਫੀ ਰੋਚਕ ਕਿਸ਼ਾਨ ਸੀ, ਸਾਨੂੰ ਭੁੱਲਦੇ ਨਹੀਂ ਹੈ ਪਲ, ਹਮੇਸ਼ਾ ਜ਼ਿੰਦਗੀ ਦੇ ਵਿੱਚ ਇਹ ਯਾਦ ਰਹਿਣਗੇ ਜਦੋਂ 1975 ਵਿੱਚ ਭਾਰਤ ਨੇ ਵਿਸ਼ਵ ਕੱਪ ਜਿੱਤਿਆ ਸੀ ਪਹਿਲੀ ਵਾਰ, ਤੇ ਉਹ ਤੋਂ ਬਾਅਦ ਭਾਰਤ ਨੇ ਕਦੇ ਵੀ ਵਿਸ਼ਵ ਕੱਪ ਨਹੀਂ ਜਿੱਤਿਆ। 1975 ਵਿੱਚ ਜਿੱਤਿਆ, 1971 ਵਿੱਚ ਵਿਸ਼ਵ ਕੱਪ ਸ਼ੁਰੂ ਹੋਇਆ ਸੀ, ਭਾਰਤ ਤੀਜੇ ਸਥਾਨ 'ਤੇ ਰਿਹਾ ਸੀ, 1973 ਵਿੱਚ ਭਾਰਤ ਵਿਸ਼ਵ ਕੱਪ ਦੇ ਦੂਜੇ ਸਥਾਨ 'ਤੇ ਰਿਹਾ, ਅਤੇ 1975 ਵਿੱਚ ਜਦੋਂ ਵਿਸ਼ਵ ਕੱਪ ਹੋਇਆ ਭਾਰਤ ਨੇ ਜਿੱਤਿਆ ਸੀ, ਉਸ ਤੋਂ ਬਾਅਦ ਭਾਰਤ ਕਦੇ ਵੀ ਵਿਸ਼ਵ ਕੱਪ ਨਹੀਂ ਜਿੱਤਿਆ, ਅਤੇ ਲਾਸਟ ਟਾਈਮ 1980 ਵਿੱਚ ਭਾਰਤ ਨੇ ਓਲੰਪਿਕ ਵਿੱਚ ਸੋਨੇ ਦਾ ਤਮਗਾ ਜਿੱਤਿਆ ਸੀ, ਉਹ ਤੋਂ ਬਾਅਦ ਕਦੇ ਵੀ ਹੋਰ ਨਹੀਂ ਜਿੱਤ ਸਕਿਆ। ਜੀ ਮਨਦੀਪ
ਭਾਜੀ, ਤੁਸੀਂ ਇੱਕ ਦੱਸਦੇ ਹੁੰਦੇ ਸੀ, ਕਹਿੰਦੇ 1968 ਤੋਂ ਲੈ ਕੇ 1980 ਤੱਕ ਕੁਝ ਸਿਮਿਲੈਰਿਟੀਜ਼ ਹੈ 4-5 ਓਲੰਪਿਕਸ ਦੇ ਵਿੱਚ, ਉਹ ਕਿਹੜੀਆਂ ਨੇ?
ਹਾਂਜੀ ਹਾਂਜੀ, 1968 ਤੋਂ ਲੈ ਕੇ 1980 ਤੱਕ ਜਿੰਨੀਆਂ ਵੀ ਓਲੰਪਿਕਸ ਗੇਮ ਹੋਈਆਂ, ਮੈਂ ਤੁਹਾਨੂੰ ਉਹਨਾਂ ਦੇ ਨਾਂ ਸ਼ਹਿਰਾਂ ਦੇ ਨਾਂ ਦੱਸਦਾ ਕਿੱਥੇ ਕਿੱਥੇ ਹੋਈਆਂ। 1968 ਦੇ ਵਿੱਚ ਮੈਕਸੀਕੋ ਓਲੰਪਿਕ ਹੋਈਆਂ, 1972 ਦੇ ਵਿੱਚ ਮਿਊਨਿਖ ਓਲੰਪਿਕ ਹੋਈਆਂ, 1974 ਦੇ ਵਿੱਚ ਮੌਂਟਰੀਅਲ ਵਿੱਚ ਓਲੰਪਿਕਸ ਹੋਈਆਂ, ਤੇ 1980 ਦੇ ਵਿੱਚ ਮਾਸਕੋ ਦੇ ਵਿੱਚ ਓਲੰਪਿਕਸ ਗੇਮ ਹੋਈਆਂ, ਤੇ ਉਹਨਾਂ 'ਚੋਂ ਕਾਮਨ ਚੀਜ਼ ਕਿਹੜੀ ਆ ਮਨਦੀਪ, ਤੁਸੀਂ ਦੱਸੋ ਤਾਂ ਮੈਨੂੰ।
ਮੈਨੂੰ ਨੀ ਹੁਣ ਪਤਾ, ਕਾਮਨ ਇਹ ਹੈ ਕਿ ਆਪਾਂ ਕੋਈ ਮੈਡਲ ਨੀ ਜਿੱਤਿਆ।
ਨਹੀਂ ਨਹੀਂ ਅਮਨਦੀਪ, ਜਿੰਨੇ ਵੀ ਸ਼ਹਿਰ ਆ ਨਾ, ਜਿੰਨੇ ਵੀ ਸ਼ਹਿਰਾਂ ਵਿੱਚ ਇਹ ਓਲੰਪਿਕਸ ਹੋਈਆਂ, ਉਹ ਲੈਟਰ ਐਮ ਲੈਟਰ ਤੋਂ ਸ਼ੁਰੂ ਹੁੰਦੇ ਆ, ਮੈਕਸੀਕੋ, ਮਿਊਨਿਖ, ਮੌਂਟਰੀਅਲ ਤੇ ਮਾਸਕੋ।
ਇੰਡੀਅਨ ਲਿੰਕ ਰੇਡੀਓ ਨੀ ਸੀ ਹੁੰਦਾ, ਮੈਨੂੰ ਲੱਗਦਾ ਤੁਸੀਂ ਗਏ ਸੀ ਉੱਥੇ, ਮੈਨੂੰ ਪਤਾ ਲੱਗਾ ਸੀਗਾ।
ਨਹੀਂ ਕਰਦੇ ਸੀ ਥੋੜੇ ਥੋੜੇ, ਕਦੇ ਕਦੇ ਕਰ ਲੈਂਦੇ ਸੀ ਕਮੈਂਟਰੀ ਹਿੰਦੀ ਵਿੱਚ ਕਦੇ ਕਦੇ। ਸਾਡੇ ਇੱਕ ਬਹੁਤ ਵਧੀਆ ਕਮੈਂਟੇਟਰ ਜਿਹੜੇ ਕਿ ਜਿਹਨਾਂ ਨੇ ਹਿੰਦੀ ਵਿੱਚ ਕਮੈਂਟਰੀ ਸ਼ੁਰੂ ਕੀਤੀ ਸੀ ਕ੍ਰਿਕਟ ਦੀ, ਸੁਸ਼ੀਲ ਕੁਮਾਰ ਦੋਸ਼ੀ, ਉਹ ਬਹੁਤ ਵਧੀਆ ਕਮੈਂਟੇਟਰ ਆ। ਕਿਸ ਵੇਲੇ ਉਹਨਾਂ ਦੀ ਇੰਟਰਵਿਊ ਵੀ ਹਰਮਨ ਰੇਡੀਓ ਤੇ ਕਰਾਵਾਂਗੇ, ਤੇ ਉਹਨਾਂ ਦੀ ਕਮੈਂਟਰੀ ਵੀ ਤੁਹਾਨੂੰ ਕਿਸੇ ਵੇਲੇ ਸੁਣਾਵਾਂਗੇ। ਥੋੜੇ ਬਹੁਤ ਸ਼ੌਕ ਇਹਦੇ ਫੀਲਡ ਵਿੱਚ ਰੱਖਦੇ ਆ ਮਨਦੀਪ ਹਿੰਦੀ ਵਿੱਚ ਕਰਨ ਲਈ।
ਮੈਨੂੰ ਪਤਾ ਇੱਥੇ ਉਹਨਾਂ ਦੇ ਜਿਹੜੇ ਆਪਣੇ ਇੰਡੀਅਨ ਲਿੰਕ ਦੇ ਓਨਰ ਹੈ ਨਾ ਪਵਨ ਲੁਥਰਾ ਆਪਣੇ ਮਿੱਤਰ ਨੇ ਉਹ, ਅਤੇ ਉਹ ਵੀ ਦੱਸਦੇ ਸੀ ਕਹਿੰਦੇ ਅਸੀਂ ਸ਼ੁਰੂ ਕੀਤੀ ਸੀ ਉਦੋਂ ਇੰਡੀਅਨ ਲਿੰਕ 'ਤੇ, ਕਿਉਂਕਿ ਹਿੰਦੀ ਇੰਗਲਿਸ਼ 'ਚ ਤਾਂ ਆਉਂਦੀ ਹੁੰਦੀ ਸੀ ਕਮੈਂਟਰੀ, ਅਤੇ ਰੇਡੀਓ 'ਤੇ ਉਹਨੇ ਕੀਤੀ ਸੀ ਕੰਮਾਂਕਾਰਾਂ ਵਾਸਤੇ, ਅਤੇ ਮੈਂ ਵੀ ਸੁਣੀ
ਉਸ ਜ਼ਮਾਨੇ ਦੇ ਵਿੱਚ ਅਮਨਦੀਪ। ਉਸ ਜ਼ਮਾਨੇ ਦੇ ਵਿੱਚ ਇਲੈਕਟ੍ਰੋਨਿਕ ਮੀਡੀਆ ਹੁੰਦਾ ਨਹੀਂ ਸੀ, 2003 ਤੋਂ ਲੈ ਕੇ 2008-09 ਤੱਕ ਉਦੋਂ ਜਿਹੜੇ ਲੋਕਲ ਰੇਡੀਓ ਹੁੰਦੇ ਸੀ ਨਾ ਉਹੀ ਟੀਵੀ ਤੋਂ ਦੇਖ ਕੇ ਕਮੈਂਟਰੀ ਕਰਦੇ ਹੁੰਦੇ ਸੀ, ਉਹ 'ਚ ਕਾਫ਼ੀ ਲੁਤਫ ਅੰਦਾਜ਼ ਹੁੰਦੇ ਸੀ ਲੋਕ ਸੁਣ ਕੇ ਉਹ। ਅੱਜ ਕੱਲ੍ਹ ਤਾਂ ਤੁਹਾਨੂੰ ਜਿਹੜੀ ਕਮੈਂਟਰੀ ਆ ਬਹੁਤ ਜ਼ਿਆਦਾ ਪ੍ਰਾਈਵੇਟ ਚੈਨਲ ਤੋਂ ਮਿਲ ਜਾਂਦੀ ਆ, ਲੋਕ ਘਰਾਂ ਤੋਂ ਕਮੈਂਟਰੀ ਅੱਜ ਕੱਲ੍ਹ ਕਰ ਰਹੇ ਆ, ਅਤੇ ਉਹ ਜ਼ਿਆਦਾ ਤੌਰ 'ਤੇ ਲੋਕ ਅੱਜ ਕੱਲ੍ਹ ਟੀਵੀ 'ਤੇ ਦੇਖ ਲੈਂਦੇ ਆ ਕਿਉਂਕਿ ਦੇਖਣ ਵਿੱਚ ਜ਼ਿਆਦਾ ਕਈ ਵਾਰੀ ਰੌਚਕਤਾ ਹੁੰਦੀ ਆ। ਅਤੇ ਤੁਸੀਂ ਦੇਖੋ ਕਿ ਅੱਜ ਤੁਸੀਂ ਮੋਬਾਈਲ ਫੋਨ 'ਤੇ ਜਿੰਨੀਆਂ ਵੀ ਗੇਮ ਆ ਤੁਸੀਂ ਸਾਰੀਆਂ ਦੇਖ ਸਕਦੇ ਆ, ਅਤੇ ਰੇਡੀਓ ਕਮੈਂਟਰੀ ਦੀ ਖੈਰ ਤਾਂ ਆਪਣੇ ਅਲੱਗ ਹੀ ਵਿਲੱਖਣਤਾ ਹੁੰਦੀ ਆ, ਉਹਦੀ ਇੰਪੋਰਟੈਂਸ ਹੁੰਦੀ ਆ ਅਤੇ ਵਿਲੱਖਣਤਾ, ਤੇ ਜਿਹੜੀ ਟੀਵੀ ਤੇ ਵੈਸੇ ਆਪਣਾ ਅਲੱਗ ਹੀ ਮਜ਼ਾ ਹੁੰਦਾ। ਚਲੋ ਇਹ ਤਾਂ ਸਮੇਂ ਸਮੇਂ ਦੀ ਗੱਲ ਹੁੰਦੀ ਹੈ।
ਜਿਸ ਹਿਸਾਬ ਨਾਲ ਤੁਸੀਂ ਸ਼ਬਦ ਮਿਸ ਕਰ ਰਹੇ ਹੋ, ਮੈਨੂੰ ਤਾਂ ਲੱਗਦਾ ਤੁਹਾਡੀ ਪੰਜਾਬੀ ਦੇ ਵੀ ਥੋੜਾ ਥੋੜਾ ਅਸਰ ਪੈ ਰਿਹਾ ਹੈ ਉਰਦੂ ਦੇ ਨਾਲ ਨਾਲ।
ਨਹੀਂ ਪੰਜਾਬੀ ਤੇ ਨਹੀਂ ਅਸਰ ਪੈ ਰਿਹਾ ਅਮਨਦੀਪ, ਜਿਸ ਵੇਲੇ ਬੰਦਾ ਥੋੜਾ ਜਿਹਾ ਸਿਆਣਾ ਹੋਣ ਲੱਗ ਪਏ ਨਾ ਏਜ ਦੇ ਲਿਹਾਜ਼ ਦੇ ਨਾਲ, ਉਹਦੀ ਜਿਹੜੀ ਜ਼ਬਾਨ ਆ ਉਹਦੇ ਵਿੱਚ ਵੀ ਕਾਫੀ ਸਲਿਪਿੰਗ ਐਟੀਟਿਊਡ ਆ ਜਾਂਦਾ ਆ।
ਨਰਿੰਦਰ ਠੌਰ ਨੇ ਵੀ ਇਹੀ ਗੱਲ ਕਹੀ ਆ, ਕਹਿੰਦੇ ਸਤਿ ਸ੍ਰੀ ਅਕਾਲ, ਕਹਿੰਦੇ ਵੀ ਆਹ ਸਵਾਲ ਦਾ ਜਵਾਬ ਨਾਲ ਜੋ ਮੌਜੂਦਾ ਲੋਕਡਾਊਨ ਕਾਰਨ ਸਾਡੇ ਸੈਂਸਰ ਤੇ ਕਿੰਨਾ ਕੁ ਫਰਕ ਪਵੇਗਾ, ਸੈਂਸਰ ਤੇ ਮੈਥੋਂ ਸੈਂਸਰ ਮੇਰੇ ਮੂੰਹ ਚੋਂ ਅੰਗਰੇਜ਼ੀ ਖਰਾਬ ਹੋਈ ਭਾਜੀ ਅੱਜ ਮੌਸਮ।
ਤੁਸੀਂ ਵੀ ਹੁਣ 50 ਤੋਂ ਉੱਪਰ ਮੈਨੂੰ ਜਾਣ ਵਾਲੇ ਆ,
ਜਾਣ ਵਾਲੇ ਪਰ ਗਏ ਨੀ ਨਾ ਹਜੇ
50 ਤੋਂ ਉੱਪਰ।
ਤੇ ਪਿਛਲੇ ਐਤਵਾਰ ਪ੍ਰੋਗਰਾਮ ਨਹੀਂ ਸੀ ਹੋਇਆ ਕਿਉਂਕਿ ਬਿਜਲੀ ਚਲੇ ਗਈ ਸੀ ਸਾਡੇ, ਹਨੇਰੀ ਆ ਗਈ ਸੀ ਤੇ ਸਾਰੇ ਏਰੀਏ 'ਚ ਖੰਭੇ ਡਿੱਗ ਪਏ ਸੀ। ਤੇ ਲੋਕਡਾਊਨ ਦਾ ਸੈਂਸਸ 'ਤੇ ਕੋਈ ਫਰਕ ਨਹੀਂ ਪਏਗਾ, ਕਿਉਂਕਿ ਅਸਲ ਦੇ ਵਿੱਚ ਉਹ ਕਹਿੰਦੇ ਆ ਵੀ ਜਿਹੜਾ ਬੰਦਾ ਉਹ ਘਰ ਜਿੰਨੇ ਹੈਗੇ ਉਹੀ ਭਰਨਾ ਆ, ਫਿਰ ਘਰੇ ਜਿੰਨੇ ਵੀ ਬੰਦੇ ਹੋਣ, ਸੋ ਕੋਈ ਫਰਕ ਨਹੀਂ ਪੈਣਾ ਸੈਂਸਸ ਦੇ ਉੱਤੇ। ਇਹਦੇ ਬਾਰੇ ਆਪਾਂ ਗੱਲ ਕਰਾਂਗੇ ਥੋੜ੍ਹੀ ਜਿਹੀ ਹੋਰ, ਅਤੇ ਮੈਨੂੰ ਲੱਗਦਾ ਅਮਰੀਕ ਭਾਅ ਜੀ ਆਪਾਂ ਇੱਕ ਛੋਟੀ ਜਿਹੀ ਬ੍ਰੇਕ ਲਈਏ, ਅਤੇ ਬ੍ਰੇਕ ਤੋਂ ਉਸ ਪਾਰ ਫਿਰ ਨਾ ਇੱਕ ਦੋ ਹੋਰ ਮੁੱਦੇ ਨੇ ਉਹਨਾਂ 'ਤੇ ਆਪਾਂ ਗੱਲ ਕਰਨੀ ਆ। ਸੋ ਸਰੋਤੇ ਸਾਡੇ ਸਪੋਂਸਰ ਜਿਹੜੇ ਸਾਨੂੰ ਪ੍ਰੋਗਰਾਮ ਨੂੰ ਸਪੋਰਟ ਕਰਦੇ ਨੇ, ਔਰ ਕਾਫੀ ਸਾਡੇ ਲੋਕਲ ਬਿਜ਼ਨੈਸਿਸ ਨੇ ਉਹਨਾਂ ਨੂੰ ਵੀ ਸਪੋਰਟ ਕਰੋ। ਸੋ ਮਿਲਦੇ ਹਾਂ ਬ੍ਰੇਕ ਤੋਂ ਬਾਅਦ।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ, ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263484। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410।
ਉਹ ਬਤੀਜ ਘਰੇ ਹੀ ਆ, ਆਜੋ ਤਾਇਆ ਜੀ ਲੰਘਿਆ। ਉਹ ਬਤੀਜ ਤੇਰਾ ਤਾਂ ਘਰ ਹੀ ਬੜਾ ਸਜਾਇਆ ਪਿਆ, ਬੜਾ ਵਧੀਆ ਰੰਗ ਕੀਤਾ ਬਾਈ, ਬਾਹਰ ਟੈਲਾਂ ਵੀ ਚਮਕਾਈਆਂ ਪਈਆਂ, ਨਵਾਂ ਲਿਆ ਕਰੋ। ਨਹੀਂ ਤਾਇਆ ਜੀ, ਮੈਂ ਘਰ ਪੁਰਾਣੇ ਨੂੰ ਰੈਨੋਵੇਟ ਕਰਵਾਇਆ ਆਪਣੇ ਮੈਲਬੋਰਨ ਵਾਲੇ PSD ਰੈਨੋਵੇਸ਼ਨ ਤੋਂ। PSD ਰੈਨੋਵੇਸ਼ਨ? ਜੀ ਹਾਂ, PSD ਰੈਨੋਵੇਸ਼ਨ, ਜਿਨ੍ਹਾਂ ਕੋਲ ਨੇ ਬੈਸਟ ਕਾਰਪੇਂਟਰਸ, ਪੇਂਟਰਸ, ਪਲੰਬਰਸ, ਇਲੈਕਟ੍ਰੀਸ਼ੀਅਨ, ਟਾਇਲਰ, ਨਾਲ ਹੀ ਨਾਲ ਪਲਸਟਰਡ, ਫੈਂਸਿੰਗ, ਕਾਰਪੇਟ ਐਂਡ ਰੂਫਿੰਗ ਵੀ ਕਰਦੇ ਨੇ। ਵਾਹ ਵਾਹ ਵਾਹ। ਜੀ ਹਾਂ, ਘਰ ਚ ਕਿਸੇ ਵੀ ਤਰ੍ਹਾਂ ਦੀ ਰੈਨੋਵੇਸ਼ਨ ਲਈ ਕਾਲ ਕਰੋ ਪਰਵਿੰਦਰ ਸਿੰਘ ਹੋਰਾਂ ਨੂੰ 04253-51100 ਤੇ। PSD ਰੈਨੋਵੇਸ਼ਨ, ਮੈਲਬੋਰਨ।
10 ਤੋਂ 15 ਸਾਲ ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬੋਰਨ ਵਿੱਚ, ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬੋਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫੋਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿੱਚ, अपनी सेवावां दे रहे ने। फेस टू फेस IELTS प्रिपरेशन क्लासेस तो इलावा तुसी ऑनलाइन PTE क्लासेस भी लगा सकते हो। वधेरी जानकारी लई कॉल करो समिता शर्मा 0404-527-518 या विजिट करो www.lakshyaenglish.com.au। We provide the best strategies and tricks to assist you in achieving your desired score. Lakshya IELTS Coaching Institute, 28 Chatter Road, Reservoir, Victoria.
ਉਹ ਆ ਗਿਆ ਤੁਹਾਡਾ ਤਾਇਆ ਆਸਟ੍ਰੇਲੀਆ ਦੇ ਬ੍ਰਿਸਬੇਨ ਚੋਂ। ਉਹ ਆਜੋ ਤਾਇਆ ਜੀ, ਵੈਲਕਮ। ਤਾਇਆ ਅੱਜ ਰਾਤ ਤਾਂ ਸਾਡੇ ਕੋਲ ਹੀ ਰਹਿਣਾ ਪਊ ਤੁਹਾਨੂੰ। ਉਹ ਮੈਂ ਆ ਤਾਂ ਗਿਆ, ਮੈਨੂੰ ਤਾਂ ਨੀਂਦ ਇੰਡੀਆ ਵਾਲੇ ਗੱਦੇ ਤੇ ਆਉਂਦੀ ਆ। ਇੱਥੋਂ ਕਿੱਥੋਂ ਮਿਲੂ ਇੰਡੀਆ ਵਾਲੇ ਗੱਦੇ? ਲਓ ਤਾਇਆ, ਆਪਾਂ ਲੈ ਆਉਂਦੇ ਇੰਡੀਆ ਵਾਲੇ ਗੱਦੇ ਪੰਜਾਬੀ ਫਰਨੀਚਰ ਤੋਂ। ਪੰਜਾਬੀ ਫਰਨੀਚਰ? ਜੀ ਹਾਂ, ਪੰਜਾਬੀ ਫਰਨੀਚਰ ਇੱਥੋਂ ਮਿਲਦਾ। ਸਾਰਾ ਇੰਡੀਅਨ ਫਰਨੀਚਰ ਜੋ ਵੀ ਤੁਹਾਨੂੰ ਚਾਹੀਦਾ ਸਭ ਇੱਥੋਂ ਮਿਲੂ। ਮੰਜੇ, ਧਾਰਮਿਕ ਫੋਟੋਆਂ, ਚਾਦਰਾਂ, ਸਾਈਕਲ, ਚੁੱਲ੍ਹੇ, ਦਾਤੀਆਂ, ਰੰਬੇ, ਕਈ ਸਭ ਕੁਝ ਇੱਥੋਂ ਮਿਲੂ ਤਾਇਆ ਜੀ। ਲਾਇਆ ਤਾਂ ਤੂੰ ਮੇਰੀ ਟੈਨਸ਼ਨ ਹੀ ਦੂਰ ਕਰਤੀ। ਨਾਲੇ ਤੇਰੀ ਤਾਈ ਕਹਿੰਦੀ ਸੀ ਵੀ ਪਤਾ ਕਰੀ ਇੰਡੀਅਨ ਬੁਕਸ ਬਿਡ ਦਾ, ਉਹਨੂੰ ਵਾਲਾ ਫਿਕਰ ਲੱਗਾ ਰਹਿੰਦਾ ਲੀੜੇ ਲੱਤੇ ਸਾਂਭਣ ਦਾ। ਲਿਆ ਫਿਰ ਪਤਾ ਲਿਖਾ ਫਿਰ ਪੰਜਾਬੀ ਫਰਨੀਚਰ ਦਾ। ਲਿਖੋ ਫਿਰ 2A 130 ਕਿੰਗਸਟਨ ਰੋਡ, ਅੰਡਰਵੁੱਡ, ਬ੍ਰਿਸਬੇਨ। ਆ ਕਾਲ ਕਰ ਲਿਓ ਤਾਇਆ ਜੀ 0404-000-536 ਤੇ। ਵੈਬਸਾਈਟ ਹੈ ਜੀ punjabifurniture.com.au। ਨਵੀਂ ਅਪਡੇਸ਼ਨ ਦੇ ਲਈ ਫਾਲੋ ਕਰੋ ਫੇਸਬੁੱਕ ਪੇਜ ਨੂੰ @ ਪੰਜਾਬੀ ਫਰਨੀਚਰ।
ਆਪਣੇ ਕਰੀਅਰ ਨੂੰ ਨਵੀਆਂ ਉਚਾਈਆਂ ਦੇਣ ਦੇ ਲਈ ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ। ਘੱਟ ਸਮੇਂ ਚ ਸਕਿੱਲਫੁਲ ਐਜੂਕੇਸ਼ਨ ਹਾਸਲ ਕਰੋ ਗ੍ਰਿਫਿਨ ਕਾਲਜ। ਇੱਥੇ ਸਟੂਡੈਂਟਸ ਨੂੰ ਦਿੱਤਾ ਜਾਂਦਾ ਹੈ ਹੈਲਦੀ ਤੇ ਹਾਰਮੋਨੀਅਸ ਸਟੱਡੀਇੰਗ ਐਨਵਾਇਰਮੈਂਟ, ਲੇਟੈਸਟ ਟੈਕਨੋਲੋਜੀ, ਆਨਲਾਈਨ ਸਟੱਡੀ ਤੇ ਅਫੋਰਡੇਬਲ ਫੀਸ, ਕੁਆਲੀਫਾਈਡ ਟ੍ਰੇਨਰਸ, ਸਟੂਡੈਂਟ ਸਪੋਰਟ ਸਰਵਿਸਿਜ਼। ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ, L1 30 ਹਰਸ਼ਲ ਸਟਰੀਟ, ਬ੍ਰਿਸਬੇਨ, QLD 4000, ਬ੍ਰਿਸਬੇਨ ਦੇ ਐਜੂਕੇਸ਼ਨ ਤੇ ਸ਼ਾਪਿੰਗ ਹੱਬ ਦੇ ਬਿਲਕੁਲ ਵਿੱਚ। ਫਾਰ ਮੋਰ ਇਨਫੋਰਮੇਸ਼ਨ ਕਾਲ 617-3106-5394।
ਇਸ ਪ੍ਰੋਗਰਾਮ ਨੂੰ ਸਪਾਂਸਰ ਕਰ ਰਹੇ ਨੇ ਬ੍ਰਿਸਬੇਨ ਤੋਂ ਪਰਮਜੀਤ ਸਿੰਘ ਧਾਲੀਵਾਲ।
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ। ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ
ਦਿਲ ਵਾਲੀ ਗੱਲ
ਜੀ। ਵੀਕਐਂਡ ਵੀ ਚੱਲ ਰਿਹਾ ਤੇ ਦਿਲ ਵਾਲੀਆਂ ਗੱਲਾਂ ਵੀ ਚੱਲ ਰਹੀਆਂ ਨੇ। ਤੁਹਾਡਾ ਸਵਾਗਤ ਹੈ ਜੀ ਆਇਆਂ ਨੂੰ ਸਾਰਿਆਂ ਦਾ, ਜਿਹੜੇ ਹੁਣੇ ਹੁਣੇ ਸਾਡੇ ਨਾਲ ਜੁੜੇ ਨੇ। ਤਾਂ ਅਮਰੀਕ ਭਾਜੀ ਵੀ ਸਾਡੇ ਨਾਲ ਜੁੜੇ। ਭਾਜੀ, ਇੱਕ ਤੁਹਾਡੇ ਸਿਡਨੀ ਦੇ ਵਿੱਚ ਰੌਲਾ ਪੈ ਰਿਹਾ ਆ। GS ਚਾਹਲ ਹੁਣੀ ਮੈਸੇਜ ਵੀ ਭੇਜਿਆ ਸੀ ਕਿ ਇੱਕ ਡਾਕਟਰ ਹੈ ਸਿਡਨੀ ਦੇ ਸਾਊਥ ਵੈਸਟ ਦੇ ਵਿੱਚ, ਜਿਹੜਾ ਕਿ $250 ਲੈ ਰਿਹਾ ਆ ਆਪਣੇ ਕਲੀਨਿਕ ਦੇ ਵਿੱਚ, ਜੇ ਉਹਨੇ ਫਾਈਜ਼ਰ ਦਾ ਟੀਕਾ ਲਾਉਣਾ ਆ, ਮਤਲਬ ਕਿਸੇ ਨੇ ਲਵਾਉਣਾ ਆ, ਅਤੇ ਇਸ ਦਾ ਵਿਰੋਧ ਵੀ ਹੋ ਰਿਹਾ ਆ, ਕੀ ਇਹ ਸੱਚ ਹੈ?
ਮਤਲਬ ਪਤਾ ਨਹੀਂ ਹੁਣ ਇਹਦੀ ਗਹਿਰਾਈ ਤੱਕ ਤਾਂ ਨਹੀਂ ਗਏ, ਲੇਕਿਨ ਨਿਊਜ਼ ਸੁਣੀਆਂ ਆ, ਇੱਧਰ ਉੱਧਰ ਗੱਲਾਂ ਹੋ ਰਹੀਆਂ ਕਿ ਏਦਾਂ ਹੋ ਰਿਹਾ ਆ, ਪਰ ਜਦੋਂ ਤੱਕ ਤੁਹਾਨੂੰ ਕੋਈ ਪੁਖਤਾ ਸਬੂਤ ਨਾ ਹੋਵੇ, ਕੋਈ ਤੁਹਾਡੇ ਕੋਲ ਸੋਲਿਡ, ਤੁਸੀਂ ਕੁਛ ਕਹਿ ਨਹੀਂ ਸਕਦੇ। ਲੇਕਿਨ ਏਦਾਂ ਗੱਲ ਉੜਦੀ ਸੁਣਾਈ ਦਿੱਤੀ ਆ
ਜੀ। ਇਹ ਵੈਸੇ ਇੰਡੀਆ ਵਾਲਾ ਹੀ ਕੰਮ ਸ਼ੁਰੂ ਹੋਇਆ ਵੀ ਬਲੈਕ ਜਿਹੜੀ ਕਰਦੇ ਆ, ਪਰ ਵੈਸੇ ਗੌਰਮੈਂਟ ਦਾ ਇਹ ਕਹਿਣਾ ਹੈ ਕਿ ਫ੍ਰੀ ਆ ਟੀਕਾ, ਜਿਹੜਾ ਫਾਈਜ਼ਰ ਦਾ ਹੋਵੇ, ਐਸਟਰਾਜ਼ੈਨਿਕ ਦਾ ਹੋਵੇ, ਉਹ ਗੌਰਮੈਂਟ ਨੇ ਪੇ ਕੀਤੇ ਹੋਏ ਆ ਟੀਕੇ ਵਾਸਤੇ ਪੈਸੇ ਸਾਰੇ, ਅਤੇ ਉਹ ਮੈਡੀਕੇਅਰ ਕਵਰ ਕਰ ਰਹੀ ਹੈ ਉਹਨੂੰ। ਸੋ ਅਗਰ ਤੁਸੀਂ ਡਾਕਟਰ 'ਤੇ ਜਾਂਦੇ ਹੋ ਅਤੇ ਟੀਕਾ ਲੱਗਦਾ, ਟੀਕਾ ਵੀ ਫ੍ਰੀ ਆ ਰਿਹਾ ਅਤੇ ਉਸ ਲਵਾਈ ਵੀ ਜਿਹੜੀ ਆ ਉਹ ਮੈਡੀਕੇਅਰ ਕਵਰ ਕਰ ਰਿਹਾ, ਸਰਕਾਰ ਦੇ ਰਹੀ, ਜਾਣੀ ਕਿ ਟੈਕਸਪੇਅਰ ਦੇ ਰਿਹਾ, ਅਤੇ ਦੇਰ ਇਜ਼ ਨੋ ਰੀਜ਼ਨ ਕਿ ਉਹ ਐਕਸਟਰਾ ਚਾਰਜ ਕੀਤਾ ਜਾਵੇ। ਸਿਰਫ ਲੋਕ ਅਗਰ ਇਹ ਕਹਿਣ ਕਿ ਮੈਂ ਫਾਈਜ਼ਰ ਦਾ ਲਾਉਣਾ, ਉਹ ਕਹਿੰਦਾ ਠੀਕ ਹੈ ਜੀ, $250 ਦੇ ਦਿਓ, ਮੈਂ ਲਾ ਦਿੰਦਾ ਤੁਹਾਡੇ, ਹੈ ਨਾ। ਸੋ ਦਿਸ ਇਜ਼ ਨੋਟ ਰਾਈਟ ਐਥੀਕਲੀ, ਇਹ ਸਹੀ ਨਹੀਂ ਹੈਗਾ। ਸੋ ਇਸ ਦਾ ਖੰਡਨ ਵੀ ਕਾਫੀ ਹੋ ਰਿਹਾ ਆ। ਤੇ ਭਾਜੀ ਇੱਕ ਨਾ ਸਾਡੇ ਨਾਲ ਚੁਟਕਲਾ ਸਾਂਝਾ ਕੀਤਾ ਸੀ ਸਾਡੇ ਮਿੱਤਰ ਪਿਆਰੇ ਨੇ, ਤੇ ਉਹ ਵੀ ਆਪਾਂ ਸ਼ੇਅਰ ਕਰਦੇ ਆ। ਮੁੱਖ ਸੰਧੂ ਹੁਣੀ ਜੁੜੇ ਸਨ ਤੇ ਉਹ ਨਾ ਕਨਵਰਸੇਸ਼ਨ ਚੱਲ ਰਹੀ ਆ ਦੋ ਬੰਦਿਆਂ ਦੇ ਵਿਚਾਲੇ, ਦੋ ਨੌਜਵਾਨਾਂ ਦੇ ਵਿਚਾਲੇ। ਇੱਕ ਕਹਿੰਦਾ ਕੈਸੇ ਹੋ ਜਨਾਬ, ਦੂਜਾ ਕਹਿੰਦਾ ਬਹੁਤ ਵਧੀਆ। ਕਹਿੰਦਾ ਕੀ ਕਰ ਰਹੇ ਹੋ? ਤੇ ਮੂਹਰੇ ਜਵਾਬ ਆਉਂਦਾ ਕਹਿੰਦਾ ਮੈਗੀ ਖਾ ਰਿਹਾ। ਕਹਿੰਦਾ ਵੀ ਇੰਨੀ ਮੈਗੀ ਨਹੀਂ ਖਾਂਦੇ ਹੈ ਨਾ। ਅਤੇ ਉਹ ਮੂਹਰਿਓਂ ਜਵਾਬ ਦਿੰਦਾ ਕਹਿੰਦਾ ਤੈਨੂੰ ਪਤਾ ਮੇਰਾ ਪੜਦਾਦਾ 105 ਸਾਲ ਜੀਆ ਸੀ। ਉਹ ਮੂਹਰਿਓਂ ਪੁੱਛਦਾ ਨਹੀਂ ਉਹ ਵੀ ਕਹਿੰਦਾ ਉਹ ਮੈਗੀ ਖਾਂਦਾ ਸੀ ਫਿਰ? ਕਹਿੰਦਾ ਨਹੀਂ ਉਹ ਆਪਣੇ ਕੰਮ ਦੇ ਨਾਲ ਮਤਲਬ ਰੱਖਦਾ ਹੁੰਦਾ ਸੀ ਤਾਂ ਕਰਕੇ 105 ਸਾਲ ਜੀ। ਅਸੀਂ ਇੱਕ ਦੂਜੇ 'ਚ ਇੰਟਰਫੇਅਰ ਕਰਦੇ ਹਾਂ ਕਈ ਵਾਰੀ, ਤਾਂ ਆਪਣੇ ਕੰਮ ਦੇ ਨਾਲ ਮਤਲਬ ਰੱਖੀਏ। ਅਤੇ ਭਾਜੀ ਇੱਕ ਹੋਰ ਜਿਹੜਾ ਇਸ਼ੂ ਆ ਉਹ ਇਹ ਹੈ ਵੀ ਆਸਟ੍ਰੇਲੀਆ ਦੇ ਵਿੱਚ ਮੈਂ ਰਿਪੋਰਟ ਦੇਖ ਰਿਹਾ ਸੀਗਾ ਵੀ ਤਸਮੇਨੀਆ, ਤੁਸੀਂ ਤਾਂ ਆਉਂਦੇ ਜਾਂਦੇ ਰਹਿੰਦੇ ਹੋ, ਉਹ ਟਿੰਬਰ ਇੰਡਸਟਰੀ ਬਹੁਤ ਵੱਡੀ ਇੰਡਸਟਰੀ ਆ ਉੱਥੇ, ਲੱਕੜ ਦਾ ਕੰਮ ਬਹੁਤ ਜ਼ਿਆਦਾ ਹੁੰਦਾ ਹੈ ਨਾ। ਤੁਸੀਂ ਉੱਥੇ ਦੇਖੀਆਂ ਹੋਣੀਆਂ ਕਾਫੀ ਮਿੱਲਾਂ ਲੱਗੀਆਂ ਹੋਈਆਂ ਨੇ ਹੈ ਨਾ, 100 ਮਿੱਲਸ ਲੱਗੀਆਂ ਹੋਈਆਂ ਨੇ, ਕਾਫੀ ਕੰਮ ਚੱਲਦਾ ਉੱਥੇ ਹੈ ਨਾ। ਅਤੇ ਉੱਥੋਂ ਰਿਪੋਰਟ ਆ ਰਹੀ ਸੀ ਕਿ ਆਸਟ੍ਰੇਲੀਆ ਦੇ ਵਿੱਚ ਜਿਹੜੇ ਘਰ ਬਣ ਰਹੇ ਨੇ ਇਸ ਵੇਲੇ, ਕੰਸਟਰਕਸ਼ਨ ਚੱਲ ਰਹੀ ਹੈ, ਉਸ ਦੇ ਵਿੱਚ ਮਟੀਰੀਅਲ ਦੀ ਕਾਫੀ ਸ਼ੋਰਟੇਜ ਆ ਰਹੀ ਹੈ। ਅਮਰੀਕ ਭਾਅ ਜੀ ਤੁਸੀਂ ਵੀ ਘਰ ਸ਼ੁਰੂ ਕੀਤਾ ਹੋਇਆ ਆ, ਕਰਨ ਵਾਲੇ ਹੋ, ਤੁਹਾਡੇ ਕੀ ਸਿਚੁਏਸ਼ਨ ਹੈ ਸਿਡਨੀ ਦੇ ਵਿੱਚ?
ਅਮਦੀਪ ਸਿਚੁਏਸ਼ਨ ਸਿਡਨੀ ਦੇ ਵਿੱਚ ਕੋਈ ਵਧੀਆ ਨਹੀਂ ਆ, ਘਰ ਘਰ ਕਾਫੀ ਡਿਲੇ ਹੋ ਰਿਹਾ। ਇੱਕ ਤਾਂ COVID-19 ਕਰਕੇ ਕੋਵਿਡ ਘਰਾਂ ਦੇ ਵਿੱਚ ਕਿਉਂਕਿ ਬੰਦ ਕੀਤੇ ਹੋ ਰਹੇ, 8-9 ਜਿਹੜੇ ਲੋਕਲ ਗਵਰਨਮੈਂਟ ਏਰੀਆਜ਼ ਉਹਨਾਂ ਵਿੱਚ ਘਰ ਬਿਲਕੁਲ ਹੀ ਬੰਦ ਆ, ਤੇ ਸਾਰੇ ਸਿਡਨੀ ਗ੍ਰੇਟਰ ਸਿਡਨੀ ਦੇ ਵਿੱਚ ਵੀ ਘਰ ਬੰਦ ਸੀ। ਤੇ ਵੈਸੇ ਰੋ ਮਟੀਰੀਅਲ ਦੀ ਵੀ ਕਾਫੀ ਟ੍ਰਬਲ ਆ ਰਹੀ ਆ ਕਿ ਜਿਹੜੇ ਕੰਟੈਕਟ ਕੀਤੇ ਉਹ ਲੋਕਾਂ ਨੇ ਉਹ ਡਿਲੇ ਵੀ ਹੋ ਰਹੇ ਆ, ਲੇਕਿਨ ਜਿਹੜੇ ਪਹਿਲਾਂ ਪਹਿਲਾਂ ਘਰ ਬਣ ਗਏ ਉਹ ਲੱਕੀ ਰਹੇ ਆ, ਲੇਕਿਨ ਹੁਣ ਕਾਫੀ ਸ਼ੋਰਟੇਜ ਮਟੀਰੀਅਲ ਦੀ ਆ ਰਹੀ ਹੈ ਕਿਉਂਕਿ ਘਰ ਬਣ ਬਹੁਤ ਰਹੇ ਆ। ਤੇ ਜਿੱਦਾਂ ਬੂਮ ਪਹਿਲਾਂ ਆਇਆ ਸੀ COVID-19 ਤੋਂ ਪਹਿਲਾਂ, ਜਿਹੜਾ ਰੀਸੈਂਟਲੀ COVID-19 ਦਾ ਸਪਰੈਡ ਆਊਟ ਨਿਊ ਸਾਊਥ ਵੇਲ ਦੇ ਵਿੱਚ ਹੋਇਆ ਉਹਦੇ ਕਰਕੇ, ਲੇਕਿਨ ਮੇਰੇ ਖਿਆਲ ਦੇ ਵਿੱਚ ਕੋਈ ਜ਼ਿਆਦਾ ਪ੍ਰੋਬਲਮ ਆਉਣ ਵਾਲੀ ਨਹੀਂ ਆ। ਜਿੱਦਾਂ ਹੀ ਘਰ ਦੁਬਾਰਾ ਬਣਨੇ ਸ਼ੁਰੂ ਹੋਊਗੇ ਮਟੀਰੀਅਲ ਵੀ ਸਪਲਾਈ ਕਾਫੀ ਹੋ ਜਾਊਗੀ, ਜੇ ਨਾ ਵੀ ਹੋਈ ਤਾਂ ਸ਼ਾਇਦ ਬਾਹਰੋਂ ਵੀ ਇਹ ਮਟੀਰੀਅਲ ਜਿਹੜਾ ਮੰਗਾਇਆ ਜਾ ਸਕਦਾ ਦੂਜੇ ਦੇਸ਼ਾਂ ਦੇ ਵਿੱਚ, ਤਾਂ ਕਿ ਜਿਹੜਾ ਕੰਸਟਰਕਸ਼ਨ ਵਰਕ ਆ ਉਹਨੂੰ ਕੋਈ ਉਹਦੇ ਵਿੱਚ ਕੋਈ ਡਿਲੇ ਨਾ ਹੋਵੇ।
ਪਰ ਭਾਜੀ ਮੈਂ ਰਿਪੋਰਟ ਦੇਖ ਰਿਹਾ ਸੀਗਾ ਇੱਕ, ਇਹੀ ਟਸਮੇਨੀਆ ਦੀ ਗੱਲ ਕਰਨੀ ਆ ਕਿ ਸਿਡਨੀ ਦੇ ਵਿੱਚ ਸ਼ੋਰਟੇਜ ਆ, ਪਤਾ ਆ ਸਾਡੇ ਵੀ ਇੱਥੇ ਦੇਖੋ ਸਾਡੇ ਏਰੀਏ 'ਚ ਵੀ ਕਾਫੀ ਘਰ ਬਣ ਰਹੇ, ਇੱਧਰ ਵੀ ਸ਼ੋਰਟੇਜ ਆ। ਸਾਡੇ ਕੌਂਕਰੀਟ ਪੈਣਾ ਸੀ ਜਿਹੜਾ ਕਿ 3-4 ਮਹੀਨੇ ਪਹਿਲਾਂ ਹੀ ਡਿਲੇ ਚੱਲ ਰਿਹਾ ਵੈਦਰ ਕਰਕੇ, ਅਤੇ ਉਹ ਥੋੜ੍ਹਾ ਪਾਇਆ ਉਹਨਾਂ ਨੇ ਫਲੋਰ ਅਤੇ ਬਾਕੀ ਬਾਹਰ ਵੀ ਪਾਉਣਾ, ਉਹ ਨਹੀਂ ਪਾਇਆ, ਉਹ ਚਲੇ ਗਏ। ਅਤੇ ਉਹਨਾਂ ਨੂੰ ਪੁੱਛਿਆ ਵੀ ਭਾਈ ਇਹ ਨਹੀਂ ਪਾਉਣਾ, ਉਹ ਕਹਿੰਦੇ ਵੀ ਸਟੀਲ ਜਿਹੜੀ ਮੁੱਕ ਗਈ ਆ, ਕੰਸਟਰਕਸ਼ਨ ਇਹ ਇੰਨੀ ਹੋ ਰਹੀ ਆ ਵੀ ਸਟੀਲ ਮੁੱਕ ਗਈ ਆ, ਹੁਣ ਆਏਗੀ ਤਾਂ ਫਿਰ ਪਾਵਾਂਗੇ। ਅਤੇ ਦੂਜੇ ਪਾਸੇ ਟਸਮੇਨੀਆ ਤੋਂ ਰਿਪੋਰਟ ਇਹ ਆ ਰਹੀ ਹੈ ਕਿ ਇੰਨਾ ਕੁ ਲੱਕੜ ਪਿਆ ਉੱਥੇ, ਇੰਨਾ ਕੁ ਸਟੋਕ ਪਿਆ ਆ ਕਿ ਉਹ ਜਿਹੜਾ ਸਟੋਕ ਹੈ ਉਹ ਆਸਟ੍ਰੇਲੀਅਨ ਮਾਰਕੀਟ ਦੇ ਵਿੱਚ ਰਿਲੀਜ਼ ਨਹੀਂ ਕੀਤਾ ਜਾ ਰਿਹਾ। ਉਹਦਾ ਕਾਰਨ ਕੀ ਹੈ ਕਿ ਜ਼ਿਆਦਾਤਰ ਜਿਹੜੀਆਂ ਮਿੱਲਾਂ ਨੇ, ਜਿਹੜੇ ਟ੍ਰੇਡਰ ਨੇ, ਉਹ ਫੋਰਨ ਕੰਪਨੀਜ਼ ਨੇ ਅਤੇ ਉਹ ਸਾਰਾ ਐਕਸਪੋਰਟ ਹੋ ਰਿਹਾ ਹੈ। ਸੋ ਆਸਟ੍ਰੇਲੀਆ ਦਾ ਆਪਣਾ ਹੀ ਮਟੀਰੀਅਲ ਆਸਟ੍ਰੇਲੀਆ 'ਚ ਸ਼ੋਰਟੇਜ ਹੈ ਅਤੇ ਆਸਟ੍ਰੇਲੀਆ ਤੋਂ ਐਕਸਪੋਰਟ ਹੋ ਰਿਹਾ ਆ। ਅਤੇ ਦੂਜੇ ਪਾਸੇ ਜਿਹੜੀ ਵੁੱਡ ਚਿੱਪ ਹੈ, ਜਿਹੜਾ ਕਿ ਮਤਲਬ ਦਰਖਤ ਜਿਹੜੇ ਛੋਟੇ ਹੁੰਦੇ ਨੇ, ਨਹੀਂ ਵਧੀਆ ਹੁੰਦੇ, ਉਹ ਵੁੱਡ ਚਿੱਪ ਨੂੰ ਫਿਰ ਤੁਹਾਨੂੰ ਪਤਾ ਪਲਾਈ ਬਣਦੀ ਆ, ਉਹਦੀ ਹੋਰ ਮਟੀਰੀਅਲ ਬਣਦਾ, ਟਿੰਬਰ ਪ੍ਰੋਸੈਸ ਟਿੰਬਰ ਬਣਦੀ ਆ, ਹੁਣ ਉਹ ਵੀ ਐਕਸਪੋਰਟ ਹੋ ਰਹੀ ਆ, ਉਹਦੇ ਵਾਸਤੇ ਕੋਈ ਫੈਕਟਰੀ ਨਹੀਂ ਲੱਗ ਰਹੀ ਇੱਥੇ, ਉਹ ਹੁਣ ਬਾਹਰ ਜਾਏਗੀ ਟਿੰਬਰ, ਉੱਥੋਂ ਮੁੜ ਕੇ ਫਿਰ ਆਏਗੀ ਮਹਿੰਗੀ ਹੋ ਕੇ। ਭਾਅ ਜੀ ਇਹ ਰੋਂਗ ਨਹੀਂ ਹੈਗਾ, ਇਜ਼ਨ ਦਿਸ ਰੋਂਗ ਕਿ ਤੁਹਾਡਾ ਆਪਣੇ ਰਿਸੋਰਸ ਹੈ, ਆਪਣੇ ਬਣਾਉਣ ਵਾਸਤੇ ਘਰ ਨਹੀਂ, ਬਾਹਰ ਜਾ ਰਿਹਾ ਸਾਰਾ ਮਟੀਰੀਅਲ ਅਤੇ ਉੱਥੋਂ ਘੁੰਮ ਘੁੰਮ ਕੇ ਆ ਰਿਹਾ ਵਾਪਸ ਪੈਸੇ ਵੱਧ ਕੇ।
ਅਮਨਦੀਪ ਕਈ ਵਾਰੀ ਪਹਿਲਾਂ ਵੀ ਕੰਟਰੈਕਟ ਹੋਏ ਹੁੰਦੇ ਜਿਹਨੂੰ ਫਿਊਚਰ ਟ੍ਰੇਡਿੰਗ ਕਹਿੰਦੇ ਆ, ਉਹਦੇ ਅਨੁਸਾਰ ਫਿਰ ਤੁਹਾਨੂੰ ਉਹ ਮਾਲ ਬਾਹਰ ਭੇਜਣਾ ਪੈਂਦਾ ਹੈ। ਜਿੰਨੀਆਂ ਵੀ ਕੰਪਨੀਆਂ ਹੁੰਦੀਆਂ ਉਹਨਾਂ ਦੇ ਆਪਣੀ ਆਪਣੀ ਪ੍ਰਾਇਓਰਟੀਜ਼ ਹੁੰਦੀਆਂ, ਆਪਣੇ ਆਪਣੇ ਕੰਟਰੈਕਟ ਹੁੰਦੇ, ਆਪਣੀ ਆਪਣੀ ਪ੍ਰੈਫਰੈਂਸਿਸ ਹੁੰਦੀਆਂ ਆ, ਅਤੇ ਉਹਦੇ ਅਨੁਸਾਰ ਉਹ ਕੰਮ ਕਰਦੀਆਂ ਆ। ਹੋ ਸਕਦਾ ਬਹੁਤ ਸਾਰੀਆਂ ਕੰਪਨੀਆਂ ਟਿੰਬਰਸ ਦੀਆਂ ਵਿਦੇਸ਼ੀ ਹੋਣ, ਉਹਨਾਂ ਦੇ ਪਹਿਲਾਂ ਹੀ ਕੰਟਰੈਕਟ ਬਾਹਰ ਹੋਏ ਹੋਣ, ਅਤੇ ਉਹਨਾਂ ਦਾ ਇਹ ਤਾਂ ਰਾਈਟ ਹੁੰਦਾ ਹੈ ਕਿ ਜੇ ਤੁਸੀਂ ਕਿਸੇ ਕੰਪਨੀ ਨੂੰ ਅਲਾਓ ਕਰਦੇ ਆ ਉਹ ਸਰਟਨ ਕੰਡੀਸ਼ਨ ਦੇ ਵਿੱਚ ਕੰਮ ਕਰਦੀਆਂ ਆ, ਅਤੇ ਉਹ ਹੋ ਸਕਦਾ ਇਹ ਮੈਨੂੰ ਵੈਸੇ ਇਹਦੇ ਬਾਰੇ ਡਿਟੇਲ ਦੇ ਵਿੱਚ ਤਾਂ ਨਹੀਂ ਪਤਾ, ਉਹ ਜਿਹੜੇ ਆਪਣੇ ਕੋਂਟੈਕਟ ਦੇ ਜਿਹੜੇ ਓਬਲੀਗੇਸ਼ਨਸ ਆ ਉਹਨੂੰ ਫੋਲੋ ਕਰ ਰਹੀਆਂ ਹੋਣਗੀਆਂ। ਅਤੇ ਕਈ ਵਾਰ ਇੱਦਾਂ ਹੁੰਦਾ ਕਿ ਜਿਹੜਾ ਇੰਟਰਨਲ ਮਟੀਰੀਅਲ ਆ ਉਹਨੂੰ ਪ੍ਰੋਸੈਸਿੰਗ ਕਰਨ ਵਿੱਚ ਕਾਫੀ ਜ਼ਿਆਦਾ ਪੈਸਾ ਲੱਗਦਾ ਆ ਤਾਂ ਮਹਿੰਗਾ ਬੜਾ ਪੈਂਦਾ ਆਪਣੇ ਦੇਸ਼ ਵਿੱਚ ਜੇ ਇਸਨੂੰ ਵਰਤਣਾ ਹੋਵੇ। ਜਿਸ ਵੇਲੇ ਉਹ ਬਾਹਰ ਜਾ ਕੇ ਪ੍ਰੋਸੈਸ ਹੁੰਦਾ ਫਿਰ ਸਸਤਾ ਹੋ ਜਾਂਦਾ, ਬਾਹਰੋਂ ਮੰਗਾਉਣਾ ਕਈ ਵਾਰੀ ਚੀਜ਼ ਤੁਹਾਨੂੰ ਸਸਤੀ ਵੀ ਪੈਂਦੀ ਆ। ਹੁਣ ਤੁਸੀਂ ਨੋਰਮਲ ਚੀਜ਼ਾਂ ਜਿਹੜੀਆਂ ਕਈ ਆਸਟ੍ਰੇਲੀਅਨ ਮੇਡ ਚੀਜ਼ਾਂ ਮਹਿੰਗੀਆਂ ਹੁੰਦੀਆਂ, ਜੇ ਤੁਸੀਂ ਚਾਈਨਾ ਜਾਂ ਹੋਰ ਕੰਟਰੀ ਤੋਂ ਉਹ ਚੀਜ਼ਾਂ ਮੰਗਾਓ ਤਾਂ ਤੁਹਾਨੂੰ ਸਸਤੀਆਂ ਵੀ ਪੈਂਦੀਆਂ। ਤੁਸੀਂ ਕਈ ਵਾਰੀ ਆਪ ਵੀ ਦੱਸਦੇ ਹੁੰਦੇ ਆ ਕਿ ਜਿਹੜੇ ਐਗਰੀਕਲਚਰ ਇੰਪਲੀਮੈਂਟਸ ਆ ਤੁਸੀਂ ਐਗਰੀਕਲਚਰ ਫੀਲਡ ਦੇ ਵਿੱਚ ਯੂਜ਼ ਕਰਦੇ ਆ ਆਪਣੇ ਫਾਰਮ 'ਤੇ, ਜਿਸ ਵੇਲੇ ਤੁਸੀਂ ਬਾਹਰੋਂ ਮੰਗਾਉਂਦੇ ਆ ਤੁਹਾਨੂੰ ਸਸਤੇ ਮਿਲਦੇ ਆ, ਲੇਕਿਨ ਜਿਹੜੇ ਇੱਥੇ ਦੇ ਮੇਡ ਆ ਆਸਟ੍ਰੇਲੀਅਨ ਮੇਡ ਆ ਹੋ ਸਕਦਾ ਉਹ ਮਹਿੰਗੇ ਵੀ ਹੋਣ। ਤੁਹਾਡਾ ਪਰਸਨਲ ਐਕਸਪੀਰੀਅੰਸ ਵੀ ਇਹਦੇ ਨਾਲ ਥੋੜ੍ਹਾ ਹੈਗਾ ਹੀ ਆ।
ਮੈਂ ਕਈ ਵਾਰੀ ਦੇਖਿਆ ਅਸੀਂ ਕੋਸ਼ਿਸ਼ ਕੀਤੀ ਵੀ ਆਸਟ੍ਰੇਲੀਅਨ ਮਟੀਰੀਅਲ ਲਿਆ ਜਾਵੇ, ਸਾਰਾ ਕੁਛ ਕੀਤਾ ਜਾਵੇ, ਪਰ ਹੁਣ ਚਲੋ ਨੈੱਟ ਦਾ ਜ਼ਮਾਨਾ ਆ, ਸਾਰੇ ਟ੍ਰੇਡਿੰਗ ਕਰਦੇ ਵੀ ਨੇ, ਪਤਾ ਵੀ ਆ ਕਿੱਦਾਂ ਕਰਨੀ ਆ। ਉਹ ਕਈ ਵਾਰੀ ਅਸੀਂ ਦੇਖਿਆ ਵੀ ਚੀਜ਼ ਉਹੀ ਹੁੰਦੀ ਆ, ਹੈ ਨਾ, ਜੇ ਆਪਾਂ ਆਸਟ੍ਰੇਲੀਆ ਦੀ ਵੀ ਲੈ ਲਓ ਵੀ ਆਪਾਂ ਕਹਿੰਦੇ ਵੀ ਆਸਟ੍ਰੇਲੀਆ ਦੀ ਚੀਜ਼ ਲੈਣੀ ਆ, ਅਤੇ ਚਾਈਨਾ ਤੋਂ ਫੋਰ ਐਗਜ਼ਾਮਪਲ $1,000 ਦਾ ਉਹ ਇੰਪਲੀਮੈਂਟ ਮਿਲ ਰਿਹਾ, ਨਹੀਂ ਨਹੀਂ ਅਸੀਂ ਆਸਟ੍ਰੇਲੀਆ ਤੋਂ ਲੈਣਾ, ਇੱਥੇ ਕੀ ਕਰ ਰਹੇ ਨੇ $11,500 ਦਾ, ਚਲੋ ਆਪਾਂ ਦੇਖਣ ਚਲੇ ਗਏ। ਜਦ ਦੇਖਿਆ ਉਹਨਾਂ ਨੇ ਵੀ ਚਾਈਨਾ ਤੋਂ $1,000 ਦਾ ਲਿਆ ਕੇ ਉੱਪਰ $100 ਹੋਰ ਪੈ ਗਿਆ ਹੋਊਗਾ, ਉਹ 10 ਗੁਣਾ ਵਧਾ ਕੇ ਉਹ ਵੇਚੀ ਜਾਂਦੇ ਨੇ। ਫਿਰ ਬੰਦਾ ਸੋਚਦਾ ਆ ਵੀ ਫਿਰ ਅਸੀਂ ਇਹਨਾਂ ਤੋਂ ਕੱਲ੍ਹ ਹੀ ਲੈਣਾ ਆ, ਫਿਰ ਆਪਾਂ ਸਿੱਧੇ ਉੱਥੋਂ ਹੀ ਲੈਂਦੇ ਜਿੱਥੋਂ ਇਹ ਲੈਂਦੇ ਆ। ਜਾਂ ਤਾਂ ਉਹ ਸਾਰਾ ਸਮਾਨ ਹੀ ਇੱਥੇ ਦਾ ਬਣਿਆ ਹੋਵੇ, ਇੱਥੇ ਦੀ ਕੁਆਲਿਟੀ ਹੋਵੇ, ਫਿਰ ਤਾਂ ਮੰਨਦੇ ਹਾਂ ਵੀ ਚਲੋ ਆਸਟ੍ਰੇਲੀਅਨ ਨੂੰ ਸਪੋਰਟ ਕਰਨੀ ਆ। ਪਰ ਜੇ ਕਿਸੇ ਦਾ ਸਮਾਨ ਲਿਆ ਕੇ ਤੁਸੀਂ ਉਹਦੇ ਬ੍ਰੈਂਡਿੰਗ ਰੀਬ੍ਰੈਂਡਿੰਗ ਕਰਕੇ ਵੇਚੀ ਜਾਣਾ ਆ, ਫਿਰ ਤਾਂ ਬੰਦਾ ਸਿੱਧਾ ਹੀ ਉੱਥੋਂ ਲੈ ਲਵੇ। ਹੁਣ ਇੰਡੀਆ ਦੇ ਵਿੱਚ ਵੀ ਭਾਜੀ ਇਹੀ ਰੌਲਾ ਪੈਂਦਾ ਆ ਵੀ ਮੇਡ ਇਨ ਇੰਡੀਆ ਮੇਕ ਇਨ ਇੰਡੀਆ, ਹੈ ਨਾ। ਇਹ ਮੇਰਾ ਖਿਆਲ ਹੈ ਦੋ ਕੌਨਸੈਪਟ ਹੈ। ਮੇਡ ਇਨ ਇੰਡੀਆ ਦਾ ਕੌਨਸੈਪਟ ਤਾਂ ਇਹ ਆ ਵੀ ਸਾਰੀ ਚੀਜ਼ ਇੰਡੀਆ 'ਚ ਬਣੀ ਆ ਅਤੇ ਇੰਡੀਆ 'ਚ ਅਸੈਂਬਲ ਹੋਈ, ਇੰਡੀਆ 'ਚ ਵਿਕਣੀ ਆ। ਮੇਕ ਇਨ ਇੰਡੀਆ ਦਾ ਇਹ ਆ ਵੀ ਪਾਰਟ ਇੱਧਰ ਉੱਧਰੋਂ ਲੈ ਕੇ ਇੰਡੀਆ 'ਚ ਅਸੈਂਬਲ ਹੋਈ ਆ, ਜਾਂ ਇੰਡੀਆ ਦੀ ਕੰਪਨੀ ਨੇ ਜਿੱਦਾਂ ਮੈਂ ਦੱਸਿਆ ਵੀ ਉੱਥੋਂ ਮੰਗਾ ਕੇ ਕਿਸੇ ਹੋਰ ਕੰਟਰੀ ਤੋਂ ਉਹਨੂੰ ਮੇਕ ਇਨ ਇੰਡੀਆ ਕਹਿੰਦੇ, ਉੱਤੇ ਮੋਹਰ ਲਾ ਕੇ ਭੇਜ। ਤੁਹਾਡਾ ਕੀ ਵਿਚਾਰ ਹੈ ਇਹਦੇ ਬਾਰੇ ਵੀ ਇਹ ਰੁਝਾਨ ਕਿੰਨਾ ਕੁ ਵਧੀਆ ਆ?
ਇਹਦਾ ਇੱਕ ਅਮਨਦੀਪ ਬਿਜ਼ਨਸ ਜਾਂ ਮੈਨੂਫੈਕਚਰਿੰਗ ਮਾਡਲ ਆ ਜਿਹੜਾ ਕਿ ਅਪਣਾਇਆ ਜਾਂਦਾ ਦੇਸ਼ਾਂ ਦੇ ਵਿੱਚ। ਕਈ ਚੀਜ਼ਾਂ ਦੇਸ਼ ਵਿੱਚੋਂ ਇਕੱਠੀਆਂ ਕਰਕੇ ਉਹਨੂੰ ਬਣਾਇਆ ਜਾਂਦਾ, ਕਈ ਪੁਰਜੇ ਜਿਹੜੇ ਬਾਹਰੋਂ ਮੰਗਾ ਕੇ ਜਾਂ ਦੇਸੀ ਪੁਰਜੇ ਜਾਂ ਦੇਸੀ ਚੀਜ਼ਾਂ ਲਾ ਕੇ ਦੇਸੀ ਕੰਟੈਂਟ ਲਾ ਕੇ ਉਹਨੂੰ ਇੱਕ ਫਿਨਿਸ਼ ਪ੍ਰੋਡਕਟ ਬਣਾ ਕੇ ਆਪਣੇ ਕੰਟਰੀ ਵਿੱਚ ਵੇਚਿਆ ਜਾਂਦਾ ਜਾਂ ਉਸਨੂੰ ਬਾਹਰ ਭੇਜਿਆ ਜਾਂਦਾ ਆ। ਤਾਂ ਮੇਕ ਇਨ ਇੰਡੀਆ ਇਸ ਵੇਲੇ ਜਿਹੜਾ ਅਮਨਦੀਪ ਹੋ ਰਿਹਾ ਹੈ ਉਹਦੇ ਵਿੱਚ ਜਿਹੜੀਆਂ ਬਾਹਰਲੀਆਂ ਕੰਪਨੀਆਂ ਜਿਹੜੀਆਂ ਇਨਵੈਸਟ ਕਰਦੀਆਂ ਆ ਆਪਣਾ ਪੈਸਾ ਲਿਆ ਕੇ ਉਹ ਫੈਕਟਰੀਜ਼ ਹਿੰਦੁਸਤਾਨ ਵਿੱਚ ਲਾਉਣੀਆਂ ਆ, ਹਿੰਦੁਸਤਾਨ ਵਿੱਚ ਚੀਜ਼ਾਂ ਬਣਾਉਣੀਆਂ ਆ, ਹਿੰਦੁਸਤਾਨ ਦੀ ਜਿਹੜੀ ਰੋ ਮਟੀਰੀਅਲ ਉਹਨੂੰ ਵੀ ਯੂਜ਼ ਕਰਦੀਆਂ, ਹਿੰਦੁਸਤਾਨ ਦੀ ਜਿਹੜੀ ਲੇਬਰ ਫੋਰਸ ਆ ਉਹਨਾਂ ਵਿੱਚ ਮੈਨੇਜੀਰੀਅਲ ਫੋਰਸ ਵੀ ਹੋ ਸਕਦੀ ਹੈ, ਸੁਪਰਵਾਈਜ਼ਰੀ ਫੋਰਸ ਵੀ ਹੋ ਸਕਦੀ ਹੈ, ਲੇਬਰ ਵੀ ਹੋ ਸਕਦੀ ਆ। ਉਹਨਾਂ ਸਾਰਿਆਂ ਨੂੰ ਉਹ ਰੁਜ਼ਗਾਰ ਦਿੰਦੀ ਆ, ਉਹਨਾਂ ਨੂੰ ਪੈਸੇ ਦਿੰਦੀ ਆ, ਉਹ ਖੁਸ਼ਹਾਲ ਹੁੰਦੇ ਆ, ਹੈ ਨਾ, ਅਤੇ ਅਨਇੰਪਲੋਇਮੈਂਟ ਰੇਟ ਘੱਟਦਾ ਆ। ਹੁਣ ਕਈ ਜਿਹੜੇ ਕੰਟਰੈਕਟ ਹੁੰਦੇ ਆ ਸਰਕਾਰ ਦੇ ਨਾਲ ਉਹਨਾਂ ਵਿੱਚ ਇਹ ਵੀ ਹੁੰਦਾ ਹੈ ਕਿ ਤੁਸੀਂ ਸਰਟਨ ਪਰਸੈਂਟੇਜ ਆਫ ਜਿਹੜਾ ਪ੍ਰੋਫਿਟ ਆ ਉਹ ਦੇਸ਼ ਵਿੱਚ ਇਨਵੈਸਟ ਕਰਨਾ, ਜਿਸ ਦੇਸ਼ ਵਿੱਚ ਤੁਸੀਂ ਚੀਜ਼ਾਂ ਪ੍ਰੋਡਿਊਸ ਕਰਦੇ ਆ ਕੁਛ ਤੁਸੀਂ ਬਾਹਰ ਲੈ ਕੇ ਜਾ ਸਕਦੇ ਆ ਆਪਣੇ ਦੇਸ਼ ਨੂੰ, ਕਿਉਂਕਿ ਤੁਸੀਂ ਇਨਵੈਸਟਮੈਂਟ ਬਾਹਰੋਂ ਲਿਆਉਂਦੀ ਹੁੰਦੀ ਨਾ, ਤੁਹਾਡਾ ਪੈਸਾ ਹੁੰਦਾ ਅਤੇ ਉਹਦੇ 'ਤੇ ਜਿਹੜੀ ਰਿਟਰਨਸ ਆ ਉਹਦੇ 'ਤੇ ਤੁਹਾਡਾ ਹੱਕ ਆ ਕਿ ਤੁਸੀਂ ਉਹਨੂੰ ਲੈ ਕੇ ਜਾਓ ਬਾਹਰ, ਅਜਿਹਾ ਹੁੰਦਾ ਆ। ਅਤੇ ਕ੍ਰਿਟਿਸਿਜ਼ਮ ਆਉਂਦੀ ਇਹ ਹੋ ਰਿਹਾ ਹੈ ਕਿ ਜਿਹੜੇ ਵਿਦੇਸ਼ਾਂ ਦੇ ਲੋਕ ਆ ਉਹ ਹਿੰਦੁਸਤਾਨ ਵਿੱਚ ਆ ਕੇ ਚੀਜ਼ਾਂ ਬਣਾਉਂਦੇ ਆ, ਇੱਥੇ ਦੀ ਹਵਾਬਾਜ਼ੀ ਵਿੱਚ ਰਹਿੰਦੇ ਆ ਅਤੇ ਆਪਣਾ ਪ੍ਰੋਫਿਟ ਬਾਹਰ ਲੈ ਕੇ ਜਾਂਦੇ ਆ। ਹੁਣ ਜੇ ਤੁਸੀਂ ਆਮ ਜ਼ਿੰਦਗੀ ਵਿੱਚ ਦੇਖੋ, ਅਸੀਂ ਬਾਹਰਲੇ ਦੇਸ਼ਾਂ 'ਚ ਕਮਾਉਣ ਆਉਂਦੇ ਹਾਂ, ਇੱਥੇ ਅਸੀਂ ਆਪਣੇ ਬਿਜ਼ਨਸ ਵੀ ਕਰਦੇ ਹਾਂ, ਟਰੈਕਿੰਗ ਇੰਡਸਟਰੀ ਵੀ ਚਲਾਉਂਦੇ ਹਾਂ, ਕਈਆਂ ਦੇ ਹੋਟਲ ਵੀ ਆ, ਕਈਆਂ ਦੇ ਐਗਰੀਕਲਚਰ ਬਿਜ਼ਨਸ ਵੀ ਆ, ਕਈ ਹੋਰ ਬਿਜ਼ਨਸ ਵਿੱਚ ਵੀ ਇਨਵੋਲਵ ਆ, ਬਹੁਤ ਚੰਗੇ ਬਿਜ਼ਨਸ ਆ। ਅਤੇ ਅਸੀਂ ਵੀ ਤਾਂ ਆਪਣੇ ਦੇਸ਼ਾਂ ਨੂੰ ਪੈਸਾ ਭੇਜਦੇ ਹੀ ਹਾਂ, ਜਿੰਨਾ ਸਾਨੂੰ ਪ੍ਰੋਫਿਟ ਹੁੰਦਾ ਆਪਣੇ ਸਕੇ ਸੰਬੰਧੀਆਂ ਨੂੰ ਭੇਜਦੇ ਹਾਂ, ਆਪਣੀਆਂ ਬੈਂਕਾਂ ਵਿੱਚ ਉੱਥੇ ਰੱਖਦੇ ਹਾਂ। ਜੇ ਉਹ ਵਿਦੇਸ਼ੀ ਕੰਪਨੀਆਂ ਕੁਛ ਪੈਸਾ ਆਪਣੇ ਦੇਸ਼ਾਂ ਨੂੰ ਲੈ ਕੇ ਜਾ ਰਹੀਆਂ ਤਾਂ ਉਹਦਾ ਕ੍ਰਿਟਿਸਿਜ਼ਮ ਕਾਹਤੇ ਹੁੰਦਾ ਆ? ਇੱਕ ਤਾਂ ਇਹ ਪ੍ਰਵਿਰਤੀ ਆ, ਜੋ ਵੀ ਬੰਦਾ ਆਪਣੇ ਕੋਈ ਵੀ ਕੰਮ ਕਰਦਾ ਆ ਜਿਹੜਾ ਉਹਨੂੰ ਪ੍ਰੋਫਿਟ ਹੁੰਦਾ, ਜਿੰਨਾ ਪ੍ਰੋਫਿਟ ਜਨਰੇਟ ਕਰਦੀ ਉਹ ਕੰਪਨੀ, ਉਹਦਾ ਪੂਰਾ ਹੱਕ ਆ ਕਿ ਜੇ ਉਹਨੂੰ ਜਿੱਦਾਂ ਮਰਜ਼ੀ ਉਹ ਵਰਤੇ, ਆਪਣੇ ਦੇਸ਼ ਨੂੰ ਲਿਜਾਵੇ ਜਾਂ ਜਿੱਥੇ ਉਹ ਰਹਿੰਦਾ ਉੱਥੇ ਇਨਵੈਸਟ ਕਰੇ। ਇੱਕ ਤਾਂ ਨੋਰਮਲ ਫਿਨੋਮੀਨਨ ਆ, ਇੱਕ ਨੋਰਮਲ ਇੰਡੀਵਿਜੁਅਲ ਟੈਂਡੈਂਸੀ ਆ ਜਾਂ ਬਿਜ਼ਨਸ ਟੈਂਡੈਂਸੀ ਆ, ਮੇਰੇ ਖਿਆਲ ਦੇ ਵਿੱਚ ਇਹਦੇ ਵਿੱਚ ਬਹੁਤ ਜ਼ਿਆਦਾ ਕ੍ਰਿਟਿਸਿਜ਼ਮ ਕਰਨ ਦੀ ਕੋਈ ਗੁੰਜਾਇਸ਼ ਹੈ ਨਹੀਂ ਹੈ ਦੀ।
ਭਾਅ ਜੀ ਦੇਖੋ, ਇਹ ਤਾਂ ਇੰਡੀਆ ਦੇ ਵਿੱਚ ਮੈਂ ਖੁਦ, ਮੈਨੂੰ ਪਤਾ ਹੈ ਕਿ ਅਗਰ ਤੁਸੀਂ ਕੋਈ ਇਨਵੈਸਟਮੈਂਟ ਕਰਨੀ ਤਾਂ ਉਹਦੇ ਜਿਹੜੇ ਰੂਲਸ ਰੈਗੂਲੇਸ਼ਨ ਹੈ ਆਸਟ੍ਰੇਲੀਆ ਨਾਲੋਂ ਕਾਫੀ ਸਟ੍ਰਿਕਟ ਨੇ। ਮੰਨ ਲਓ ਐਜੂਕੇਸ਼ਨ ਸੈਕਟਰ ਹੋ ਗਿਆ, ਮੈਂ ਉਹਨੂੰ ਜਾਣਦਾ, ਤਾਂ ਹੋਰ ਇਨਵੈਸਟਮੈਂਟ ਸੈਕਟਰ ਹੈ ਕਿ ਅਗਰ ਤੁਸੀਂ ਪੈਸਾ ਲੈ ਕੇ ਆਉਂਦੇ ਹੋ ਅਤੇ ਉਹ ਤੁਸੀਂ ਮਤਲਬ $100 million ਕਿਸੇ ਨੇ ਇਨਵੈਸਟ ਕੀਤਾ ਕਿਸੇ ਕੰਪਨੀ ਦੇ ਵਿੱਚ, ਤਾਂ ਤੁਸੀਂ 100 million ਪਲੱਸ ਉਹਦਾ ਜਿਹੜਾ ਇੰਟਰਸਟ ਹੈ ਤੁਸੀਂ ਉਹੀ ਵਾਪਸ ਲੈ ਕੇ ਜਾ ਸਕਦੇ। ਜੇ ਮਤਲਬ ਤੁਸੀਂ ਅੱਜ ਲਾ ਤਾ, ਕੱਲ ਨੂੰ ਤੁਸੀਂ ਕਹੋ ਵੀ ਅਸੀਂ ਇਹ 200 million ਦਾ ਕੰਪਨੀ ਖੜੀ ਕਰਕੇ ਵੇਚ ਦੇਣੀ ਹੈ, ਅਤੇ ਉਹ ਕੰਪਨੀ ਜਿਹੜੀ ਆ ਉਹ ਜਿਹੜਾ ਆਪਣਾ ਮੂਲ ਪੈਸਾ ਲਾਇਆ ਉਹ ਤੋਂ ਜਿਹੜੀ ਇੰਟਰਸਟ ਰੇਟ ਉਹਦਾ ਪੈਂਦਾ ਉਹੀ ਲੈ ਕੇ ਜਾ ਸਕਦੀ ਆ ਵਾਪਸ, ਜੇ ਹੁਣ ਪੁੱਲ ਆਊਟ ਕਰਨਾ ਆ। ਅਦਰਵਾਈਜ਼ ਉਹਨੂੰ ਬਾਕੀ ਜਿਹੜਾ ਪੈਸਾ ਉਹ ਇੰਡੀਆ ਦੇ ਵਿੱਚ ਹੀ ਇਨਵੈਸਟ ਕਰਨਾ ਪੈਣਾ ਆ। ਇੱਦਾਂ ਹੀ ਇਹਨਾਂ ਦਾ ਹੁਣ ਮੈਨੂੰ ਡਿਟੇਲ ਨਹੀਂ ਪਤਾ, ਮੈਂ ਫਿਗਰ ਨਹੀਂ ਦੱਸ ਸਕਦਾ, ਪਰ ਜਿਹੜਾ ਪ੍ਰੋਫਿਟ ਵੀ ਆ, ਪ੍ਰੋਫਿਟ ਵੀ ਤੁਸੀਂ ਇੱਦਾਂ ਨਹੀਂ ਕਰ ਸਕਦੇ ਪ੍ਰੋਫਿਟ ਲੈ ਜਾਓ ਅਤੇ ਕੰਪਨੀ ਨੂੰ ਬਰੋਕ ਕਰ ਜਾਓ, ਉਹ ਪ੍ਰੋਫਿਟ ਦਾ ਵੀ ਤੁਸੀਂ ਸਰਟਨ ਹਿੱਸਾ ਪਰਸੈਂਟੇਜ ਬਾਹਰ
ਪ੍ਰਪੋਰਸ਼ਨ ਲੈ ਕੇ ਜਾ
ਪ੍ਰਪੋਰਸ਼ਨ ਬਾਹਰ ਲੈ ਕੇ ਜਾ ਸਕਦੇ ਹਾਂ। ਉਸ ਕੰਪਨੀ ਜਿਹੜੀ ਫੋਰਨ ਕੰਪਨੀ ਹੈ ਉਹ ਜਦੋਂ ਆ ਗਈ ਉਹਨੇ ਆਪਰੇਸ਼ਨ ਸ਼ੁਰੂ ਕਰਤਾ, ਉਹਦਾ ਜਿਹੜਾ ਪ੍ਰੋਫਿਟਸ ਨੇ ਉਹਦੇ ਜਿਹੜੇ ਐਕਸਪੈਂਸ਼ਨ ਹੈ ਕੈਪੀਟਲ ਉਹ ਸ਼ੇਅਰ ਇਕੱਠੇ ਕਰਦੇ ਸਾਰਾ ਕੁਛ ਉਹਨੂੰ ਇੰਡੀਆ ਦੇ ਵਿੱਚ ਹੀ ਉਹ ਮਤਲਬ ਕੰਪੋਜ਼ ਕਰਨਾ ਪੈਣਾ, ਸਾਰਾ ਕੁਛ ਉੱਥੇ ਹੀ ਡਿਸਪੋਜ਼ ਕਰਨਾ ਪੈਣਾ।
ਜਿੰਨੇ ਵੀ ਆਪਣੇ ਕੈਪੀਟਲ ਜਨਰੇਸ਼ਨ ਹੁੰਦੀ ਆ, ਕੈਪੀਟਲ ਐਕੂਮੂਲੇਸ਼ਨ ਹੁੰਦੀ ਆ, ਕੈਪੀਟਲ ਨਵੀਂ ਬਣਦੀ ਆ, ਫੈਕਟਰੀ ਲੱਗਦੀ ਆ, ਉਹਦਾ ਇਨਫਰਾਸਟ੍ਰਕਚਰ ਆ, ਉਹਦਾ ਜਿਹੜਾ ਮਾਲਕ ਆ ਉਹ ਜਿਹੜਾ ਇਨਵੈਸਟਰ ਹੁੰਦਾ ਉਹ ਸਿੱਧੇ ਤੌਰ 'ਤੇ ਨਹੀਂ ਹੁੰਦਾ, ਉਹਦਾ ਮਾਲਕ ਉਹੀ ਹੁੰਦਾ ਜਿਸ ਦੇਸ਼ ਵਿੱਚ ਉਹ ਚੀਜ਼ ਲੱਗੀ ਉਹ ਹੁੰਦੀ ਆ। ਕਿਸੇ ਵੀ ਵੇਲੇ ਕਿਸੇ ਵੀ ਕਾਨੂੰਨ ਦੇ ਦੁਆਰਾ ਉਸਨੂੰ ਆਪਣੇ ਕਬਜ਼ੇ ਵਿੱਚ ਕੀਤਾ ਜਾ ਸਕਦਾ ਆ। ਉਹਦੇ ਵਿੱਚ ਬਹੁਤ ਸਾਰਾ ਰਿਸਕ ਹੁੰਦਾ, ਜਦੋਂ ਕੋਈ ਵੀ ਕੰਪਨੀ ਵਿਦੇਸ਼ ਵਿੱਚ ਕੋਈ ਵੀ ਇਨਵੈਸਟਮੈਂਟ ਕਰਦੀ ਆ ਬਹੁਤ ਵੱਡਾ ਰਿਸਕ ਲੈ ਕੇ ਉਹ ਆਉਂਦੀ ਆ, ਉਦੇ ਨਹੀਂ ਆਉਂਦੀ। ਇੱਦਾਂ ਹੀ ਕਹਿ ਦੇਣਾ ਕਿ ਇੰਡੀਆ ਵਿੱਚ ਦੇਖੋ ਜੀ ਕੰਪਨੀਆਂ ਲੁੱਟ ਰਹੀਆਂ ਆ। ਹੁਣ ਇੱਕ ਹੋਰ ਗੱਲ ਵੀ ਆ ਮਨਦੀਪ, ਜਿਸ ਵੇਲੇ ਆਪਣੀਆਂ ਕੰਪਨੀਆਂ ਜਿਹੜੀਆਂ ਵਿਦੇਸ਼ੀ ਕੰਪਨੀਆਂ ਨੂੰ ਟੱਕਰ ਦੇ ਰਹੀਆਂ, ਜਿੱਦਾਂ ਵੱਡੀਆਂ ਘਰਾਣੇ ਆ ਸਾਡੇ ਬਿਜ਼ਨਸ ਘਰਾਣੇ ਆ, ਉਹਦਾ ਵੀ ਅਸੀਂ ਕ੍ਰਿਟਿਸਿਜ਼ਮ ਕਰ ਰਹੇ ਹਾਂ। ਜੇ ਕੋਈ ਪ੍ਰਾਈਵੇਟ ਸੈਕਟਰ ਵਿੱਚ ਸਾਡਾ ਕੋਈ ਵਧੀਆ ਮੈਨੂਫੈਕਚਰਰਸ ਸ਼ਾਈਨ ਹੁੰਦਾ ਆ, ਅਸੀਂ ਉਹਦਾ ਵੀ ਕ੍ਰਿਟਿਸਿਜ਼ਮ ਕਰਦੇ ਹਾਂ। ਇੱਕ ਤਰ੍ਹਾਂ ਦੇ ਨਾਲ ਕ੍ਰਿਟਿਸਿਜ਼ਮ ਕਰਨ ਦੀ ਇੱਕ ਆਦਤ ਜਿਹੀ ਅਮਨਦੀਪ ਬਣ ਗਈ ਉਹ ਆ, ਜਿਹਦੇ ਤੋਂ ਅਸੀਂ ਪਿੱਛੇ ਹਟਣ ਦੀ ਕੋਸ਼ਿਸ਼ ਨਹੀਂ ਕਰਦੇ, ਅਸਲੀਅਤ ਜਾਣਨ ਦੀ ਕੋਸ਼ਿਸ਼ ਨਹੀਂ ਕਰਦੇ, ਡੀਪ ਸਟੱਡੀ ਨਹੀਂ ਕਰਦੇ। ਤੁਹਾਡਾ ਕੀ ਖਿਆਲ
ਹੈ? ਨਾ ਬਿਲਕੁਲ ਸਹੀ ਗੱਲ ਹੈ, ਆਪਣੇ ਟਾਟਾ ਮੈਨੂਫੈਕਚਰਰ ਨੇ ਰਤਨ ਟਾਟਾ ਹੋਣੀ, ਹੈ ਨਾ,
ਟਾਟਾ ਹੋਇਆ, ਅਡਾਨੀ ਹੋਏ, ਅਡਾਨੀ ਹੋਏ,
ਤੁਸੀਂ ਇਹਨਾਂ ਦਾ ਨਾਮ ਲਓ ਪਲੀਜ਼, ਟਾਟਾ ਦਾ ਨਹੀਂ ਟਾਟਾ ਦਾ ਹੀ ਨਾਮ ਲੈਣਾ ਆਪਾਂ। ਦੇਖੋ ਕਾਫੀ ਮਤਲਬ ਸੁਲਝੇ ਹੋਏ ਸ਼ਾਹੀ ਘਰਾਣੇ ਜਿੱਦਾਂ ਕਹਿ ਲਓ ਕਿ ਮਤਲਬ ਰੱਜੇ ਹੋਏ ਰਈਸ ਨੇ ਉਹ, ਇੱਕ ਤਾਂ ਹੁੰਦੇ ਭੁੱਖੇ ਰਈਸ ਜੇ ਤੁਸੀਂ ਦੋ ਤਿੰਨਾਂ ਦਾ ਬਾਕੀਆਂ ਦਾ ਨਾਮ, ਇੱਕ ਹੁੰਦੇ ਆ ਵੀ ਹੁਣ ਤੁਸੀਂ ਮਤਲਬ ਉੱਧਰ ਨਾ ਜਾਇਓ, ਇੱਕ ਹੁੰਦੇ ਆ ਰੱਜੇ ਹੋਏ ਰੂਹ ਰੱਜੀ ਹੋਏ ਜਿਹੜੇ ਨਾ ਖਾਨਦਾਨੀ ਰਈਸ, ਹੈ ਨਾ, ਉਹਨਾਂ ਦਾ ਬਿਰਲਾ ਟਾਟਾ ਹੋਣੀ, ਟਾਟਾ ਦੀ ਗੱਲ ਕਰ ਰਹੇ ਹਾਂ, ਉਹਨੇ ਕਾਰ ਦੇਣੀ ਆ, ਉਹ ਕਹਿੰਦਾ ਵੀ ਮੈਂ ਇੰਡੀਆ ਨੂੰ ਸਸਤੀ ਤੋਂ ਸਸਤੀ ਕਾਰ ਦੇਣੀ ਆ, ਮਤਲਬ $2,400 ਦੇ ਵਿੱਚ ਉਹ ਨੈਨੋ ਕਾਰ ਦੇ ਰਿਹਾ। ਮੈਂ ਇੱਕ ਇੰਟਰਵਿਊ ਦੇਖ ਰਿਹਾ ਸੀਗਾ, ਇੱਕ ਪੱਤਰਕਾਰ ਐਲਨ ਮਸਕ ਜਿਹੜਾ ਕਿ ਟੈਸਲਾ ਕਾਰ ਦੇਣ ਦੀ ਕੋਸ਼ਿਸ਼ ਕਰ ਰਿਹਾ, ਤੇ ਉਹ ਐਲਨ ਮਸਕ ਦਾ ਅੱਜ ਕੱਲ੍ਹ ਇਹ ਆ ਵੀ ਉਹ ਰੱਬ ਬਣਨ ਦੀ ਕੋਸ਼ਿਸ਼ ਕਰ ਰਿਹਾ ਹਰ ਥਾਂ, ਉਹਨੇ ਇੱਥੋਂ ਤੱਕ ਵੀ ਬਿਆਨ ਦੇ ਦਿੱਤਾ, ਕਹਿੰਦਾ ਮੈਨੂੰ ਫਿਕਰ ਹੈ ਕਿ ਜਦ ਮੈਂ ਮਰ ਜਾਣਾ ਤੇ ਮੇਰੇ ਬਾਅਦ ਮੇਰੇ ਕੋਈ ਰਿਪਲੇਸਮੈਂਟ ਨਹੀਂ ਹੋਣੀ, ਮੇਰਾ ਬੰਦਾ ਰਿਪਲੇਸ ਹੈ ਹੀ ਨਹੀਂ, ਮਤਲਬ ਇੱਥੋਂ ਤੱਕ ਉਹਦੀ ਮਾਨਸਿਕ ਪਹੁੰਚ ਗਿਆ। ਪੈਸੇ ਨੇ ਜਿਹਨੂੰ ਕਹਿੰਦੇ ਮੱਤ ਮਾਰ ਦਿੱਤੀ ਆ, ਉਹ ਮੱਤ ਮਾਰਨ ਵੱਲੋਂ ਉਹਦਾ ਕੰਮ ਤੁਰ ਪਿਆ। ਤੇ ਉਹਨੂੰ ਸਵਾਲ ਪੁੱਛਿਆ ਐਲਨ ਮਸਕ ਨੂੰ ਵੀ ਇੱਕ ਪਾਸੇ ਤੂੰ ਕਾਰ ਜਿਹੜੀ ਹੈ ਮਤਲਬ ਦੇ ਰਿਹਾ, ਮਤਲਬ ਐਡੀ ਮਹਿੰਗੀ ਕਾਰ ਦੇ ਰਿਹਾ ਇਹਨੂੰ, ਮਤਲਬ ਹਾਈਪ ਬਣਾ ਕੇ ਦੇ ਰਿਹਾ, ਦੂਜੇ ਪਾਸੇ ਕਹਿੰਦੇ ਤੇਰੇ ਬਰਾਬਰ ਰਤਨ ਟਾਟਾ ਆ ਜਿਹੜਾ ਪਿਛਲੇ 150-200 ਸਾਲ ਤੋਂ ਉਹਨਾਂ ਦੀਆਂ ਪਰਿਵਾਰ ਜਿਹੜੇ ਆ ਉਹ ਕੰਮ ਕਰ ਰਹੇ ਨੇ, ਵੀ ਉਹ ਰਹਿ ਵੀ ਇੰਡੀਆ 'ਚ ਰਹੇ ਨੇ, ਐਕਸਪਲੋਇਟ ਕਰਨ ਨੂੰ ਬਹੁਤ ਐਕਸਪਲੋਇਟ ਕਰ ਸਕਦੇ ਨੇ, ਪਰ ਉਹਦਾ ਜਿਹੜਾ ਏਮ ਹੈ ਉਹਦਾ ਏਮ ਹੈ ਕਿ ਮੈਂ ਹਰ ਬੰਦੇ ਨੂੰ ਕਾਰ ਚਾਹੁੰਦਾ ਵੀ ਹਰ ਬੰਦਾ ਕਾਰ ਅਫੋਰਡ ਕਰ ਸਕਦਾ ਹੋਵੇ, ਹੈ ਨਾ। ਸੋ ਇਸ ਕਰਕੇ ਉਹ ਕਹਿੰਦਾ ਇਹਦੇ ਤਾਂ ਉਹਦੇ 'ਚ ਕੀ ਫਰਕ ਹੈ, ਉਹਨੂੰ ਮੱਲੋ ਮੱਲੇ ਕਹਿਣਾ ਪਿਆ ਵੀ ਨਹੀਂ ਨਹੀਂ ਉਹ ਟਾਟਾ ਦਾ ਮੁਕਾਬਲਾ ਨਹੀਂ ਕਰ ਸਕਦੇ, ਟਾਟਾ ਦਾ ਮਤਲਬ ਹਰ ਥਾਂ ਹੀ ਹੈ, ਮਤਲਬ ਉਹ ਬੰਦੇ ਨੂੰ ਐਲਨ ਮਸਕ ਨੂੰ ਵੀ ਮੰਨਣਾ ਪਿਆ। ਪਰ ਉਹ ਕਹਿੰਦਾ ਕਹਿੰਦਾ ਨਹੀਂ ਨਹੀਂ ਉਹਦੇ 'ਚ ਇੱਕ ਫਲੋ ਵੀ ਹੈਗਾ ਆ ਵੀ ਫਿਰ ਉਹਦੀ ਜਿਹੜੀ ਰਨਿੰਗ ਕੋਸਟ ਹੈ, ਕਾਰ ਤਾਂ ਤੁਸੀਂ ਸਸਤੀ ਦੇ ਦਿਉਂਗੇ, ਹੈ ਨਾ, ਤੇ ਉਹਦੇ ਵਿੱਚ ਜਿਹੜਾ ਤੇਲ ਜਿਹੜਾ ਆ ਉਹ ਮਹਿੰਗਾ ਹੋਈ ਜਾਂਦਾ, ਉਹ ਕਾਰ ਦੇ ਨਾਲੋਂ ਮਹਿੰਗਾ ਹੋ ਜਾਣਾ, ਜਿਹੜੀ ਮੇਨਟੇਨੈਂਸ ਆ ਉਹ ਮਹਿੰਗੀ ਹੋ ਜਾਣੀ ਆ, ਉਹਨੂੰ ਰਨ ਕਿੱਦਾਂ ਕਰਨਾ ਉਸ ਟੈਕਨੋਲੋਜੀ ਨੂੰ? ਕਹਿੰਦਾ ਮੈਂ ਟੈਕਨੋਲੋਜੀ ਦੇ ਰਿਹਾ ਜਿਹੜੀ ਰਨਿੰਗ ਦੇ ਵਿੱਚ ਸਸਤੀ ਹੋਵੇ, ਪਰ ਪਿਆਰੇ ਉਹ ਸਸਤੀ ਨਹੀਂ ਹੋਣੀ, ਜਦੋਂ ਉਹਦੀ ਰਿਪੇਅਰ ਐਂਡ ਆਲ ਦੈਟ ਉਹ ਉਨੀ ਹੀ ਮਹਿੰਗੀ ਹੋਣੀ ਹੈ, ਅਤੇ ਇਹਨਾਂ 'ਤੇ ਵੀ ਬੈਟਰੀਆਂ 'ਤੇ ਵੀ ਲੱਗੂਗਾ ਟੈਕਸ, ਇਹ ਇਹ ਕਿਉਂਕਿ ਜਿਹੜਾ ਪੈਟਰੋਲ ਟੈਕਸ ਹੈ, ਡੀਜ਼ਲ ਟੈਕਸ ਹੈ, ਉਹਦੇ ਨਾਲ ਹੀ ਸੜਕਾਂ ਬਣਦੀਆਂ, ਸੋ ਚੱਲਣੀਆਂ ਤਾਂ ਸੜਕਾਂ 'ਤੇ, ਸੜਕਾਂ ਬਣਾਉਣ ਵਾਸਤੇ ਕਿਤੇ ਨਾ ਕਿਤੇ ਤਾਂ ਟੈਕਸ ਲਾਉਣਾ ਹੀ ਪੈਣਾ ਆ, ਸੋ ਇਹ ਵੀ ਇੰਨੀ ਸਸਤੀ ਨਹੀਂ ਹੋਣੀ, ਆਉਣ ਵਾਲਾ ਸਮਾਂ ਦੱਸੇਗਾ। ਪਰ ਭਾਅ ਜੀ ਗੱਲ ਇਹ ਹੈ ਕਿ ਜਿਹੜਾ ਅਸੀਂ ਵੀ ਇੱਥੇ ਆਉਂਦੇ ਹਾਂ, ਆਸਟ੍ਰੇਲੀਆ ਆਉਂਦੇ ਹਾਂ, ਤੁਸੀਂ ਆਏ ਹੋ, ਸਾਰੇ ਆਏ ਹੋ, ਕੀ ਕੀਤਾ ਆ ਕੇ ਇੱਥੇ ਸਿਸਟਮ ਬਣਿਆ, ਬਣੇ ਦੇ ਵਿੱਚ ਆ ਕੇ ਬਹਿ ਗਏ ਆਪਾਂ, ਜੋਬਾਂ ਕੀਤੀਆਂ, ਫਿਰ ਆਪਾਂ ਇੰਡੀਆ ਵੀ ਭੇਜਿਆ ਪੈਸਾ। ਆਪਾਂ ਆਪਣੇ ਸਕੇਲ 'ਤੇ ਗੱਲ ਕਰੀਏ, ਰਟਨ ਟਾਟੇ ਐਲਨ ਮਸਕ ਦੀ ਗੱਲ ਤਾਂ ਵੱਖਰੇ ਸਕੇਲ ਦੀ ਆ,
ਹਾਂਜੀ ਹਾਂਜੀ,
ਅਤੇ ਆਪਾਂ ਕਿਹੜੇ ਪਿੱਛੇ ਨੂੰ ਨਹੀਂ ਭੇਜਿਆ ਪੈਸਾ, ਆਪਾਂ ਕਿਹੜੇ ਆਪਣੇ ਉੱਥੇ ਕੋਠੀਆਂ ਘਰ ਨਹੀਂ ਬਣਾਏ, ਆਪਾਂ ਕਿਹੜੇ ਉੱਥੇ ਜ਼ਮੀਨਾਂ ਨਹੀਂ ਖਰੀਦੀਆਂ, ਟਰੈਕਟਰ ਨਹੀਂ ਲਏ, ਵਿਆਹ ਨਹੀਂ ਕੀਤੇ ਉੱਥੇ ਜਾ ਕੇ, ਇੱਥੇ ਤਾਂ ਕੋਈ ਰੌਲਾ ਨਹੀਂ ਪਾਉਂਦਾ, ਹੈ ਨਾ। ਜੇ ਹੁਣ ਆਪਾਂ ਇੰਡੀਆ ਜਾਂਦੇ ਹਾਂ, ਇੰਡੀਆ ਜਾ ਕੇ ਕੋਈ ਬਿਜ਼ਨਸ ਕਰਦੇ ਹਾਂ, ਪੈਸਾ ਲਾਉਂਦੇ ਹਾਂ ਉੱਥੋਂ, ਉੱਥੋਂ ਆਪਣਾ ਜਿਹੜਾ ਪ੍ਰੋਫਿਟ ਆ, ਚਲੋ ਜਿੰਨਾ ਵੀ ਅਲਾਊਡ ਹੈ, ਵੈਸੇ ਇੱਥੇ ਤਾਂ ਕੋਈ ਰੋਕ ਟੋਕ ਹੈ ਨਹੀਂ, ਆਸਟ੍ਰੇਲੀਆ ਦੇ ਵਿੱਚ ਖੁੱਲ੍ਹ ਹੈ, ਤੁਸੀਂ ਪੈਸਾ ਜਿੰਨਾ ਮਰਜ਼ੀ ਇਨਵੈਸਟ ਕਰੋ, ਬਣਾ ਕੇ ਲੈ ਜਾਓ। ਪਰ ਇੰਡੀਆ ਦੇ ਵਿੱਚੋਂ ਜੇ, ਮਤਲਬ ਪਹਿਲੀ ਗੱਲ ਤਾਂ ਸਾਡਾ ਆਉਣਾ ਹੀ ਨਹੀਂ ਪੈਸਾ, ਦੂਜੀ ਗੱਲ ਇਹ ਹੈ ਵੀ ਜੇ ਅਸੀਂ ਲੈ ਵੀ ਆਉਂਦਾ ਤਾਂ ਕਿਸੇ ਨੂੰ ਤਾਂ ਕੋਈ ਤਕਲੀਫ ਨਹੀਂ ਹੁੰਦੀ ਕੰਮ ਕੀਤਾ। ਇੱਕ ਹੋਰ ਮੈਂ ਐਂਗਲ 'ਤੇ ਗੱਲ ਕਰਨਾ ਚਾਹੁੰਦਾ ਹਾਂ ਕਿ ਜਿਹੜਾ ਆਪਾਂ ਗੱਲ ਕਰ ਰਹੇ ਹਾਂ ਫੈਕਟਰੀਆਂ ਦੀ, ਇੰਪਲੋਇਮੈਂਟ ਦੀ, ਤੁਹਾਡਾ ਕੀ ਖਿਆਲ ਹੈ ਭਾਅ ਜੀ ਵੀ ਇੰਡੀਆ 'ਚ ਪੈਸਾ ਹੈ ਨਹੀਂ ਬਾਣੀਆਂ ਦੇ ਕੋਲ, ਜਾਂ ਜਿਹੜੇ ਧਨਾੜ ਨੇ ਉਹਨਾਂ ਕੋਲ ਪੈਸਾ ਹੈ ਨਹੀਂ, ਰਿਚ ਪੀਪਲ ਉਹਨਾਂ ਕੋਲ ਪੈਸਾ ਹੈ ਨਹੀਂ? ਹੈਗਾ ਆ, ਪਰ ਕੀ ਉਹ ਪੈਸਾ
ਬਹੁਤ ਜ਼ਿਆਦਾ ਪੈਸਾ,
ਕੀ ਉਹ ਪੈਸਾ ਉਹ ਲੋਕ ਭਲਾਈ ਲਈ ਵਰਤਣਾ ਚਾਹੁੰਦੇ ਨੇ, ਜਿੱਦਾਂ ਰਤਨ ਟਾਟਾ ਵਰਤ ਰਿਹਾ ਕਿ ਮੰਨ ਲਓ ਕਿ, ਮੰਨ ਲਓ ਤੁਸੀਂ ਆਪਣੇ ਇਲਾਕੇ ਦੇ, ਮਾਲਪੁਰ ਇਲਾਕੇ ਦੇ ਬਹੁਤ ਰਹੀਸ ਬੰਦੇ ਹੋ, ਮੰਨ ਲਓ ਹੈਗੇ ਵੀ ਉੱਦਾਂ ਦਾ, ਪਰ ਮੰਨ ਲਓ, ਅਤੇ ਤੁਹਾਡੇ ਕੋਲ ਪੈਸਾ ਵਾਧੂ ਪਿਆ, ਤੁਹਾਡੇ ਆਲੇ ਦੁਆਲੇ ਲੋਕ ਜਿਹੜੇ ਅਨਇੰਪਲੋਇਡ ਘੁੰਮ ਰਹੇ ਆ, ਜੇ ਤੁਸੀਂ ਉਹ, ਤੁਹਾਡੇ ਕੋਈ ਸਕਿੱਲ ਹੈਗਾ, ਤੁਸੀਂ ਕੋਈ ਚੀਜ਼ ਬਣਾ ਸਕਦੇ ਹੋ, ਤੁਸੀਂ ਉੱਥੇ ਉਹ ਫੈਕਟਰੀ ਲਾ ਦਿਓ ਵੀ ਮੈਂ ਇੱਥੇ ਇੰਪਲੋਇਮੈਂਟ ਦੇਵਾਂਗਾ, ਨੌਕਰੀਆਂ ਦੇਵਾਂਗਾ, ਮੈਨੂੰ ਥੋੜ੍ਹਾ ਬਹੁਤਾ ਬਚੇ ਤਾਂ ਠੀਕ ਆ, ਵੀ ਮੈਂ, ਕੀ ਤੁਸੀਂ ਇਹ ਰਿਸਕ ਲੈਣ ਨੂੰ ਤਿਆਰ ਹੈ? ਇੰਡੀਆ ਦੀ ਪ੍ਰੋਬਲਮ ਇਹ ਆ ਗਈ ਹੈ ਕਿ ਇੰਡੀਆ ਦਾ ਜਿਹੜਾ ਕੰਜ਼ਰਵੇਟਿਵ ਐਟੀਚਿਊਡ ਹੈ, ਪੈਸੇ ਦੱਬਣ ਦਾ ਐਟੀਚਿਊਡ ਹੈ, ਕਿ ਕਰੋੜਾਂ ਰੁਪਏ ਬੈੱਡ ਹੇਠਾਂ ਤਾਂ ਰੱਖੀ ਰੱਖਣੇ ਨੇ, ਚਾਹੇ ਉਹ ਵਾਈਟ ਮਨੀ ਹੋਵੇ, ਉਹ ਬੈੱਡ ਦੇ ਹੇਠਾਂ ਲੁਕੋ ਕੇ ਰੱਖੀ ਰੱਖਣੇ ਨੇ, ਬੈਂਕਾਂ ਭਰ ਰੱਖਣੀਆਂ ਨੇ, ਪਰ ਉਹ ਪੈਸਾ ਅਸੀਂ ਬਾਹਰ ਕਿਤੇ ਲਾਉਣਾ ਨਹੀਂ ਹੈਗਾ ਜਿੱਥੋਂ ਲੋਕਾਂ ਨੂੰ ਰੁਜ਼ਗਾਰ ਮਿਲੇ। ਪੈਸਾ ਫਲੋ ਕਰਨਾ ਚਾਹੀਦਾ ਹੈ ਅਸਲ ਦੇ ਵਿੱਚ, ਇਹ ਇੱਕ ਬਹੁਤ ਵੱਡੀ ਸਮੱਸਿਆ ਹੈ ਇੰਡੀਆ ਦੇ ਵਿੱਚ, ਸਾਡੇ ਇੰਡੀਆ 'ਚ ਨਹੀਂ, ਇੰਡੀਆਨਾ 'ਚ ਹੈ, ਇੰਡੀਆਨਾ 'ਚ ਇਹ ਸਮੱਸਿਆ,
ਇੰਡੀਅਨ ਦੇ ਵਿੱਚ ਆ। 1990 ਦੇ ਵਿੱਚ ਸਰਕਾਰ ਨੇ ਇੱਕ ਪਾਲਿਸੀ ਸ਼ੁਰੂ ਕੀਤੀ ਸੀ ਕਿਸਾਨ ਵਿਕਾਸ ਪੱਤਰ, ਕਿ ਤੁਸੀਂ ਕਿਸਾਨ ਵਿਕਾਸ ਪੱਤਰ ਲਾਓ, 5 ਸਾਲ ਦੇ ਵਿੱਚ ਦੁੱਗਣੇ ਹੋ ਜਾਊਗੇ। ਜੇ ਤੁਸੀਂ ਅੱਜ 20,000 ਦੇ ਲੈਂਦੇ ਹਾਂ ਕਿਸਾਨ ਵਿਕਾਸ ਪੱਤਰ, ਅਤੇ 5 ਸਾਲ ਦੇ ਬਾਅਦ ਉਹ 40 ਸਾਲ ਦੇ ਹੋਊਗੇ। ਅਤੇ ਉਹ ਵੀ ਸਰਕਾਰ ਨੂੰ ਪੁੱਛਿਆ ਕਿਸੇ ਨੇ, ਜਿੱਦਾਂ ਕੁਸ਼ਚਨ ਕਰਦੇ ਹੀ ਆ, ਜਿੱਦਾਂ ਬੈਂਕ ਵਾਲੇ ਜਾਂ ਜਿਹਨੇ ਵੀ ਇਸ਼ੂ ਕੀਤੇ ਆ, ਵੀ ਇਹ ਜਿਹੜੇ ਤੁਸੀਂ ਕਿਸਾਨ ਵਿਕਾਸ ਪੱਤਰ ਇਸ਼ੂ ਕਰਦੇ ਆ, ਵੀ ਇਹ 'ਤੇ ਤਾਂ ਬਹੁਤ ਜ਼ਿਆਦਾ ਤੁਸੀਂ ਇੰਟਰਸਟ ਦੇ ਰਹੇ ਆ, ਵੀ ਤਾਂ 5 ਸਾਲ ਦੇ ਵਿੱਚ ਦੁੱਗਣੇ ਹੋ ਰਹੇ ਆ, ਫਿਰ ਅਗਲਾ 5 ਸਾਲ ਤੋਂ ਬਾਅਦ 10 ਸਾਲ। ਉਹ ਜਵਾਬ ਇਹ ਮਿਲਿਆ ਵੀ ਇਹ ਜਿਹੜੀ ਲੋਕਾਂ ਦੀ ਪ੍ਰਵਿਰਤੀ ਆ ਨਾ, ਉਹ ਸਿਰਫ ਜਮ੍ਹਾਂ ਕਰਾਉਣ ਦੀ ਆ, ਕਿ ਕਿਸਾਨ ਵਿਕਾਸ ਪੱਤਰ ਲੈ ਲਓ 10 ਸਾਲ ਦੇ, ਵੀ ਕਢਾਉਣ ਦੀ ਹੈ ਹੀ ਨਹੀਂ ਹੈ, ਖਰਚਣ ਦੀ ਹੈ ਹੀ ਨਹੀਂ ਹੈ, ਜਾਂ ਹੋਰ ਜਿਹੜੇ ਇੰਟਰਪ੍ਰੇਟ ਸਕੇਲ ਆ ਉਹਨਾਂ ਵਿੱਚ ਹੈ ਹੀ ਨਹੀਂ ਹੈ, ਉਹਨਾਂ ਨੇ ਸਿਰਫ ਉਹ ਜਮ੍ਹਾਂ ਹੀ ਕਰਾਉਣੇ ਆ। ਉਹਨਾਂ ਦੇ ਵਿੱਚੋਂ 90% ਜਿਹੜੇ ਲੋਕ ਆ, ਉਹਨਾਂ ਨੇ ਕਦੇ ਉਹ ਪੈਸਾ ਕਢਾਉਣਾ ਹੀ ਨਹੀਂ, ਉਹ ਸਰਕਾਰੀ ਖਜ਼ਾਨੇ ਵਿੱਚ ਹੀ ਚਲੇ ਜਾਂਦੇ ਆ। ਇੱਦਾਂ ਦੇ ਬਹੁਤ ਸਾਰੇ ਅਕਾਊਂਟਸ ਆ ਹਿੰਦੁਸਤਾਨ ਦੇ ਵਿੱਚ ਹੋਣਗੇ, ਜਿਹਨਾਂ ਵਿੱਚ ਹਜ਼ਾਰਾਂ ਕਰੋੜਾਂ ਅਰਬਾਂ ਰੁਪਏ ਅਕਾਊਂਟਾਂ ਵਿੱਚ ਹੀ ਪਏ ਆ, ਉਹ ਸਰਕਾਰ ਦਾ ਹੀ ਪੈਸਾ ਹੁੰਦਾ ਆ। ਕਿਵੇਂ ਸਰਕਾਰ ਇੱਦਾਂ ਦੀਆਂ ਪਾਲਿਸੀਆਂ ਬਣਾਉਂਦੀ ਆ ਜਿਹਦੇ ਨਾਲ ਕਿ ਲੋਕਾਂ ਦਾ ਜਿਹੜਾ ਪੈਸਾ ਆ ਉਹ ਉਹਨੂੰ ਫਲੋ ਦੇ ਵਿੱਚ ਲਿਆਇਆ ਜਾਵੇ, ਉਹਨੂੰ ਇਨਵੈਸਟਮੈਂਟ ਦੇ ਵਿੱਚ ਲਿਆਇਆ ਜਾਵੇ। ਇੱਦਾਂ ਵੀ ਕਈ ਵਾਰੀ ਸਰਕਾਰਾਂ ਕਰਦੀਆਂ ਆ ਕਿ ਲੋਕਾਂ ਦਾ ਪੈਸਾ ਜਮ੍ਹਾਂ ਕਰਾਇਆ ਜਾਵੇ ਅਤੇ ਉਸਨੂੰ ਫਿਰ ਇਨਵੈਸਟ ਕਰਕੇ ਜਿਹੜੇ ਪ੍ਰੋਜੈਕਟ ਹੈ ਵੱਡੇ ਵੱਡੇ ਉਹ ਚਲਾਏ ਜਾਣ।
ਇੱਥੇ ਭਾਅ ਜੀ
ਪ੍ਰਵਿਰਤੀ ਹੈਗੀ ਆ।
ਇੱਕ ਹੋਰ ਸਮੱਸਿਆ ਆਉਂਦੀ ਹੈ ਜਿਹੜੀ ਪਰਿਵਾਰਾਂ ਦੇ ਨਾਲ ਜੁੜਦੀ ਹੈ, ਇਹ ਸਮੱਸਿਆ ਬੈਂਕਾਂ, ਇਕਨੋਮੀਆਂ, ਦੇਸ਼, ਕੰਪਨੀਆਂ, ਸਰਕਾਰਾਂ ਦੇ ਨਾਲ ਨਹੀਂ, ਇਹ ਘਰੇਲੂ ਪ੍ਰੋਬਲਮ ਵੀ ਹੈਗੀ ਆ ਪੈਸਾ ਦੱਬਣਾ। ਮੈਂ ਬਹੁਤ ਸਾਰੇ ਇਹੋ ਜਿਹੇ ਕੇਸ ਜਾਣਦਾ ਹਾਂ ਕਿ ਕਈ ਵਾਰੀ ਪੇਰੈਂਟਸ ਕੀ ਕਰਦੇ ਨੇ ਕਿ ਕਮਾਉਂਦੇ ਨੇ, ਕਮਾ ਕੇ ਸਾਰੀ ਉਮਰ ਕਮਾਇਆ ਹੁੰਦਾ, ਪ੍ਰੋਪਰਟੀਆਂ ਹੁੰਦੀਆਂ ਉਹਨਾਂ ਕੋਲ, ਉਹ ਦੱਬ ਕੇ ਬਹਿ ਜਾਂਦੇ ਨੇ, ਪਾਸ ਆਨ ਨਹੀਂ ਕਰਦੇ। ਠੀਕ ਹੈ, ਉਹਨਾਂ ਦੇ ਬੱਚੇ, ਮੈਂ ਇਹੋ ਜਿਹੇ ਕੇਸ ਦੇਖੇ ਨੇ ਕਿ ਉਹਨਾਂ ਨੇ ਬੱਚਿਆਂ ਨੂੰ ਪੜ੍ਹਾ ਦਿੱਤਾ, ਪੜ੍ਹਾ ਕੇ ਨੌਕਰੀ ਕਰਨ ਲੱਗ ਗਏ, ਉਹਨਾਂ ਨੂੰ ਕਹਿੰਦੇ ਹੁਣ ਤੁਸੀਂ ਆਪਣਾ ਘਰ ਬਣਾਓ, ਆਪਣਾ ਬਿਜ਼ਨਸ ਚਲਾਓ, ਹੈ ਨਾ। ਅਤੇ ਉਹ ਉਹਨਾਂ ਨੂੰ ਮਰਨ ਤੱਕ ਨਹੀਂ ਦਿੰਦੇ, ਮਰਨ ਤੋਂ ਬਾਅਦ ਵੀ ਮਿਲਦਾ, ਉਹ ਵੀ ਕੋਰਟਾਂ ਕਚਹਿਰੀਆਂ 'ਚੋਂ ਮਿਲਦਾ ਉਹਨਾਂ ਨੂੰ ਜਾ ਕੇ ਝਗੜ ਕੇ। ਉਹ ਆਪਣਾ ਪ੍ਰਾਈਮ ਟਾਈਮ ਜਿਹੜਾ ਆ ਉਹ ਸਟਰਗਲ ਦੇ ਵਿੱਚ ਕਰਕੇ ਫਿਰ ਆਪਣਾ ਘਰ ਬਣਾ ਲੈਂਦੇ ਨੇ, ਅਤੇ ਜਦੋਂ 40-45 ਸਾਲਾਂ ਦੇ ਹੁੰਦੇ ਨੇ ਤਾਂ ਮਸੀਂ ਉਹਨਾਂ ਦਾ ਜਾ ਕੇ ਘਰ ਬਣਦਾ ਆ, ਅਤੇ ਉਹ ਆਪਣਾ ਸੈੱਟ ਹੋ ਜਾਂਦੇ ਨੇ। ਫਿਰ ਉਹੀ ਮਾਂ ਬਾਪ ਮਿੰਨਤਾਂ ਕਰਦੇ ਨੇ, ਉਹ ਸਾਨੂੰ ਤੁਸੀਂ ਫਿਰ ਖਰਚਾ ਵੀ ਮੰਗਦੇ ਨੇ, ਖਰਚਾ ਦਿਓ ਜੀ ਸਾਨੂੰ, ਹੈ ਨਾ, ਸਾਡੀ ਦੇਖਭਾਲ ਨਹੀਂ ਤੁਸੀਂ ਕਰਦੇ, ਉਹ ਕਰਦੇ। ਮੈਂ ਇੱਕ ਦੋ ਸੱਜਣਾਂ ਨੂੰ ਮਿਲਿਆ, ਉਹਨਾਂ ਨਾਲ ਗੱਲ ਕੀਤੀ, ਉਹ ਜਿਹੜੀ ਕਿ ਇਹ ਦਿਲ ਦੀਆਂ ਗੱਲਾਂ ਹੁਣ ਤੁਹਾਡੇ ਨਾਲ ਸਾਂਝੀਆਂ ਕਰਨ ਲੱਗਾ। ਮੈਂ ਕਿਹਾ ਬਈ ਦੇਖੋ, ਤੁਹਾਡੇ ਮਾਂ ਬਾਪ ਜਿਹੜੇ ਨੇ ਉਹ ਦੂਜਿਆਂ ਸ਼ਹਿਰਾਂ 'ਚ ਰਹਿ ਰਹੇ ਨੇ, ਤੁਸੀਂ ਦੋ ਭਰਾ ਇੱਥੇ ਰਹਿੰਦੇ ਆ, ਇੱਕ ਭਰਾ ਉੱਥੇ ਰਹਿੰਦਾ, ਭੈਣ ਉੱਥੇ ਰਹਿੰਦੀ ਹੈ, ਔਰ ਉਹ ਕਹਿੰਦੇ ਵੀ ਕੀ ਦੱਸੀਏ ਤੁਹਾਨੂੰ, ਅਸੀਂ ਇੰਨੇ ਔਖੇ ਹੋਏ ਹਾਂ ਵੀ ਅਸੀਂ ਜਦੋਂ ਆਪਣੇ ਮਾਂ ਬਾਪ ਨੂੰ ਕਹਿੰਦੇ ਹਾਂ ਵੀ ਤੁਸੀਂ ਇਕੱਠੇ ਰਹੋ, ਸਾਡੇ ਕੋਲ ਰਹਿ ਲਓ, ਨੇੜੇ ਰਹਿ ਲਓ, ਉਹ ਕਹਿੰਦੇ ਨਹੀਂ, ਸਾਡਾ ਤਾਂ ਉਹ ਘਰ ਹੈ, ਅਸੀਂ ਤਾਂ ਉੱਥੇ ਰਹਿਣਾ ਆ, ਤੁਸੀਂ ਗਏ ਹੋ ਆ ਬਾਹਰ। ਉਹ ਕਹਿੰਦੇ ਅਸੀਂ ਤਾਂ ਜਾਣਾ ਹੀ, ਸਾਨੂੰ ਤਾਂ ਜਾਣਾ ਹੀ ਪੈਣਾ, ਤੁਸੀਂ ਤੋਰੇ ਦਿੱਤਾ ਘਰੋਂ, ਹੁਣ ਅਸੀਂ ਇੱਥੇ ਸੈੱਟ ਹੋਏ, ਮਸੀਂ ਘਰ ਬਣਾਇਆ ਆ, ਨਾ ਉਹਨਾਂ ਨੇ ਕਿਸੇ ਦੀ ਸਪੋਰਟ ਕੀਤੀ ਮਾਂ ਬਾਪ ਨੇ, ਨਾ ਕੋਈ ਡਿਪੋਜ਼ਿਟ ਦਿੱਤਾ। ਫਿਰ ਉਲਟਾ ਉਹ ਕਹਿੰਦੇ ਸਾਡਾ ਇਲਾਜ ਕਰਾਓ ਜੀ, ਸਾਨੂੰ ਆਮਦਨ ਨਹੀਂ ਆਉਂਦੀ, ਖਰਚਾ ਸਾਰੀ ਮਤਲਬ ਜੱਦੀ ਜਾਇਦਾਦ ਸਾਂਭ ਕੇ ਬੈਠੇ ਆ, ਉਹ ਉੱਥੇ ਵਿਆਜ ਆਈ ਜਾਂਦਾ ਬੈਂਕਾਂ ਦੇ ਵਿੱਚ, ਮਤਲਬ ਲੱਖਾਂ ਦੇ ਲੱਖ ਕਰੋੜਾਂ ਤੱਕ ਵੀ ਰੁਪਈਏ ਉਹਨਾਂ ਦੇ ਪਏ ਆ, ਉਹਦਾ ਵਿਆਜ ਉਹ ਨਹੀਂ ਕਢਾਉਣੇ, ਧੀਆਂ ਪੁੱਤਾਂ ਨੂੰ ਮਿਹਣੇ ਤਾਨੇ ਮਾਰੀ ਜਾਣੇ ਆ, ਸਾਨੂੰ ਖਰਚਾ ਦਿਓ। ਉਹ ਕਹਿੰਦੇ ਉਹ ਜਿਹੜਾ ਪੈਸਾ ਆ ਫੋਰ ਗੁੱਡ 30-40 ਈਅਰਸ ਉਹ ਬੈਂਕਾਂ ਦੇ ਵਿੱਚ ਪਿਆ, ਪੈਸਾ ਅਜਾਈ ਜਾ ਰਿਹਾ, ਔਰ ਉਹਨਾਂ ਦੇ ਧੀ ਪੁੱਤ ਜਿਹੜੇ ਉਹ ਘਰਾਂ ਤੋਂ ਵੀ ਮਹਤਾਜ ਹੋਏ ਨੇ, ਸਟਰਗਲ ਕਰ ਕਰਕੇ ਬੱਚੇ ਪੜ੍ਹਾ ਰਹੇ ਨੇ। ਇਹ ਪ੍ਰੋਬਲਮ ਹੈ, ਇਹ ਸਾਡੀ ਮਤਲਬ ਸਾਡੇ ਪਰਿਵਾਰਾਂ ਤੋਂ ਸ਼ੁਰੂ ਹੁੰਦੀ ਹੈ ਇਹ ਪ੍ਰੋਬਲਮ। ਹੋਣਾ ਇੱਦਾਂ ਚਾਹੀਦਾ ਸੀ ਵੀ ਦੇਖੋ ਜਿਹੜੇ ਜੱਦੀ ਦਾ ਆ ਉਹ ਇਕੱਲਾ ਜਿਹੜੇ ਪੇਰੈਂਟਸ ਉਹਨਾਂ ਦੀ ਜੱਦੀ ਥੋੜ੍ਹਾ ਹੈ, ਉਹ ਤਾਂ ਜਿਹੜੇ ਧੀ ਪੁੱਤ ਮੋਹਰੇ ਜੰਮ ਪਏ ਉਹਨਾਂ ਨੂੰ ਵੀ ਪਿੱਛੇ ਦਾਦੇ ਪੜਦਾਦਿਆਂ ਦਾ ਜੱਦੀ ਦਾ ਥੋੜ੍ਹਾ ਬਹੁਤੀ ਤਾਂ ਸਪੋਰਟ ਆਉਣੀ ਚਾਹੀਦੀ ਹੈ ਨਾ। ਭਾਜੀ ਤੁਹਾਡਾ ਕੀ ਖਿਆਲ ਹੈ ਇਹਦੇ ਬਾਰੇ ਵੀ ਕਿ ਇਹੀ ਸਮੱਸਿਆ?
ਮੈਂ ਤਾਂ ਸਮੱਸਿਆ ਤਾਂ ਬਹੁਤ ਵੱਡੀ ਹੈ ਅਮਨਦੀਪ, ਉਹਨਾਂ ਦੇ ਜਿਹੜੇ ਬੱਚੇ ਸਟਰਗਲ ਕਰ ਰਹੇ ਆ ਉਹਨਾਂ ਨੂੰ ਪੈਸਾ ਮਿਲਣਾ ਚਾਹੀਦਾ ਸੀ, ਪਰ ਮੈਂ ਦੂਜੇ ਐਂਗਲ ਦੇ ਨਾਲ ਦੇਖਦਾ ਸ਼ੁਕਲ ਵਾਲੀ ਗੱਲ ਆ। ਮੇਰੇ ਖਿਆਲ ਦੇ ਵਿੱਚ ਉਹ ਤਾਂ ਬਹੁਤ ਵਧੀਆ ਦੇਸ਼ ਭਗਤ ਲੋਕ ਆ ਜਿਹਨਾਂ ਨੇ ਪੈਸਾ ਜਮ੍ਹਾਂ ਕੀਤਾ, ਖਰਚਿਆ ਨਹੀਂ ਕੀਤਾ, ਬੈਂਕਾਂ ਵਿੱਚ ਪਿਆ ਆ, ਦੇਸ਼ ਉਹਨੂੰ ਯੂਜ਼ ਕਰ ਰਿਹਾ ਆ। ਜਿਸ ਵੇਲੇ ਸਾਡਾ ਬੈਂਕ ਵਿੱਚ ਪੈਸਾ ਹੁੰਦਾ ਆ, ਸੁਪਰ ਐਨੂਏਸ਼ਨ ਪੈਸਾ ਹੁੰਦਾ ਆ, ਜੇ ਤੁਸੀਂ ਨਹੀਂ ਕਢਾਉਂਦੇ ਆ ਤਾਂ ਉਹ ਜਿਹੜਾ ਤੁਹਾਡੀ ਕਮਿਊਨਿਟੀ ਆ, ਤੁਹਾਡਾ ਦੇਸ਼ ਆ, ਤੁਹਾਡਾ ਸਟੇਟ ਆ, ਐਕਚੁਅਲੀ ਸਟੇਟ ਕਹਿੰਦੇ
ਆ, ਉਹ ਵਰਤ ਰਿਹਾ
ਪੈਸਾ, ਯੂਜ਼ ਤਾਂ ਕਰ ਰਿਹਾ ਨਾ ਉਹ।
ਭਾਜੀ ਨਹੀਂ, ਉਹ ਨਹੀਂ ਵਰਤ ਰਹੇ, ਉਹ ਨਹੀਂ ਵਰਤ, ਦੇਸ਼ ਨਹੀਂ ਵਰਤ ਰਿਹਾ ਇਨਡਾਇਰੈਕਟਲੀ। ਐਕਚੁਅਲੀ ਜਿਹੜੇ ਤੁਹਾਡੇ ਧੀ ਪੁੱਤ ਨੇ ਕਰਜ਼ਾ ਲੈ ਕੇ ਘਰ ਬਣਾਇਆ, ਕੋਠੀਆਂ ਬਣਾਈਆਂ, ਉਹ ਤੁਹਾਡੇ ਆਪਣੇ ਮਾਂ ਬਾਪ ਦਾ ਪੈਸਾ, ਇੰਟਰਸਟ
ਲੋਨ ਲੈ ਰਹੇ, ਲੋਨ ਆਪਣੇ ਆਪਣੇ ਡੈਡੀ ਦੇ, ਆਪਣੇ ਡੈਡੀ ਦੇ ਪੈਸਾ ਤੁਸੀਂ ਲੋਨ ਤੇ ਲੈ ਰਹੇ ਹੋ,
ਲੈ ਰਹੇ ਆ,
ਡੈਡੀ ਨੇ ਨਹੀਂ ਦਿੱਤਾ, ਡੈਡੀ ਨੇ ਬੈਂਕ ਨੂੰ ਤਾਂ ਲੋਨ ਤੇ ਲੈ ਰਹੇ।
ਸੋ ਇਹ ਇੱਕ ਸਮੱਸਿਆ ਆ ਜਿਹੜੀ ਰੀਇਨਵੈਸਟਮੈਂਟ, ਅੱਜ ਆਪਾਂ ਗੱਲ ਕਰ ਰਹੇ ਰੀਇਨਵੈਸਟਮੈਂਟ ਦੀ, ਕਿ ਪੈਸਾ ਆ ਗਿਆ, ਪੈਸੇ ਨੂੰ ਦੱਬ ਲੈਣਾ, ਚਾਹੇ ਉਹਦਾ ਸੋਨਾ ਖਰੀਦ ਕੇ ਰੱਖ ਲੈਣਾ, ਉਹ ਕਿਸੇ ਕੰਮ ਨਹੀਂ ਆਉਣਾ ਹੈਗਾ। ਜੇ ਬੱਚਿਆਂ ਦੇ ਘਰ ਹੋਣ, ਉਹ ਜਿਹਦੇ ਉਹਨਾਂ ਕੋਲ ਇੱਕ ਘਰ ਹੋਣ ਤਾਂ ਉਹਨਾਂ ਦਾ ਦੇਖੋ ਕੰਮ ਤਾਂ ਵਧਣਾ ਹੀ ਹੈ, ਫਿਰ ਜਦੋਂ ਘਰ ਉਹਨਾਂ ਦਾ ਹੋ ਗਿਆ, ਖਰਚਾ ਘੱਟ ਜਾਣਾ, ਕਿਸ਼ਤ ਘੱਟ ਜਾਣੀ, ਉਹ ਹੋਰ ਇਨਵੈਸਟਮੈਂਟ ਕਰ ਸਕਦੇ ਆ, ਉਹ ਥੋੜ੍ਹਾ ਜਿਹਾ ਉਹਨਾਂ ਦਾ ਲਾਈਫ ਸਟਾਈਲ ਜਿਹੜਾ ਸੁਖੀ ਹੋ ਸਕਦਾ। ਇਹਦੀਆਂ ਆਪਣੀਆਂ ਡਰੋਬੈਕਸ ਨੇ ਕਿ ਮਤਲਬ ਕਈ ਵਾਰੀ ਮਾਂ ਬਾਪ ਦੇ ਪੈਸੇ 'ਤੇ ਕੰਮ ਨਹੀਂ ਕਰਦੇ ਲੋਕ, ਉਹ ਇੱਕ ਵੱਖਰਾ ਵਿਸ਼ਾ ਆ, ਪਰ ਜਿਹੜੇ ਸਟਰਗਲ ਕਰ ਰਹੇ ਨੇ, ਹੈ ਨਾ, ਇਹ ਇੱਕ ਪ੍ਰੋਬਲਮ ਹੈ। ਪੈਸਾ ਜਿਹੜਾ ਫਲੋ ਹੋਣਾ ਚਾਹੀਦਾ ਆ, ਪਾਸ ਆਨ ਹੋਣਾ ਚਾਹੀਦਾ, ਇਹਦੇ ਨਾਲ ਇੱਜ਼ਤ ਮਾਣ ਵੀ ਵੱਧਦਾ ਆ। ਅਤੇ ਠੀਕ ਆ, ਮੈਂ ਮੰਨਦਾ ਹਾਂ ਸਿਕਿਉਰਿਟੀ ਵੀ ਚਾਹੀਦੀ ਆ, ਉਹ ਸਿਕਿਉਰਿਟੀ ਕਰਨ ਦੇ ਹੋਰ ਮੈਕਨਿਜ਼ਮ ਹੁੰਦੇ ਆ, ਆਪਾਂ ਉਹ ਕਰ ਸਕਦੇ ਹਾਂ। ਅਤੇ ਨਾਲ ਦੀ ਨਾਲ ਆਪਾਂ ਗੱਲ ਕਰ ਰਹੇ ਹਾਂ ਕਿ ਦੋ ਤਿੰਨ ਹੋਰ ਐਗਜ਼ਾਮਪਲਸ ਆ ਰਹੀਆਂ ਨੇ ਸਾਡੇ ਕੋਲ। ਯੋਗੇਸ਼ ਠਾਕੁਰ ਜੀ ਜਪਾਨ ਤੋਂ ਜੁੜੇ ਨੇ, ਜਿਨ੍ਹਾਂ ਦੇ ਓਲੰਪਿਕਸ ਚੱਲ ਰਹੀ ਹੈ, ਕਹਿੰਦੇ ਕਿ ਸਿੱਧੂ ਜੀ ਤੁਸੀਂ ਐਗਜ਼ਾਮਪਲ ਰਿਲਾਇੰਸ ਦੀ ਵੀ ਦੇ ਸਕਦੇ ਹੋ। ਆਈਫੋਨ ਅਮੀਰਾਂ ਲਈ ਹੈ ਅਤੇ ਰਿਲਾਇੰਸ ਹਰ ਗਰੀਬ ਦੇ ਹੱਥ ਵਿੱਚ ਫੋਨ ਦੇਖਣਾ ਚਾਹੁੰਦੇ। ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹੀ ਗੱਲ ਹੈ, ਆਈ ਐਗਰੀ ਵਿਦ ਯੂ ਇਸ ਐਂਗਲ ਤੋਂ। ਦੂਜੀ ਗੱਲ, ਟਾਟਾ ਸਟੀਲ ਜਿਹੜੀ ਹੈ, ਜੀ ਐਸ ਚਾਹਲ ਉਹਨਾਂ ਨੇ ਜਾਣਕਾਰੀ ਭੇਜੀ ਹੈ ਕਿ ਟਾਟਾ ਸਟੀਲ ਨੇ ਫੈਸਲਾ ਕੀਤਾ ਆ ਕਿ ਉਹ ਸੈਲਰੀ ਸਪੋਰਟ ਦੇਣਗੇ ਬੱਚਿਆਂ ਨੂੰ ਜਿਨ੍ਹਾਂ ਦੇ ਮਾਂ ਬਾਪ ਜਿਹੜੇ ਇੰਪਲੋਈਜ਼ ਸੀਗੇ ਟਾਟਾ ਦੇ, ਜਿੱਦਾਂ ਜਿਹੜੇ ਟਾਟਾ ਦੇ ਇੰਪਲੋਈ ਸੀ ਉਹ ਕੋਵਿਡ ਕਰਕੇ ਉਹਨਾਂ ਦੀ ਮੌਤ ਹੋਈ ਆ, ਉਹ ਉਹਨਾਂ ਦੇ ਬੱਚਿਆਂ ਨੂੰ ਸੈਲਰੀ ਵੀ ਦੇਣਗੇ ਅਤੇ ਸਪੋਰਟ ਵੀ ਦੇਣਗੇ। ਮਤਲਬ ਇਹ ਵੀ ਬਹੁਤ ਵੱਡਾ ਐਫਰਟ ਹੈ। ਪੈਸਾ ਜਿਹੜਾ ਮੁੜ ਕੇ ਵੰਡਣਾ ਉਹ ਵੀ ਗੱਲ ਹੈ। ਕੱਲ੍ਹ ਹੀ ਮੈਂ ਸਰਵਿਸ ਨਾਲ ਗੱਲ ਕਰ ਰਿਹਾ ਸੀ, ਟਾਟਾ ਨਗਰ ਬਹੁਤ ਹੀ ਉੱਤਮ ਵਧੀਆ ਮਾਡਲ ਬਣਿਆ ਦੁਨੀਆ ਦੇ ਵਿੱਚ, ਆਪਣੇ ਟਾਈਮ 'ਚ ਹੁਣ ਵੀ ਹੈ। ਹਰ ਫੈਸਿਲਿਟੀ ਇੰਪਲੋਈਜ਼ ਨੂੰ ਉੱਥੇ ਦਿੱਤੀ ਹੋਈ ਹੈ, ਉਹਨਾਂ ਨੇ ਸਕੂਲ ਤੋਂ ਲੈ ਕੇ ਡਾਕਟਰ ਫ੍ਰੀ ਸਾਰਾ। ਤੁਸੀਂ ਜਾਣਦੇ ਹੋ ਸ਼ਾਇਦ, ਗਏ ਹੋਊਗੇ ਟਾਟਾ ਨਗਰ ਅਮਰੀਕ ਭਾਜੀ?
ਟਾਟਾ ਨਗਰ ਨੀ ਗਏ, ਭਲਾਈ ਗਏ ਆ, ਉੱਥੇ ਵੀ ਦੇਖਿਆ ਭਲਾਈ ਜਿਹੜੀ ਸਟੀਲ ਕੰਪਨੀ ਆ, ਸਟੀਲ ਜਿੱਥੇ ਬਣਦੀ ਭਲਾਈ, ਉੱਥੇ ਵੀ ਇੱਦਾਂ ਦੀ ਫੈਸਿਲਿਟੀਜ਼ ਕਾਫੀ ਆ, ਤੇ ਲੋਕਾਂ ਜਿਹੜੇ ਇੱਥੇ ਵਰਕਰਸ ਆ ਉਹਨਾਂ ਨੂੰ ਕਾਫੀ ਫੈਸਿਲਿਟੀਜ਼ ਦਿੱਤੀਆਂ ਜਾਂਦੀਆਂ, ਮੁਫ਼ਤ ਐਜੂਕੇਸ਼ਨ ਬੱਚਿਆਂ ਨੂੰ ਦਿੱਤੀ ਜਾਂਦੀ ਆ, ਘਰ ਫ੍ਰੀ ਦਿੱਤੇ ਜਾਂਦੇ ਆ, ਬਹੁਤ ਘੱਟ ਰੇਟ ਤੇ ਰਾਸ਼ਨ ਵਗੈਰਾ ਵੀ ਸਪਲਾਈ ਕੀਤਾ ਜਾਂਦਾ ਆ, ਤੇ ਜਿਹੜੀਆਂ ਪਰਸਨਲ ਸਰਵਿਸਿਜ਼ ਵੀ ਪ੍ਰੋਵਾਈਡ ਕੀਤੀਆਂ ਜਾਂਦੀਆਂ। ਇੱਦਾਂ ਹੀ ਆਸਾਮ ਵਿੱਚ ਅਮਨਦੀਪ, ਜਿਹੜੇ ਬ੍ਰਿਟਿਸ਼ ਟੀ ਸਟੇਟਸ ਆ, ਹੁਣ ਤਾਂ ਕਾਫੀ ਟਾਟਾ ਬਿਰਲਾ ਦੇ ਵੀ ਟੀ ਸਟੇਟ ਬਣ ਗਏ ਆ, ਉਹਨਾਂ ਦੇ ਵਿੱਚ ਵੀ ਅਜਿਹੀਆਂ ਪ੍ਰਸਥਿਤੀਆਂ ਹੈਗੀਆਂ ਜਿੱਥੇ ਕਿ ਵਰਕਰਸ ਨੂੰ ਕਾਫੀ ਸਹੂਲਤਾਂ ਦਿੱਤੀਆਂ ਜਾਂਦੀਆਂ, ਫ੍ਰੀ ਘਰ ਦਿੱਤੇ ਜਾਂਦੇ ਆ, ਈਵਨ ਨੌਕਰ ਵੀ ਦਿੱਤੇ ਜਾਂਦੇ ਆ ਤਾਂ ਕਿ ਜਿਹੜੇ ਲੋਕਲ ਉੱਥੇ ਦੇ ਲੋਕ ਆ ਉਹਨਾਂ ਨੂੰ ਇੰਪਲਾਇਮੈਂਟ ਪ੍ਰੋਵਾਈਡ ਕੀਤੀ ਜਾਵੇ ਤੇ ਜੋਬ ਕ੍ਰੀਏਟ ਕੀਤੀਆਂ ਜਾਣ, ਤੇ ਕਈ ਸੇਵਾਵਾਂ ਜਿਹੜੀਆਂ ਦਿੱਤੀਆਂ ਜਾਂਦੀਆਂ, ਉਹਦੇ ਨਾਲ ਵਰਕਰ ਜਿਹੜਾ ਆ ਉਹ ਉਤਸ਼ਾਹਿਤ ਹੁੰਦਾ ਆ, ਉਹ ਜਿਹੜੀ ਇੰਸਟੀਟਿਊਸ਼ਨਸ ਆ ਉਹਦੇ ਵਿੱਚ ਵਰਕਰ ਦੀ ਜਿਹੜੀ ਇੰਗੇਜਮੈਂਟ ਆ ਉਹ ਜ਼ਿਆਦਾ ਪੋਜ਼ਿਟਿਵ ਹੁੰਦੀ ਆ, ਉਹ ਜ਼ਿਆਦਾ ਸਾਜ਼ਗਾਰ ਹੁੰਦੀ ਆ, ਤੇ ਕਾਫੀ ਦਿਲਚਸਪੀ ਦੇ ਨਾਲ ਉਹ ਕੰਮ ਉੱਥੇ ਕਰਦੇ ਆ। ਤੇ ਇੱਦਾਂ ਦੇ ਕਈ ਹੋਰ ਪ੍ਰਾਈਵੇਟ ਪ੍ਰੋਜੈਕਟ ਵੀ ਹੈਗੇ ਜਿਹੜੇ ਕਿ ਸਰਕਾਰੀ ਪ੍ਰੋਜੈਕਟਾਂ ਨਾਲੋਂ ਜ਼ਿਆਦਾ ਪ੍ਰਸਿੱਧ ਆ, ਜਿੱਥੇ ਕਿ ਵਰਕਰ ਦੀ ਜਿਹੜੀ ਵੈਲਫੇਅਰ ਆ ਜਾਂ ਵੈਲਬੀਇੰਗ ਆ ਉਹਦੇ ਵੱਲ ਕਾਫੀ ਧਿਆਨ ਦਿੱਤਾ ਜਾਂਦਾ ਆ। ਇਹਨੂੰ ਕੁੱਲ ਮਿਲਾ ਕੇ ਅਮਨਦੀਪ ਆਸਟ੍ਰੇਲੀਆ ਵਿੱਚ ਵੀ ਇਹ ਕੋਨਸੈਪਟ ਹੈਗੀ ਆ, ਜਿਹਨੂੰ ਕਿ ਅਸੀਂ ਕਹਿੰਦੇ ਹਾਂ ਕਿ ਉਹਨਾਂ ਦੀ ਕਮਿਊਨਿਟੀ ਪਾਰਟਨਰਸ਼ਿਪ ਹੁੰਦੀ ਆ, ਕਿ ਉਹ ਕਮਿਊਨਿਟੀ ਜਿਹੜੀ ਆਲੇ ਦੁਆਲੇ ਦੇ ਲੋਕ ਹੁੰਦੇ ਆ, ਉਹਦੇ ਵਰਕਰ ਹੁੰਦੇ, ਈਵਨ ਜਿਹੜੀ ਕਮਿਊਨਿਟੀ ਆ ਆਲੇ ਦੁਆਲੇ ਰਹਿੰਦੇ ਲੋਕ ਉਹਨਾਂ ਲਈ ਵੀ ਬਹੁਤ ਜ਼ਿਆਦਾ ਕੰਮ ਕਰਦੀ ਆ, ਜਿੱਦਾਂ ਬਲੱਡ ਡੋਨੇਸ਼ਨ ਦੇ ਕੈਂਪ ਲਾਉਂਦੀ ਆ, ਜਾਂ ਉਹਨਾਂ ਨੂੰ ਕਈ ਜਿਹੜੇ ਕਮਿਊਨਿਟੀ ਦੇ ਮੈਂਬਰ ਗਰੀਬ ਹੁੰਦੇ ਉਹਨਾਂ ਨੂੰ ਫ੍ਰੀ ਐਜੂਕੇਸ਼ਨ ਦੀਆਂ ਸਹੂਲਤਾਂ ਵਜ਼ੀਫੇ ਵੀ ਵੰਡਦੀ ਆ, ਜਾਂ ਇੱਦਾਂ ਦੇ ਕਈ ਹੋਰ ਪ੍ਰੋਗਰਾਮ ਵੀ ਯੂਨੀਵਰਸਿਟੀਆਂ ਵਿੱਚ ਉਹ ਇਨੀਸ਼ੀਏਟਿਵ ਲੈਂਦੇ ਆ ਕਿ ਜਿਹੜੇ ਗਰੀਬ ਲੋਕ ਉਹਨਾਂ ਨੂੰ ਉਹਨਾਂ ਦੇ ਬੱਚਿਆਂ ਨੂੰ ਪੜ੍ਹਾਈ ਕਰਾਈ ਜਾਵੇ,
ਇੱਦਾਂ
ਦੇ ਕੰਮ ਵੀ ਕੀਤੇ ਜਾ ਕਈ, ਕਿਉਂਕਿ ਜੇ ਪ੍ਰਾਈਵੇਟ ਕੰਪਨੀਆਂ ਆ ਬਹੁਤ, ਕਈ ਪ੍ਰਾਈਵੇਟ ਕੰਪਨੀਆਂ ਬਹੁਤ ਅੱਛੇ ਅੱਛੇ ਕੰਮ ਕਰ ਰਹੀਆਂ ਆ। ਸਾਡੀ ਸਿਰਫ ਇਹੀ ਪ੍ਰਵਿਰਤੀ ਹੁੰਦੀ ਆ ਕਿ ਅਸੀਂ ਜਿਹੜਾ ਪ੍ਰਾਈਵੇਟ ਸੈਕਟਰ ਆ ਇਹਦਾ ਕ੍ਰਿਟਿਸਿਜ਼ਮ ਹੀ ਕਰਨਾ, ਇਹਦੀ ਆਲੋਚਨਾ ਹੀ ਕਰਨੀ ਆ, ਉਹਦੇ ਜਿਹੜੇ ਪੋਜ਼ਿਟਿਵ ਪੱਖ ਆ ਉਹ ਦੇਖਣੇ ਨਹੀਂ ਹੈਗੇ
ਭਾਜੀ। ਹਾਂਜੀ, ਸਾਡੇ ਨਾਲ ਸਰਮਾ ਬੱਬਰ ਸਿੰਘ ਜੁੜੇ ਸਨ ਤੇ ਜੀ ਆਇਆਂ ਨੂੰ ਕਹਿੰਦੇ ਐਟ ਦ ਮੂਮੈਂਟ ਜਿਹੜੀ ਸਟੀਲ ਤੇ ਲੋਹੇ ਦਾ ਜਿਹੜਾ ਔਰ ਹੈ ਉਹ ਐਕਸਪੋਰਟਸ ਹੋ ਰਹੀਆਂ ਨੇ, ਇਹੀ ਦੋ ਚੀਜ਼ਾਂ ਜਿਹੜੀ ਆਸਟ੍ਰੇਲੀਅਨ ਇਕਨੋਮੀ ਨੂੰ ਡਰਾਈਵ ਕਰ ਰਹੀਆਂ ਨੇ। ਜੇ ਐਕਸਪੋਰਟ ਬੰਦ ਕਰ ਦਿਓ ਆਸਟ੍ਰੇਲੀਆ ਟ੍ਰੇਡ ਡੈਫੀਸਿਟ ਚਲੇ ਜਾਏਗਾ, ਸਾਰਾ ਪੋਲੀਟੀਕਲ ਹੈ। ਬਿਲਕੁਲ ਮੈਂ ਤੁਹਾਡੇ ਨਾਲ ਸਹਿਮਤ ਹਾਂ ਕਿ ਜਿਹੜੀ ਅਸੀਂ ਮਿੱਟੀ ਪੁੱਟ ਪੁੱਟ ਕੇ ਵੇਚ ਰਹੇ ਹਾਂ ਉਹਦੇ ਨਾਲ ਆਸਟ੍ਰੇਲੀਆ ਚੱਲ ਰਿਹਾ। ਆਸਟ੍ਰੇਲੀਆ ਨੇ ਆਪਣੇ ਖਰਚੇ ਬਹੁਤ ਵਧਾ ਲਏ ਹੋਏ, ਐਜ਼ ਏ ਗਵਰਨਮੈਂਟ ਰੱਖ ਲਓ ਜਾਂ ਅਸੀਂ ਐਜ਼ ਏ ਸੁਸਾਇਟੀ ਰੱਖ ਲਓ। ਅਤੇ ਯੋਗੇਸ਼ ਠਾਕੁਰ ਵੀ ਕਹਿ ਰਹੇ ਨੇ ਕਿ ਰਿਲਾਇੰਸ ਦੇ ਵੀ ਬਹੁਤ ਲੋਕ ਭਲਾਈ ਦੇ ਕੰਮ ਨੇ। ਬਿਲਕੁਲ ਮੈਂ ਸਹਿਮਤ ਹਾਂ ਤੁਹਾਡੇ ਨਾਲ। ਅਤੇ ਮੈਨੂੰ ਨਾ ਜੀ ਐਸ ਚਾਲ ਔਫ ਏਅਰ ਦੱਸ ਰਹੇ ਸੀ ਪਹਿਲਾਂ, ਅਮਰੀਕਾ ਦੇ ਵਿੱਚ ਵੀ ਸ਼ਾਇਦ ਕੋਸਟ ਨਹੀਂ ਵਾਲਮਾਰਟ ਦੀ ਗੱਲ ਕਰ ਰਹੇ ਸੀ। ਵਾਲਮਾਰਟ ਬਹੁਤ ਵੱਡਾ ਇੱਕ ਸਟੋਰ ਹੈ, ਚੇਨ ਸਟੋਰ ਹੈ, ਜਿੱਦਾਂ ਇੱਥੇ ਵੁਲਵਰਸ ਹੈ। ਉਹਨਾਂ ਨੇ ਵੀ ਆਪਣੇ ਇੰਪਲੋਈਜ਼ ਨੂੰ ਕਹਿਤਾ ਹੈ ਜਿਹੜੇ ਪਰਮਾਨੈਂਟ ਹੈ ਕਿ ਜੇ ਤੁਸੀਂ ਪੜ੍ਹਨਾ ਚਾਹੁੰਦੇ ਹੋ ਤੁਹਾਡੀ ਡਿਗਰੀ ਦਾ ਸਾਰਾ ਹੀ ਖਰਚ ਜਿਹੜਾ ਅਸੀਂ ਦੇਵਾਂਗੇ। ਤਕਰੀਬਨ 10 ਲੱਖ ਉਹਨਾਂ ਦਾ ਇੰਪਲੋਈ ਹੈ ਮੈਨੂੰ ਲੱਗਦਾ, ਵਿੱਚ ਇਜ਼ 1 ਮਿਲੀਅਨ ਇੰਪਲੋਈਜ਼। ਅਤੇ ਉਹਨਾਂ ਸਾਰਿਆਂ ਦਾ ਜਿਹੜਾ ਪੜ੍ਹਾਈ ਦਾ ਖਰਚਾ ਆ ਉਹ ਚੱਕਣ ਨੂੰ ਤਿਆਰ ਹੋਏ ਨੇ, ਅਤੇ ਐਜੂਕੇਟ ਉਹਨਾਂ ਨੂੰ ਕਰਨ ਦੇ ਅਗਲੇ ਅਗਰ ਉਹ ਡਿਗਰੀ ਕਰਨਾ ਚਾਹੁੰਦੇ ਨੇ। ਸੋ ਕਿਉਂਕਿ ਤੁਹਾਨੂੰ ਪਤਾ ਵੁਲਵਰਸ ਅਤੇ ਇਹੋ ਜਿਹੀ ਜਿਹੜੇ ਸੁਪਰ ਸਟੋਰ ਹੁੰਦੇ ਨੇ ਕੋਲ, ਉੱਥੇ ਜ਼ਿਆਦਾਤਰ ਯੰਗਸਟਰਸ ਕੰਮ ਕਰਦੇ ਹੁੰਦੇ ਭਾਜੀ, ਅਤੇ ਉਹ ਫਿਰ ਪੈਸੇ 'ਚ ਰੁੱਝ ਜਾਂਦੇ ਨੇ ਅਤੇ ਪੜ੍ਹਾਈ ਪੂਰੀ ਕਰਦੇ ਨੇ, ਅਤੇ ਫਿਰ ਆਪਣੇ ਵੱਲੋਂ ਡਿਵੈਲਪ ਨਹੀਂ ਕਰ ਪਾਉਂਦੇ। ਅਤੇ ਫਿਰ ਉਹਨੂੰ ਜਦੋਂ ਇੰਪਲੋਈਜ਼ ਉਹਨਾਂ ਦੀ ਏਜ ਹੋ ਜਾਂਦੀ ਹੈ ਉਹ ਜਦ ਛੱਡ ਜਾਂਦੇ ਨੇ, ਉਹਨਾਂ ਨੂੰ ਨਵਾਂ ਯੰਗ ਜਨਰੇਸ਼ਨ ਲਿਆ ਕੇ ਫਾਇਦਾ ਹੁੰਦਾ ਆ, ਅਤੇ ਉਹਨਾਂ ਨੂੰ ਮੈਨੇਜਰ ਲੈਵਲ ਦੇ ਬੰਦੇ ਨਹੀਂ ਲੱਭਦੇ ਫਿਰ, ਕਿਉਂਕਿ ਮੈਨੇਜਰ ਲੈਵਲ ਦੇ ਲਈ ਤੁਹਾਨੂੰ ਪੜ੍ਹਾਈ ਦੀ ਜ਼ਰੂਰਤ ਪੈਂਦੀ ਆ, ਰਿਪੋਰਟਾਂ ਕਿੱਦਾਂ ਤਿਆਰ ਕਰਨੀਆਂ, ਸਿਸਟਮ ਕਿੱਦਾਂ ਚਲਾਉਣੇ, ਉਹਦੇ ਲਈ ਤੁਹਾਨੂੰ ਟ੍ਰੇਨਿੰਗ ਦੀ ਲੋੜ ਹੈ। ਆਈ ਥਿੰਕ ਇਹਦੇ 'ਚ ਵਿਨਰ ਨੇ ਵਾਲਮਾਰਟ ਵਾਲੇ, ਕਿ ਅਗਰ ਉਹ ਆਪਣੇ ਐਗਜ਼ਿਸਟਿੰਗ ਜਿਹੜੇ ਟੈਲਰ ਨੇ ਜਾਂ ਚੈੱਕਆਊਟ 'ਤੇ ਕਾਊਂਟਰ 'ਤੇ ਨੌਜਵਾਨ ਕੁੜੀਆਂ ਮੁੰਡੇ ਖੜ੍ਹਦੇ ਨੇ, ਅਗਰ ਉਹਨਾਂ ਨੂੰ ਐਜੂਕੇਟ ਕਰ ਦੇਣ ਤਾਂ ਉਹੀ ਗਾਂਹ ਜਾ ਕੇ ਉਹਨਾਂ ਦੇ ਮੈਨੇਜਰ ਪੋਜੀਸ਼ਨ 'ਤੇ ਆ ਸਕਦੇ ਨੇ। ਭਾਜੀ ਕੀ ਖਿਆਲ ਹੈ ਤੁਹਾਡਾ?
ਜੀ 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 ਅਮਨਦੀਪ, ਇਹ ਆ ਸਕਦੇ ਆ, ਜਿੱਦਾਂ ਇਹਨੂੰ ਵੈਲਫੇਅਰ ਫੈਸਿਲਿਟੀਜ਼ ਕਿਹਾ ਜਾਂਦਾ ਹੈ ਜਾਂ ਵੈਲਫੇਅਰ ਫੈਸਿਲਿਟੀਜ਼ ਜਿਹੜੀਆਂ ਪ੍ਰੋਵਾਈਡਡ ਕੀਤੀਆਂ ਜਾਂਦੀਆਂ ਕੰਪਨੀ ਦੇ ਦੁਆਰਾ। ਮੇਰੇ ਇੱਕ ਬਹੁਤ ਵਧੀਆ ਦੋਸਤ ਆ, ਉਹਨਾਂ ਨੇ MBA ਕੀਤੀ ਸੀ, ਉਹਨਾਂ ਦਾ ਜਿਹੜਾ ਪ੍ਰੋਜੈਕਟ ਸੀ ਉਹ ਸੀਗਾ ਕੰਪੈਟਿਵ ਸਟੱਡੀਜ਼ ਆਫ ਵੈਲਫੇਅਰ ਫੈਸਿਲਿਟੀਜ਼ ਇਨ ਮਹਾਵੀਰ ਸਪਿਨਿੰਗ ਮਿਲਸ ਐਂਡ JCT ਫਾਈਬਰਸ ਲਿਮਿਟਡ। ਉਹਦੇ ਵਿੱਚ ਉਹਨਾਂ ਨੇ ਚੰਗੇ ਖੁਲਾਸੇ ਕੀਤੇ ਕਿ ਦੋ ਇਹ ਕੰਪਨੀਆਂ ਜਿਹੜੀਆਂ ਜਿਹੜੀ ਕਮਿਊਨਿਟੀ ਦੀ ਵੈਲਫੇਅਰ ਆ ਇਹਦੇ ਲਈ ਕੀ ਕੰਮ ਕਰ ਰਹੀਆਂ ਆ। ਜਿਸ ਵੇਲੇ ਤੁਸੀਂ ਕੋਈ ਵੀ ਡਿਗਰੀ ਕਰਦੇ ਆ ਉਹਦੇ ਵਿੱਚ ਜਿਹੜਾ ਪ੍ਰੋਜੈਕਟ ਦਿੱਤੇ ਜਾਂਦੇ ਆ ਉਹਦੇ ਵਿੱਚ ਤੁਹਾਨੂੰ ਰਿਸਰਚ ਕਰਨੀ ਪੈਂਦੀ ਆ, ਕੰਪੈਟਿਵ ਰਿਸਰਚ ਕਰਨੀ ਪੈਂਦੀ ਆ ਕਿਸੇ ਵੀ ਵਿਸ਼ੇ ਤੇ ਤੁਸੀਂ ਕਰਦੇ ਆ। ਉਹ ਬੁੱਕ ਮੇਰੇ ਕੋਲ ਹਾਲੇ ਵੀ ਪਈ ਆ, ਜੇ ਤੁਸੀਂ ਕਦੇ ਪੜ੍ਹਨੀ ਚਾਹੁੰਦੇ ਹੋ ਤੁਸੀਂ ਪੜ੍ਹ ਸਕਦੇ ਹੋ। ਉਹਦੇ ਵਿੱਚ ਕਾਫੀ ਖੁਲਾਸੇ ਕੀਤੇ ਜਾਂਦੇ ਕਿ ਵੈਲਫੇਅਰ ਕਿੱਦਾਂ ਪ੍ਰਾਈਵੇਟ ਕੰਪਨੀਆਂ ਆਪਣੇ ਜਿਹੜੇ ਇੰਪਲੋਈਜ਼ ਉਹਨਾਂ ਦੀ ਕਰਦੀਆਂ, ਕਮਿਊਨਿਟੀ ਦੀਆਂ ਕਰਦੀਆਂ, ਕੀ ਗੈਪਸ ਉਹਨਾਂ ਵਿੱਚ ਹੁੰਦੇ ਆ, ਕੀ ਹੋਰ ਚੰਗਾ ਕੀਤਾ ਜਾ ਸਕਦਾ ਆ। ਜੀ ਅਮਨਦੀਪ, ਬਹੁਤ ਵਧੀਆ ਇਹ ਸਬਜੈਕਟ ਤੁਸੀਂ ਅੱਜ ਚੁਣਿਆ ਆ ਜਿਹੜਾ ਵੈਲਬੀਇੰਗ ਵੈਲਫੇਅਰ ਦਾ ਆ। ਜਿਹੜੇ ਪ੍ਰਾਈਵੇਟ ਕੰਪਨੀ ਕਦੇ ਸਰਕਾਰੀ ਕੰਪਨੀਆਂ ਵੀ ਬਹੁਤ ਸਾਰੇ ਵੈਲਫੇਅਰ ਦੇ ਜਿਹੜੇ ਟਾਰਗੇਟ ਉਹਨਾਂ ਦੇ ਵੀ ਹੁੰਦੇ ਆ, ਲੇਕਿਨ ਉੱਥੇ ਬਿਊਰੋਕਰੇਸੀ ਜਿਸ ਵੇਲੇ ਆ ਜਾਂਦੀ ਆ ਨਾ ਫਿਰ ਉਹ ਤਾਰ ਪੀਡੋ ਉਹ ਜਿਹੜੇ ਟਾਰਗੇਟ ਹੋ ਜਾਂਦੇ ਆ। ਤੇ ਚੰਗਾ ਵਿਸ਼ਾ ਅਮਨਦੀਪ ਤੁਸੀਂ ਅੱਜ ਚੁਣਿਆ, ਅਚਾਨਕ ਹੀ ਤੁਸੀਂ ਆ ਗਏ ਅੱਜ।
ਹਾਂਜੀ, ਤੇ ਅਰਸ਼ ਮੱਲੀ ਕਹਿੰਦੇ ਧੰਨਵਾਦ ਭਾਜੀ, ਕਰਨਾ ਬਣਦਾ ਮੋਦੀ ਸਾਹਿਬ ਦਾ, ਤੇ ਜਿਹਨੇ ਲੋਕ ਡਰਾ ਕੇ ਲੋਕ ਬੈਂਕਾਂ ਚੋਂ FD ਤਲਵਾ ਰਹੇ ਨੇ ਤੇ ਪ੍ਰੋਪਰਟੀ 'ਚ ਇਨਵੈਸਟ ਕਰਨ ਲੱਗ ਗਏ, ਤੇ 4-5 ਤੇ ਸਾਡੇ ਆਪਣੀ ਫੈਮਿਲੀ 'ਚੋਂ ਟੁੱਟੀਆਂ ਨੇ FD-ਆਂ। ਸੋ ਧੰਨਵਾਦ ਵਿਜੇ ਮਾਲੀਆ ਦਾ, ਨੀਰਵ ਮੋਦੀ ਦਾ, ਜਿਨ੍ਹਾਂ ਨੇ ਲੋਕ ਡਰਾਏ ਪਏ ਨੇ। ਤੇ ਚਲੋ ਬਹੁਤ ਵਧੀਆ ਗੱਲ ਹੈ, ਵੈਸੇ ਮੋਦੀ ਨੂੰ ਇਹ ਦੇਣਾ ਬਣਦਾ ਆ ਕ੍ਰੈਡਿਟ। ਤੇ ਇੱਧਰ ਪਾਲਾ ਬੈਂਸ ਕਹਿੰਦੇ ਸਿੱਧੂ ਭਾਜੀ ਅਮਰੀਕ ਭਾਜੀ ਨੂੰ ਥੋੜ੍ਹੀ ਜਿਹੀਆਂ ਮੋਦੀ ਦੀਆਂ ਸਿਫਤਾਂ ਕਰ ਲੈਣ ਦਿਓ, ਫਿਰ ਵੀ ਅਮਰੀਕ ਭਾਜੀ ਦੇ ਸ਼ਬਦ ਠੀਕ ਹੋਣਗੇ, ਫਿਰ ਅਮਰੀਕ ਭਾਜੀ ਦੇ ਸ਼ਬਦ ਠੀਕ ਹੋਣਗੇ ਜਿਹੜੀ ਮਿਸ ਮਾਰੀ ਜਾ ਰਹੇ ਭਾਜੀ। ਕਰ ਲਓ ਫਿਰ, ਹੁਣ ਤੁਹਾਨੂੰ ਦਿੰਨੇ ਸਮਾਂ 2 ਮਿੰਟ ਦਾ।
ਨਹੀਂ ਨਹੀਂ, ਮੈਂ ਮੋਦੀ ਦੀ ਸਿਫਤ ਨਹੀਂ ਅਮਨਦੀਪ ਕਰਦਾ, ਕਈ ਵਾਰੀ ਮੋਦੀ ਦੇ ਕਈ
ਹੋ ਜਾਂਦੀ
ਸਿਫਤ ਕਰਨੀ ਬਣਦੀ ਆ। ਹੁਣ ਅਸੀਂ ਮੋਦੀ ਦਾ ਇੱਦਾਂ ਗੱਲ ਕੀਤੀ ਨੂੰ ਪਾਲਾ ਬੈਂਸ ਮੱਲੋ ਮੱਲੀ, ਹੁਣ ਸਾਨੂੰ ਇੱਧਰ ਨੂੰ ਉਤਸ਼ਾਹਿਤ ਕਰ ਰਹੇ ਦੀ ਗੱਲ ਕੀਤੀ
ਜਾਵੇ,
ਬਲੈਕ ਮੇਲਿੰਗ ਹੀ ਕਰ ਰਹੇ ਆ। ਅਸੀਂ ਮੋਦੀ ਸਾਹਿਬ ਦੀ ਕੋਈ ਗੱਲ ਨੀ ਕਰਾਂਗੇ, ਆਉਣ ਵਾਲੇ ਪ੍ਰੋਗਰਾਮ ਵਿੱਚ ਵੀ ਪ੍ਰੇਜ
ਕਰਾਂਗੇ। ਕਸਮ ਖਾਧੀ ਸੀਗੀ ਅੱਜ ਵੀ ਆਪਾਂ ਕਰਨੀ ਨੀ, ਦੇਖੋ ਜਿੱਦਾਂ ਕਹਿੰਦੇ ਵੀ ਲੋਕ ਨੀ ਜੀਣ ਦਿੰਦੇ, ਕੀ ਕਰੀਏ
ਕੀ।
ਇਹ ਜਿਹੜੀ ਦੁਨੀਆ ਨਾ ਦੋ ਧਾਰੀ
ਪਾਲਾ ਬੈਂਸ ਵੀ ਚਿੰਜੜੀ ਛੇੜਦੇ ਆ,
ਚਿੰਜੜੀ ਛੇੜਦੇ ਆ, ਤੁਹਾਨੂੰ ਜਾਣ ਜਾਣ ਕੇ ਤੰਗ ਕਰਦੇ ਆ। ਤੇ ਸਾਡੇ ਨਾਲ ਸ਼ਿਵਦੇਵ ਕਲੇਰ ਜੀ ਜੁੜੇ ਨੇ, ਕਹਿੰਦੇ ਗ੍ਰੇਟ ਪ੍ਰੋਗਰਾਮਿੰਗ, ਥ੍ਰਿਲਿੰਗ ਨੋਸਟਲਜਿਕ ਮੈਮਰੀਜ਼ ਆਫ ਯੈਸਟਰਡੇ ਈਅਰਸ। ਹਾਂਜੀ, ਕਹਿੰਦੇ ਜਗਦੇਵ ਸਿੰਘ ਲਾਈਵ ਕਮੈਂਟਰੀ, ਬਸ ਕਹਿੰਦੇ ਕੰਨ ਜਿਹੜੇ ਆ ਜੁੜੇ ਹੋਏ ਸੀ ਉਹਨਾਂ ਦੀ ਆਵਾਜ਼ ਨੂੰ, ਥੈਂਕ ਯੂ ਫੋਰ ਰਿਵਾਈਵਿੰਗ ਆਲ।
ਜਸਦੇਵ ਸਿੰਘ,
ਜਸਦੇਵ ਸਿੰਘ, ਹਾਂਜੀ, ਤੇ ਬਿਲਕੁਲ। ਤੇ ਗੱਲਾਂ ਜਿਹੜੀਆਂ ਹੁਣ ਸਾਡੇ ਕੋਲ 5 ਮਿੰਟ ਹੈਗੇ ਨੇ ਜਿਹੜੀਆਂ ਕਰ ਰਹੇ ਹਾਂ ਕਿ ਜਿਹੜੇ ਦੇਖੋ, ਮੈਂ ਇੱਕ ਮੈਨੂੰ ਮੌਕਾ ਮਿਲਿਆ 4 ਸਾਲ ਪਹਿਲਾਂ ਇੱਕ ਪਰਿਵਾਰ ਦੇ ਕਾਟੋ ਕਲੇਸ਼ ਦੇ ਵਿੱਚ ਸਮਝੌਤਾ ਕਰਾਉਣ ਦਾ ਜਾਂ ਅਟੈਂਪਟ ਕਰਨ ਦਾ, ਉਹਦਾ ਹੋਇਆ ਨਹੀਂ, ਪਰ ਉੱਥੇ ਗੱਲ ਇਹ ਪਤਾ ਲੱਗੀ ਵੀ ਜਿਹੜੀ ਮਾਤਾ ਜੀ ਸੀਗੇ ਉਹ 1.25 ਕਰੋੜ ਰੁਪਈਆ ਦੱਬ ਕੇ ਬੈਠੇ ਆ ਸਾਰੇ ਆਮਦਨ ਸਾਰੀਆਂ 2-3 ਪੀੜ੍ਹੀਆਂ ਦੀ, ਅਤੇ ਬੱਚੇ ਸਟਰਗਲ ਕਰ ਰਹੇ ਨੇ, ਹੈ ਨਾ। ਅਤੇ ਉਹ ਉਲਟਾ ਮਾਤਾ ਉਹਨਾਂ 'ਤੇ ਇਲਜ਼ਾਮ ਲਾਈ, ਮੇਰੀ ਦੇਖਭਾਲ ਨਹੀਂ ਕਰਦੇ, ਮੇਰਾ ਆਹ ਨਹੀਂ ਕਰਦੇ, ਮੇਰੇ ਉਹ ਨਹੀਂ ਕਰਦੇ, ਇਹ ਨਹੀਂ ਕਰਦੇ, ਹੈ ਨਾ। ਅਤੇ ਉਹਨਾਂ ਨੇ ਹੁਣ ਆਪਣੇ ਘਰ ਬਣਾ ਲਏ ਨੇ, ਅਤੇ ਉਹ ਮਾਤਾ ਕਹੀ ਜਾਂਦੀ ਆ ਮੈਂ ਤਾਂ ਮਰਨ ਤੋਂ ਬਾਅਦ ਹੀ ਮਿਲੂਗਾ। ਮੈਂ ਕਿਹਾ ਮਰਨ ਤੋਂ ਬਾਅਦ ਤਾਂ ਵਕੀਲਾਂ ਨੇ ਹੀ ਲੈਣੇ ਆ, ਫਿਰ ਜਿਹੜੇ 3-4 ਤੇਰੇ ਬੱਚੇ ਆ ਉਹਨੀ ਕੋਰਟਾਂ 'ਚ ਜਾਣਾ ਆ, ਅਤੇ ਵਕੀਲਾਂ ਨੇ ਹੀ ਲੈਣੇ ਆ। ਅਤੇ ਇਹ ਜੇ ਮੇਰੀ ਦੇਖਭਾਲ ਨਾ ਕਰੋਗੇ ਮੈਂ ਇਹਨਾਂ ਨੂੰ ਦੇਣਾ ਹੀ ਨਹੀਂ ਕੁਛ। ਅਤੇ ਉਹ ਚਲੋ ਮੈਂ ਉਹਨਾਂ ਨੂੰ ਇੱਕ ਮੁੰਡੇ ਨੂੰ ਕਿਹਾ ਵੀ ਮਾਈ ਮਾਤਾ ਇੱਦਾਂ ਕਹਿੰਦੀ ਆ ਵੀ ਜੇ ਤੁਸੀਂ, ਉਹ ਕਹਿੰਦਾ ਵੀ ਦੇਖਭਾਲ ਹੁਣ ਦੱਸੋ ਉਹ ਕੋਈ ਹੋਰ ਸ਼ਹਿਰ ਰਹਿੰਦੀ, ਅਸੀਂ ਹੋਰ ਰਹਿੰਦੇ, ਅਸੀਂ ਉੱਥੇ ਨੂੰ ਭੱਜੇ ਜਾਂਦੇ ਹਾਂ ਵੀ ਉਹ ਇੱਥੇ ਆ ਜਾਵੇ ਅਸੀਂ ਦੇਖਭਾਲ ਕਰਾਂਗੇ। ਉਹ ਕਹਿੰਦਾ ਵੀ ਅਸੀਂ ਤਾਂ ਉੱਥੇ ਜਾ ਨਹੀਂ ਸਕਦੇ ਵੀ ਪਰਮਾਨੈਂਟ ਸਾਡੀਆਂ ਜੌਬਾਂ ਇੱਥੇ ਆ, ਵੀ ਉੱਥੇ ਜਾ ਕੇ ਕੀ ਕਰਾਂਗੇ। ਉਹ ਮੈਂ ਕਿਹਾ ਤੁਹਾਡੀ ਮਾਤਾ ਕਹਿੰਦੀ ਆ ਵੀ ਮੈਂ ਤੁਹਾਨੂੰ ਦੇਣਾ ਨਹੀਂ ਕੁਛ ਮਰਨ ਤੋਂ ਬਾਅਦ। ਕਹਿੰਦਾ ਉਹਨਾਂ ਨੂੰ ਕਹਿ ਅਸੀਂ ਕੰਨਾਂ ਨਾਲ ਲਟਕਾਉਣੇ ਆ, ਲੋੜ ਤਾਂ ਸਾਨੂੰ ਹੋਣ ਵਾ, ਸਾਨੂੰ ਜਦੋਂ ਸੀਗੀ ਉਦੋਂ ਤਾਂ ਦਿੱਤਾ ਨਹੀਂ।
ਗੱਲ ਤਾਂ ਠੀਕ ਹੈ ਨਾ, ਬਿਲਕੁਲ ਠੀਕ।
ਕਹਿੰਦਾ ਜਦ ਸਾਨੂੰ ਹੁਣ ਨਹੀਂ ਹਾਂ, ਜਦੋਂ ਸਾਨੂੰ ਹੁਣ ਨਹੀਂ ਲੋੜ ਪਈ।
ਕਈ ਇਦਾਂ ਦੀ ਆ ਵੀ ਆਮਦੀ ਪ੍ਰਾਪਰਟੀ ਹੁਣ ਜਿਹੜੇ ਇੱਥੇ ਬੰਦੇ ਕਈ ਰਹਿੰਦੇ ਆ
ਉਹ ਇੱਦੇ ਜਾਂਦੇ
ਪੈਸੇ, ਪ੍ਰਾਪਰਟੀਜ਼ ਹਿੰਦੁਸਤਾਨ ਵਿੱਚ ਹੁੰਦੀਆਂ ਕਈ 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 ਏਕੜ ਜ਼ਮੀਨਾਂ ਪਈਆਂ ਹੁੰਦੀਆਂ, 50 ਏਕੜ 100 ਏਕੜ ਜ਼ਮੀਨ ਪਈ ਹੁੰਦੀ ਹਿੰਦੁਸਤਾਨ ਇੰਡੀਆ ਦੇ ਵਿੱਚ, ਉਹ ਸਿਰਫ ਜਿਹੜੀ ਜ਼ਮੀਨ ਆ ਜਾਂ ਜਾਇਦਾਦ ਆ ਇੰਡੀਆ ਵਿੱਚ ਪਈ, ਉਹ ਤੁਹਾਨੂੰ ਵੈਲਫੇਅਰ ਨਹੀਂ ਦਿੰਦੀ, ਉਹ ਸਿਰਦਰਦੀ ਦਾ ਕਾਰਨ ਬਣਦੀ ਆ। ਅੱਜ ਹੁਣ ਮਾਮਲਾ ਨਹੀਂ ਦਿੱਤਾ, ਅੱਜ ਕਿਸੇ ਨੇ ਮੱਲ ਲਈ, ਬੰਨਾ ਵੱਢ ਲਿਆ ਜਾਂ ਉਹ ਸੜਕ ਰੋਕ ਦਿੱਤੀ, ਇੱਦਾਂ ਦੀਆਂ ਪ੍ਰੋਬਲਮਸ ਬਹੁਤ ਆਉਣੀਆਂ। ਜੇ ਤੁਸੀਂ ਇੱਥੇ ਆਸਟ੍ਰੇਲੀਆ ਵਿੱਚ ਰਹਿੰਦੇ ਆ, ਤੁਹਾਨੂੰ ਇੱਕ ਪਾਸੇ ਹੋ ਕੇ ਰਹਿਣਾ ਚਾਹੀਦਾ ਤਾਂ ਕਿ ਸਕੂਨ ਤਾਂ ਤੁਹਾਨੂੰ ਜ਼ਿੰਦਗੀ ਚ ਮਿਲੇ। ਰਮਨਦੀਪ, ਤੁਸੀਂ ਵੀ ਇਸ ਗੱਲ ਨਾਲ ਸਹਿਮਤ ਹੋਵੋਗੇ, ਜਿਹੜੀਆਂ ਪ੍ਰੋਪਰਟੀਜ਼ ਹਿੰਦੁਸਤਾਨ ਚ ਤੁਹਾਡੀਆਂ ਹੋਊਗੀਆਂ, ਈਵਨ ਇੰਡੀਆ ਆਸਟ੍ਰੇਲੀਆ ਦੇ ਵਿੱਚ ਜੇ ਥੋੜੀਆਂ ਜ਼ਿਆਦਾ ਪ੍ਰੋਪਰਟੀਜ਼ ਹੈ ਨਾ, ਉਹ ਸਿਰਦਰਦੀ ਦੇ ਕਾਰਨ ਵੀ ਬਣਦੇ ਆ।
ਭਾਜੀ ਅਸੀਂ 5 ਸਾਲ ਪਹਿਲਾਂ ਇੱਕ ਪ੍ਰੋਗਰਾਮ ਕੀਤਾ ਸੀ, ਤੁਹਾਨੂੰ ਵੀ ਪਤਾ ਹੈ, 5 ਜਾਂ 6 ਸਾਲ ਹੋ ਗਏ। ਸਾਡੇ ਬਹੁਤ ਹੀ ਕਲੋਜ਼ ਹੈ ਇੱਕ ਮਿੱਤਰ, ਉਹ ਆ ਰਹੇ ਸੀਗੇ ਬ੍ਰਿਸਬੇਨ ਤੋਂ ਸਿਡਨੀ ਜਾ ਰਹੇ ਸੀ, ਅਤੇ ਰਾਹ ਦੇ ਵਿੱਚ ਪਿਓ ਪੁੱਤ ਆ ਰਹੇ ਸੀ, ਅਤੇ ਉਹਨਾਂ ਨੇ ਸਾਡਾ ਉਹ ਪ੍ਰੋਗਰਾਮ ਸੁਣਿਆ, ਵੀਕਐਂਡ ਦਾ ਹੀ ਪ੍ਰੋਗਰਾਮ ਸੀ, ਅਤੇ ਉਹ ਪ੍ਰੋਗਰਾਮ ਤੋਂ ਬਾਅਦ ਇਮੀਡੀਏਟਲੀ ਮੈਨੂੰ ਫੋਨ ਆ ਗਿਆ, ਕਹਿੰਦੇ ਭਾਅ ਜੀ ਅਸੀਂ ਮਿਲਣਾ ਹੀ ਮਿਲਣਾ ਹੈ ਤੁਹਾਨੂੰ। ਅਸੀਂ ਕਿਹਾ ਆ ਜਾਓ, ਕਹਿੰਦੇ ਪਿਤਾ ਜੀ। ਮੈਂ ਕਿਹਾ ਆ ਜਾਓ, ਅਸੀਂ ਬੈਠੇ ਚਾਹ ਪੀਤੀ ਅਤੇ ਗੱਲਾਂ, ਕਹਿੰਦੇ ਤੁਹਾਡੇ ਪ੍ਰੋਗਰਾਮ ਨੇ ਨਾ ਕਹਿੰਦੇ ਸਾਡੇ ਘਰ ਦਾ ਕਲੇਸ਼ ਮੁਕਾ ਦਿੱਤਾ। ਅਤੇ ਮੈਂ ਕਿਹਾ ਕੀ? ਉਹ ਇੱਕੋ ਇੱਕ ਮੁੰਡਾ ਆ ਉਹਨਾਂ ਦਾ, ਮਾਂ ਪੇ ਉਹ ਉਹਨਾਂ ਦਾ ਵੀਜ਼ਾ ਵੀ ਲਵਾਇਆ ਹੋਇਆ, ਕੰਟਰੀਬਿਊਟਰੀ ਵੀਜ਼ਾ ਦੇ ਕੇ, ਉਹ ਰਹਿੰਦੇ ਨਹੀਂ ਇੰਡੀਆ, ਭੱਜਦੇ ਨੇ। ਕਹਿੰਦੇ ਵੀ ਜਿਹੜਾ ਤੁਸੀਂ ਪ੍ਰੋਗਰਾਮ ਕੀਤਾ ਨਾ ਇੰਡੀਆ ਦੀ ਪ੍ਰੋਪਰਟੀ ਬਾਰੇ, ਵੀ ਸਾਡੇ ਮੁੰਡੇ ਨੇ ਤਾਂ ਮੁੜ ਕੇ ਜਾਣਾ ਨਹੀਂ, ਨੂੰਹ ਵੀ ਇੱਥੇ ਆ, ਮੁੰਡਾ ਵੀ ਗਾਂ, ਪੋਤਾ ਵੀ ਇੱਥੇ ਆ, ਕਹਿੰਦੇ ਅਸੀਂ ਕਹਿੰਦੇ ਐਵੇਂ ਜੱਫਾ ਮਾਰ ਕੇ ਬੈਠੇ ਰਹੇ ਉੱਥੇ। ਪ੍ਰੋਗਰਾਮ ਇਹੀ ਕੀਤਾ ਸੀ ਵੀ ਤੁਸੀਂ ਜੇ ਆਪਣੇ ਧੀ ਪੁੱਤ ਦਾ, ਹੁਣ ਇੱਥੇ ਉਹ ਕਿਰਾਏ 'ਤੇ ਰਹਿੰਦੇ ਆ, ਡਿਪੋਜ਼ਿਟ ਦੇਣ ਜੋਗੇ ਪੈਸੇ ਹੈ ਨਹੀਂ, ਵੀ ਕਹਿੰਦੇ ਅਸੀਂ ਤਾਂ ਭੁੱਲੇ ਰਹੇ ਵੀ ਨਾ ਤਾਂ ਸਾਡੇ ਉਹ ਪ੍ਰੋਪਰਟੀ ਕੰਮ ਆਉਣੀ, ਜਦੋਂ ਸਾਡੇ ਮਰਨ ਤੋਂ ਬਾਅਦ ਵੀ ਤਾਂ ਇਹ ਨਹੀਂ ਵੇਚ ਕੇ ਇੱਥੇ ਲਿਆਉਣਾ ਆ, ਸਾਰਾ ਕੁਛ ਆਉਣਾ ਹੀ ਪੈਣਾ ਆ। ਹੁਣ ਇਹ ਕਿਰਾਏ ਦੇ ਫਲੈਟਾਂ 'ਚ ਰਹਿੰਦੇ ਆ, ਹੈ ਨਾ। ਮੈਂ ਇੱਕ ਮਿੰਟ, ਲੈਟ ਮੀ ਫਿਨਿਸ਼। ਉਹਨਾਂ ਨੇ ਕੀ ਕੀਤਾ, ਕਹਿੰਦੇ ਵੀ ਅਸੀਂ ਤਾਂ, ਸਾਡਾ ਤਾਂ ਪ੍ਰੋਬਲਮ ਹੀ ਸੋਲਵ ਹੋ ਗਈ, ਵੀ ਸਾਨੂੰ ਤਾਂ ਪਤਾ ਹੀ ਨਹੀਂ ਸੀ ਇਹ ਕੋਨਸੈਪਟ ਭਾਜੀ। ਉਹ ਤੋਂ ਬਾਅਦ ਮੈਨੂੰ ਸਾਲ ਦੇ ਵਿੱਚ ਉਹਨਾਂ ਦਾ ਫਿਰ ਫੋਨ ਆਇਆ, ਉਹ ਕਹਿੰਦੇ ਵੀ ਅਸੀਂ ਹੁਣ ਪਰਮਾਨੈਂਟਲੀ ਇੱਥੇ ਮੂਵ ਹੋ ਗਏ ਹਾਂ, ਜਿੰਨਾ ਇਹਨਾਂ ਨੂੰ ਘਰ, ਇੱਕ ਘਰ ਦਾ ਅਸੀਂ ਪੈਸਾ ਲਿਆ ਕੇ, ਕਿਉਂਕਿ ਸਾਨੂੰ ਵੀ ਜੱਦੀ ਮਿਲਿਆ ਹੋਇਆ ਸੀ ਪਿੱਛੋਂ, ਅਸੀਂ ਇੱਕ ਜਿੰਨਾ ਵੀ ਬੈਂਕਾਂ ਦੇ ਪੈਸੇ ਅਸੀਂ FDਆਂ ਤੜਵਾ ਕੇ ਅਸੀਂ ਇਹਨਾਂ ਨੂੰ ਘਰ ਦਾ ਡਿਪੋਜ਼ਿਟ ਦੇ ਦਿੱਤਾ ਵੀ ਆਹ ਤੁਸੀਂ ਜੱਦੀ ਲੈ ਲਿਓ ਗਾਂ, ਚੱਲੀ ਜਾਂਦਾ ਕੰਮ, ਵੀ ਤੁਸੀਂ ਸੁਖੀ ਰਹੋ, ਹੈ ਨਾ। ਉਹ ਵੀ ਇੱਥੇ ਇਕੱਠੇ ਆ, ਉਹਨਾਂ ਦੇ ਪਰਿਵਾਰ ਦੇ ਵਿੱਚ ਬਹੁਤ ਇਤਫਾਕ ਹੋ ਗਿਆ, ਪ੍ਰੋਬਲਮ ਸੋਲਵ ਹੋ ਗਈ, ਦਾਦਾ ਦਾਦੀ ਪੋਤੇ ਨਾਲ ਖੇਲਣ ਲੱਗ ਗਏ, ਪੋਤੇ ਨੂੰ ਦਾਦਾ ਦਾਦੀ ਮਿਲ ਗਏ। ਇਹ ਜਿਹੜੀਆਂ ਕਈ ਵਾਰੀ ਨਾ, ਮਤਲਬ ਮੈਂਟਲ ਤੁਸੀਂ ਆਪਣੇ ਸੰਗਲ ਲਾ ਕੇ ਬਹਿ ਜਾਂਦੇ ਆ ਬਿਨਾਂ ਕਿਸੇ ਗੱਲ ਤੋਂ ਹੀ, ਫਾਲਸ
ਡਰ,
ਝੂਠਾ ਡਰ ਮਨ ਚ ਬਿਠਾ ਲੈਂਦੇ ਆ।
ਹਾਂਜੀ ਹਾਂਜੀ
ਹਾਂਜੀ, ਇਹ ਪ੍ਰੋਬਲਮ ਆ।
ਕਈ ਵਾਰੀ ਪੇਰੈਂਟਸ ਇੱਦਾਂ ਵੀ ਕਹਿੰਦੇ ਆ ਨਾ, ਵੀ ਤੂੰ ਕਾਕਾ ਤੂੰ ਤਾਂ ਆ ਗਿਆ, ਤੈਨੂੰ ਨੀ ਅਸੀਂ ਪ੍ਰੋਪਰਟੀ ਦੇਣੀ, ਤੂੰ ਤਾਂ ਇੱਥੇ ਹੁਣ ਹਿੰਦੁਸਤਾਨ ਜਾਣਾ ਨੀ ਹੈ, ਭਾਰਤ ਜਾਣਾ ਨੀ, ਤੂੰ ਤਾਂ ਸਾਡੀ ਜਿਹੜੀਆਂ ਸਾਰੀਆਂ ਰੀਝਾਂ ਪੂਰੀਆਂ ਨੀ ਕੀਤੀਆਂ, ਮੇਰਾ ਹਨਾ ਪੋਤਾ ਆ ਇਹਨੂੰ ਮੈਂ ਜ਼ਰੂਰ ਹਿੰਦੁਸਤਾਨ ਚ ਸੈਟਲ ਕਰਾਉਣਾ। ਕਈ ਵਾਰ ਉਹਨੂੰ ਪੁੱਛਿਆ ਜਾਂਦਾ, ਤੇਰਾ ਮੁੰਡਾ ਤਾਂ ਉੱਥੇ ਸੈਟਲ ਨਾ, ਉਹ ਤਾਂ ਇੱਥੇ ਨੂੰ ਆ ਗਿਆ, ਇਹ ਪੋਤਾ ਜਿਹੜਾ ਇੱਥੇ ਦਾ ਜਨਮਿਆ ਆ ਇਹ ਚਲੇ ਜਾਊਗਾ ਉੱਥੇ।
ਨਹੀਂ ਉਹ ਫਿਰ ਮੋਰੇ ਕਹਿੰਦੇ
ਸਿਚੁਏਸ਼ਨ,
ਨਹੀਂ ਉਹ ਕਹਿੰਦੇ ਵੀ ਤੂੰ ਮੇਰਾ ਮੁੰਡਾ ਖੋ ਕੇ ਲੈ ਕੇ ਜਾਣਾ, ਮੈਂ ਤੈਨੂੰ ਦੇਖਣੇ ਨਹੀਂ ਦੇਣਾ ਹੁਣ, ਤੂੰ ਏਦਾਂ ਕਰ ਇੰਡੀਆ ਹੀ ਰਹਿ ਹੁਣ। ਆਹੋ ਨਹੀਂ, ਇੱਦਾਂ ਦੇ ਵੀ ਕੇਸ ਹੋਏ ਨੇ, ਉਹ ਮਤਲਬ ਕਹਿੰਦਾ ਆਪਣੇ ਮੁੰਡੇ ਨੂੰ ਤਾਂ ਸੰਭਾਲ ਨਹੀਂ ਹੋਇਆ, ਉਹਨੂੰ ਤਾਂ ਕੋਈ ਤੂੰ ਦੇ ਨਹੀਂ ਸਕਿਆ, ਗਾਂ ਉਹਦੇ ਮੁੰਡੇ ਨੂੰ ਵੀ ਗਾਂ ਖਰਾਬ ਕਰਨ
ਤੋਂ ਰੱਖ ਲੂੰਗੀ,
ਪੋਤਾ ਰੱਖ ਲੂੰਗੇ। ਸੋ ਇੱਦਾਂ ਦੀਆਂ ਗੱਲਾਂ ਵੀ ਮਤਲਬ ਪਰਿਵਾਰਾਂ 'ਚ ਹੁੰਦੀਆਂ ਕਈ ਵਾਰੀ। ਜਿੱਦਾਂ ਮੈਂ ਗੱਲ ਦੇਖੋ, ਇੱਕ ਤਾੜੀ ਨਾਲ ਨਹੀਂ, ਮਤਲਬ ਇੱਕ ਹੱਥ ਨਾਲ ਨਹੀਂ ਤਾੜੀ ਵੱਜਦੀ, ਇਹ ਮੈਂ ਇੱਕ ਸਾਈਡ ਦੀ ਗੱਲ ਸੁਣਾ ਰਿਹਾ, ਦੂਜੇ ਪਾਸੇ ਵਾਲੀਆਂ ਵੀ ਗੱਲਾਂ ਹੈਗੀਆਂ, ਉਹਦੇ ਵੀ ਹੱਲ ਹੈਗੇ ਆ, ਪਰ ਬਹੁਤ ਸਾਰੇ
ਪਾਸੇ ਵਾਲੀ ਵੀ ਹੈਗੇ ਆ,
ਬਹੁਤ ਸਾਰੇ ਜਿਹੜੇ ਪਰਿਵਾਰ ਹੈ ਉਹਨਾਂ ਨੂੰ ਇਹਨਾਂ ਦੇ ਕੋਨਸੈਪਟ ਦੇ ਬਾਰੇ ਕਦੇ ਡਿਸਕਸ਼ਨ ਕੀਤੀ ਹੀ ਨਹੀਂ, ਉਹ ਬੈਠ ਕੇ ਉਹਨਾਂ ਨੇ ਆਪਸ ਦੇ ਵਿੱਚ ਸਲਾਹਾਂ ਹੀ ਨਹੀਂ ਕੀਤੀਆਂ।
ਡਿਸਕਸ਼ਨ ਤਾਂ ਡਿਸਕਸ਼ਨ ਹੁੰਦੀ ਨਹੀਂ ਹੈ, ਡਿਸਕਸ਼ਨ ਮੋਦੀ ਤੋਂ ਮੋਦੀ ਹੋ ਜਾਵੇ, ਡਿਸਕਸ਼ਨ ਆਪਣਾ
ਠੀਕ
ਹੈ ਖਹਿਰਾ ਸਾਹਿਬ ਹੋ ਗਈ, ਡਿਸਕਸ਼ਨ ਆਪਣੀ
ਬਾਦਲ ਸਾਹਿਬ,
ਆਪਣੀ ਸੁਖਬੀਰ ਬਾਦਲ ਹੋ ਗਿਆ, ਹੋ ਗਏ ਬਾਦਲ ਸਾਹਿਬ ਹੋ ਗਏ, ਬੇਅਦਬੀ ਦਾ ਕਿੱਸਾ, ਚਲੋ ਉਹ ਤਾਂ ਧਾਰਮਿਕ ਗੱਲ ਆ, ਤੇ ਹੋਰ ਮੈਡਲ ਕਿੰਨੇ ਜਿੱਤੇ ਆ, ਮੈਡਲ ਕਾਹਦੇ ਨਹੀਂ ਆਏ, ਕੀ ਗੱਲ ਹੋਈ,
ਮੁੱਖ ਮੰਤਰੀ ਕੌਣ ਹੋਊਗਾ,
ਕਾਹਦੇ ਜਿੱਤ ਗਏ,
ਐਤਕੀ ਮੁੱਖ ਮੰਤਰੀ ਕੌਣ, ਮੁੱਖ ਮੰਤਰੀ
ਕੌਣ ਹੋਊਗਾ, ਤੇ ਡਿਪ ਮੁੱਖ ਮੰਤਰੀ ਕਿੰਨੇ ਹੋਊਗੇ, ਇਹੀ ਗੱਲਾਂ ਹੁੰਦੀਆਂ ਜਿਹੜੀ ਪਰਿਵਾਰਕ ਗੱਲਾਂ ਆ, ਜਿਹੜੇ ਐਕਚੁਅਲ ਇਸ਼ੂ ਆ ਤੁਹਾਡੇ, ਉਹਦੇ ਤੇ ਗੱਲ ਹੁੰਦੀ ਨਹੀਂ ਹੈ। ਧਰਮ ਦੀ ਜ਼ਿਆਦਾ ਗੱਲ, ਜ਼ਿਆਦਾ ਧਰਮ ਦੀ ਹੋਣ ਲੱਗ ਪੈਂਦੀ ਹੈ, ਇਸ ਧਰਮ ਵਾਲੇ ਨੇ ਇਹਨੂੰ ਕਹਿ ਦਿੱਤਾ, ਦੂਜੇ ਧਰਮ ਵਾਲੇ ਨੇ ਦੂਜੇ ਕਹਿ ਦਿੱਤਾ, ਹੁਣ ਧਰਮ ਦੀ ਵੀ ਰਮ ਦੀ ਮਿਲ ਗੱਲ ਕਰਨੀ ਹੈ, ਧਰਮ ਦਾ ਜਿਹੜਾ ਰੋਲ ਆ ਸਮਾਜ ਦੇ ਵਿੱਚ,
ਹੁਣ ਟਾਈਮ ਨਾ ਪੂਰੇ 10 ਵੱਜ ਗਏ ਤੇ ਆਪਾਂ ਨੂੰ,
ਨਹੀਂ ਹੁਣ ਥੋੜੋ ਫੇਰ ਕਿਤੇ ਕਿਸ ਵੇਲੇ, ਫੇਰ ਕਿਸ ਵੇਲੇ ਕਿਸੇ ਪ੍ਰੋਗਰਾਮ ਵਿੱਚ ਕਰਾਂਗੇ, ਧਰਮ ਦਾ ਸੀ ਰੋਲ ਹੁੰਦਾ ਕੀ ਆ, ਧਰਮ ਜੋੜਦਾ ਜਾਂ ਤੋੜਦਾ, ਇਹਦੇ ਬਾਰੇ ਵੀ ਗੱਲ ਕਰਾਂਗੇ, ਸਾਰੇ ਧਰਮ, ਸਾਰੇ ਧਰਮਾਂ ਬਾਰੇ ਗੱਲ ਕਰਾਂਗੇ ਕਿਸੇ ਵੇਲੇ ਜੇ ਮੌਕਾ ਮਿਲਿਆ ਤੇ।
ਭਾਜੀ ਤੇ ਇਹ ਆਪਾਂ ਡਿਟੇਲ ਚ ਗੱਲ ਬਾਅਦ ਚੋ ਕਰਾਂਗੇ। ਤੇ ਅਮਰੀਕ ਬਾਲਾ ਬੈਂਸ ਕਹਿ ਰਹੇ ਅਮਰੀਕ ਭਾਜੀ ਦਾ ਮਨ ਦੇ ਕੀ ਕਰੀਏ ਸੰਗਤਾਂ ਨਹੀਂ ਮੰਨਦੀਆਂ, ਬਿਲਕੁਲ ਇਹੀ ਗੱਲ ਚਾਲ ਸਾਹਿਬ ਕਹਿੰਦੇ ਕਿ ਮਨ ਤਾਂ ਮੰਨਦਾ ਵੀ ਸੰਗਤਾਂ ਨਹੀਂ ਮੰਨਦੀਆਂ। ਅਮਰੀਕ ਭਾਜੀ ਤਾਂ ਮੰਨਦੇ ਆ ਪਰ ਸੰਗਤ ਨੀ ਮੰਨਦੀ ਨਾ। ਤੇ ਇੱਦਾਂ ਹੀ ਦੀਪਜੋਤ ਸੋਈ ਕਹਿ ਰਹੇ ਪ੍ਰੋਗਰਾਮ ਵਧੀਆ ਚੱਲ ਰਿਹਾ ਜੀ, ਤੁਸੀਂ ਮੋਦੀ ਦੀ ਗੱਲ ਤਾਂ ਨਹੀਂ ਕੀਤੀ ਪਰ ਅਮਰੀਕ ਭਾਜੀ ਮੌਕੇ ਦੀ ਭਾਲ ਚ ਰਹਿੰਦੇ ਨੇ, ਹਰ ਵੇਲੇ ਕੋਈ ਨਾ ਕੋਈ ਚਾਂਸ ਤਾਂ ਮਿਲੇ। ਕਹਿੰਦੇ ਨਹੀਂ ਨਹੀਂ ਇਹ ਤਾਂ ਮੰਨਦੇ ਆ ਪਰ ਸੰਗਤ ਨੀ ਮੰਨਦੀ। ਭਾਜੀ ਮੇਰਾ ਖਿਆਲ ਇਸੇ ਹਾਸੇ ਦੇ ਨੋਟ ਨਾਲ ਆਪਾਂ ਇਜਾਜ਼ਤ ਲਈਏ ਤੇ
ਜੀ ਅਮਨਦੀਪ ਜੀ ਅਮਨਦੀਪ
ਚਲੋ ਮਿਲਦੇ
ਇਜਾਜ਼ਤ ਲੈਂਦੇ ਹਾਂ ਤੇ ਕੱਲ ਤੁਹਾਡਾ ਪ੍ਰੋਗਰਾਮ ਸੁਣਾਂਗੇ ਤੇ ਦਿਓ ਯਾਦ ਅਗਲੇ ਸ਼ਨੀਚਰ ਬਾਅਦ ਤੁਹਾਡੇ ਨਾਲ ਫਿਰ ਵਾਪਸ ਆਵਾਂਗੇ ਉਦੋਂ ਤੱਕ ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ। ਸੋ ਪਿਆਰਿਓ ਹੱਸਦੇ ਵੱਸਦੇ ਰਹੋ, ਖੁਸ਼ ਰਹੋ, ਤੰਦਰੁਸਤ ਰਹੋ, ਚੜ੍ਹਦੀ ਕਲਾ 'ਚ ਰਹੋ ਤੇ ਮੈਂ ਵੀ ਤੁਹਾਤੋਂ ਵਿਦਾ ਲੈਂਦਾ ਤੇ ਪ੍ਰੋਗਰਾਮ ਪੋਡਕਾਸਟ ਵਿੱਚ ਤੁਸੀਂ ਸੁਣ ਸਕਦੇ ਹੋ 10-15 ਮਿੰਟ ਬਾਅਦ। ਆਪ ਸਭ ਨੂੰ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ।